न्यूयॉर्क दे टाइम्स स्क्वायर दिया वडिया स्क्रीन से हो रही है। देख सकते हो द लाइवली सिटी दे यूट्यूब चैनल ते।
कोविड 19 तो असी ए सिख्या है कि एक छोटी जही चीज भी वधदी वधदी लहर वांग तेजी नाल फैल सकती है। जे साडे विचो बहुत सारे वैक्सीन लगवा लेंदे हन तां असी एक वड्डी लहर शुरू कर सकते हां। कैनेडा दे लोकां दी लहर जो सानू अपने प्यारे स्थानां ते लोकां नू दोबारा मिलन विच सहाई होवेगी। वैक्सीन लगवा के असी सारे मदद कर सकते हां। canada.ca/covidvaccine ते जाके वधेरे जानो। कैनेडा सरकार वल्लों संदेश।
जिंदाबाद लेके हाजिर हाँ हर संडे नूं दुपहरे 1 to 2। इस प्रोग्राम विच गल्लां होणगियां तुहाडियां तुहाडे नाल ते तुहाडे विचार कम्युनिटी दीआं गल्लां कम्युनिटी दे इशूज तुहाडे इशूज रोज दे इशू जिंदा दिली दीआं गल्लां मैं हर संडे 1 to 2 लेके आवांगा रेडियो जिंदाबाद।
कुछ चीजां दी राखी करना बनदी आ लोड भी हैगी चंगा एजेंट वधिया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किद्दां दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127 905-452-5151
रेडियो जिंदाबाद के सारे ही सुनने वालों तुहाडे होस्ट दोस्त रुपिंदर हेर वालों बहुत निघी जिया और बहुत वधिया वीकेंड दे मौसम है और बड़ी देर बाद कोविड 19 दे चलदिआं अज इवें लग रहा जिवें सड़क दे उत्ते रौनक है कारां भजदियां नज़र आ रही ने लोग बाहर निकल के पार्क्स जा रहे ने और उम्मीद कर रहे ने कि शायद अगले वीकेंड तक पैटियोज़ खोल सकन और बाहर लोग अपनी एक नॉर्मल जिंदगी वाल वधदे देखण। ये बड़ी खुशकिस्मती है कि असी कैनेडा वर्गे देश च हां और असी सारे ही जिहड़े इस नौन वाले ऐसी समर जिहड़ी आ उहदी इंतजार कर रहे हैं। अज तुहाडे नाल असी रूबरू होए हाँ हर एतवार की तरह एक ऐसे टॉपिक दे नाल जिहड़ा कि कोविड 19 तो पहला भी सीगा मगर कोविड 19 दे विच वो टॉपिक जिहड़ा आ उहदी ज़्यादा महत्ता बन जाती है क्योंकि कोविड 19 दे विच उहदे केसिस जिहड़े ने उहदे विच बहुत वाधा होया। जे असी गल करिए अज दे टॉपिक दी अज दा टॉपिक है साइबर बुलिंग और साइबर बुलिंग जिहड़ी है वह की है वह किन्ना ना हुंदी है किवें हुंदी आ उहदे च तुहाडे बच्चे भी शामिल हो सकते ने तुसीं आप भी शामिल हो सकते हो अडल्ट भी शामिल हो सकते हो सकदा तुहाडे बच्चे जिहड़े आ ਤੁਸੀਂ ਆਪ ਵੀ ਜਿਹੜੇ ਆ ਉਹ ਸਾਈਬਰ ਬੁਲਿੰਗ ਕਿਸੇ ਨਾਲ ਕਰ ਵੀ ਰਹੇ ਹੋਣ ਅਤੇ ਨਾਲ ਅਸੀਂ ਗੱਲ ਕਰਾਂਗੇ ਕਿ ਅਗਰ ਅਸੀਂ ਇਸੀ ਕੋਈ ਚੀਜ਼ ਕਰਦੇ ਹਾਂ ਅਤੇ ਉਹਦੀ ਲੀਗਲ ਜਿਹੜੇ ਆ ਕੀ ਇਸ਼ੂਜ਼ ਨੇ ਜੇ ਤੁਹਾਡੇ ਨਾਲ ਕੋਈ ਤੁਹਾਡੇ ਬੱਚੇ ਦੇ ਨਾਲ ਕੋਈ ਐਸੀ ਚੀਜ਼ ਕਰਦਾ ਅਤੇ ਉਹਦੀ ਕੀ ਲੋ ਕੈਨੇਡਾ ਦਾ ਲੋ ਜਿਹੜਾ ਆ ਅੰਡਰ ਪਬਲਿਕ ਸੇਫਟੀ ਐਕਟ ਜਿਹੜੀ ਐਕਟ ਕੈਨੇਡਾ ਦਾ ਕ੍ਰਿਮੀਨਲ ਕੋਡ ਹੈ ਉਹਦੇ ਥੱਲੇ ਕੀ ਤੁਹਾਡੀਆਂ ਪ੍ਰੋਵੀਜ਼ਨਸ ਨੇ ਕਿਵੇਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਔਰ ਅਗਰ ਤੁਸੀਂ ਕਿਸੇ ਨਾਲ ਕਰਦੇ ਹੋ ਤਾਂ ਤੁਹਾਡੇ ਨਾਲ ਜਿਹੜਾ ਆ ਕਿਵੇਂ ਦਾ ਕ੍ਰਿਮੀਨਲ ਕੋਡ ਜਿਹੜਾ ਆ ਉਹ ਤੁਹਾਡੇ 'ਤੇ ਚਾਰਜਿਸ ਲੱਗ ਸਕਦੇ ਨੇ। ਸੋ ਇਹ ਪ੍ਰੋਗਰਾਮ ਜਿਹੜਾ ਆ ਇਹ ਬੇਸਿਕਲੀ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਨੇ ਐਸੀਆਂ ਚੀਜ਼ਾਂ ਹੋਈਆਂ ਨੇ ਕੋਵਿਡ ਦੇ ਟਾਈਮ ਕਿ ਜਿੱਥੇ ਕਿ ਸਾਈਬਰ ਬੁਲਿੰਗ ਦੇ ਵਿੱਚ ਬਹੁਤ ਬੱਚੇ ਇਫੈਕਟ ਹੋਏ ਨੇ ਇੱਥੋਂ ਤੱਕ ਵੀ ਕਿ ਜੇ ਅਸੀਂ ਸੁਸਾਈਡ ਦੀ ਗੱਲ ਕਰੀਏ ਤਾਂ ਕਈ ਬੱਚਿਆਂ ਨੇ ਸਾਈਬਰ ਬੁਲਿੰਗ ਕਰਕੇ ਸੁਸਾਈਡ ਵੀ ਕੀਤੇ ਨੇ। ਅਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ ਸਾਡੇ ਦੋਸਤ ਵੀ ਨੇ ਔਰ ਉਹ ਕੈਨੇਡਾ ਦੇ ਵਿੱਚ ਪੇਸ਼ੇਵਰ ਵਕੀਲ ਵੀ ਨੇ ਔਰ ਤਾਂ ਕਿ ਉਹਨਾਂ ਤੋਂ ਅਸੀਂ ਲੀਗਲ ਜਿਹੜੀਆਂ ਨੇ ਇਸ਼ੂਜ਼ ਜਿਹੜੇ ਆ ਕੀ ਸਾਈਬਰ ਬੁਲਿੰਗ ਦੇ ਆ ਇਸ਼ੂਜ਼ ਨੇ, ਕਾਨੂੰਨ ਕੀ ਕਹਿੰਦਾ, ਉਹ ਵੀ ਜਿਹੜੀ ਆ ਤੁਹਾਨੂੰ ਅਸੀਂ ਜਾਣਕਾਰੀ ਦਈਏ। ਅਤੇ ਹਰਕੀਰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ 'ਤੇ।
ਥੈਂਕ ਯੂ ਰੁਪਿੰਦਰ ਜੀ, ਰੇਡੀਓ ਜ਼ਿੰਦਾਬਾਦ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
ਕੀਰਤ ਜੀ, ਗੱਲ ਤੁਸੀਂ ਵੀ ਸ਼ਾਇਦ ਯੂਨੋ ਸੁਣਿਆ ਹੋਏਗਾ, ਤੁਸੀਂ ਵਕੀਲ ਵੀ ਹੋ, ਔਰ ਜਿਹੜੀਆਂ ਜੇ ਤੁਸੀਂ ਪਬਲਿਕ ਸੇਫਟੀ ਜਿਹੜੀ ਕੈਨੇਡਾ ਦੀ ਰਿਪੋਰਟ ਹੈ,
ਹਾਂਜੀ,
ਉਹਦੇ ਬਾਰੇ ਜੇ ਤੁਸੀਂ ਗੌਰ ਕਰੋ ਤੇ ਸਾਈਬਰ ਬੁਲਿੰਗ ਜਿਹੜੀ ਹੈਗੀ ਆ, ਜਿੱਥੋਂ ਆਪਾਂ ਕਹਿ ਦਿੰਦੇ ਹਾਂ ਪਹਿਲਾਂ ਸਾਨੂੰ ਇਹ ਦੱਸਣਾ ਚਾਹੀਦਾ ਸਾਰੇ ਸਰੋਤਿਆਂ ਨੂੰ ਕਿ ਸਾਈਬਰ ਬੁਲਿੰਗ ਹੈ ਕੀ ਹੈ।
ਹਾਂਜੀ,
ਉਹਦੇ ਵਿੱਚ ਪਬਲਿਕ ਸੇਫਟੀ ਨੇ 2015 ਦੇ ਵਿੱਚ ਜਿਹੜਾ ਇਹਨੂੰ ਇੱਕ ਕ੍ਰਿਮੀਨਲ ਕੋਡ ਦੇ ਵਿੱਚ ਇਹਨੂੰ ਬਣਾ ਦਿੱਤਾ, ਇੱਕ ਐਕਟ ਇਹੋ ਜਿਹਾ ਬਣਾ ਦਿੱਤਾ ਕਿ ਇਹ ਕ੍ਰਾਈਮ ਹੈ। ਸੋ ਤੁਸੀਂ ਥੋੜ੍ਹਾ ਜਾਣਕਾਰੀ ਦਿਓ ਕਿ ਸਾਡੇ ਸੁਣਨ ਵਾਲਿਆਂ ਲਈ ਕਿ ਸਾਈਬਰ ਬੁਲਿੰਗ ਜਿਹੜੀ ਆ ਉਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਸਾਡਾ ਲਾਅ ਕਵਰ ਕਰਦਾ, ਤਾਂ ਕਿ ਅਸੀਂ ਫਿਰ ਅੱਗੇ ਗੱਲ ਕਰ ਸਕੀਏ।
ਹਾਂਜੀ, ਸੋ ਵੈਨ ਵੀ ਸੇ ਸਾਈਬਰ ਬੁਲਿੰਗ, ਸਾਈਬਰ ਬੁਲਿੰਗ ਦਾ ਜੇ ਆਪਾਂ ਸਿੰਪਲ ਸ਼ਬਦਾਂ 'ਚ ਜੇ ਮੈਂ ਐਕਸਪਲੇਨ ਕਰਨਾ ਹੋਵੇ ਤਾਂ ਸਾਈਬਰ ਬੁਲਿੰਗ ਆਪਾਂ ਉਸ ਚੀਜ਼ ਨੂੰ ਕਹਾਂਗੇ ਜੇ ਤੁਸੀਂ ਕਿਸੇ ਨੂੰ ਕੋਈ ਟਾਰਗੇਟ ਕਰਦੇ ਹੋ ਬਾਈ ਔਰ ਐਕਸ਼ਨਸ, ਔਰ ਜੇ ਆਪਾਂ ਵਿਦ ਯੂਜ਼ ਆਫ ਕੰਪਿਊਟਰ ਹੋ ਗਿਆ, ਸੈੱਲਫੋਨ ਹੋ ਗਿਆ, ਔਰ ਅਦਰ ਡਿਵਾਈਸਿਸ ਜਿਹੜੀਆਂ ਕਿ ਇੰਟੈਂਡ ਕਰਦੀਆਂ ਨੇ ਕਿਸੇ ਨੂੰ ਐਮਬੈਰਸ ਕਰਨ ਨੂੰ, ਹਿਊਮੀਲੀਏਟ ਕਰਨ ਨੂੰ, ਜਾਂ ਉਹਨਾਂ ਨੂੰ ਥਰੈਟਨ ਜਾਂ ਹਰਾਸ ਕਰਨ ਨੂੰ, ਉਹਨੂੰ ਬੇਸਿਕਲੀ ਜੇ ਆਪਾਂ ਸਿੰਪਲ ਸ਼ਬਦਾਂ 'ਚ ਕਹਿੰਦੇ ਹਾਂ ਤਾਂ ਇਹ ਸਾਈਬਰ ਬੁਲਿੰਗ ਹੈ। ਹੁਣ ਸਾਈਬਰ ਬੁਲਿੰਗ ਕਿਸ ਤਰੀਕੇ ਨਾਲ ਹੋ ਸਕਦੀ ਹੈ, ਉਸ 'ਚ ਤੁਸੀਂ ਕਿਸੇ ਨੂੰ ਇਨਸਲਟਿੰਗ, ਜੇ ਆਪਾਂ ਕਿਸੇ ਦੇ ਬਾਰੇ ਕੋਈ ਇਨਸਲਟਿੰਗ ਮੈਸੇਜ ਪੋਸਟ ਕਰਦੇ ਹਾਂ, ਠੀਕ ਹੈ, ਜਿਸ 'ਚ ਉਹਦੀ ਕੋਈ ਇਨਫੋਰਮੇਸ਼ਨ ਹੋਵੇ ਜਾਂ ਉਹਨੂੰ ਗਲਤ ਤਰੀਕੇ ਨਾਲ ਆਪਾਂ ਉਹਨੂੰ ਪ੍ਰਜੈਂਟ ਕਰਦੇ ਹਾਂ, ਕਿਸੇ ਨੂੰ ਆਪਾਂ ਟਾਰਗੇਟ ਕਰਦੇ ਹਾਂ, ਜਾਂ ਕਿਸੇ ਦਾ ਆਈਡੈਂਟੀ ਥੈਫਟ ਆ ਗਿਆ, ਜਾਂ ਕੋਈ ਆਪਾਂ ਕੋਈ ਇਹੋ ਜਿਹਾ ਮਟੀਰੀਅਲ ਜਾਂ ਕੋਈ ਇਹੋ ਜਿਹੀਆਂ ਪਿਕਚਰਸ ਅਪਲੋਡ ਕਰਦੇ ਹਾਂ, ਇਹਨਾਂ ਸਾਰਿਆਂ ਨੂੰ ਫੋਰਮਸ ਨੂੰ ਆਪਾਂ ਇੱਕ ਸਾਈਬਰ ਬੁਲਿੰਗ ਦਾ ਨਾਮ ਦਿੰਦੇ ਹਾਂ ਜੀ।
ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਸਰਲ ਭਾਸ਼ਾ 'ਚ ਜਿਹੜੀ ਆ ਅਸੀਂ ਗੱਲ ਕਰੀਏ ਤੇ ਇੰਟਰਨੈਟ ਦੇ ਦੁਆਰਾ,
ਇੰਟਰਨੈਟ ਦੇ ਦੁਆਰਾ
ਜਿਹੜੀ ਵੀ ਚੀਜ਼ ਚੱਲਦੀ ਹੈ, ਜੇ ਮੈਂ ਤੁਹਾਨੂੰ ਕੋਈ ਐਸੀ ਮੈਸੇਜ ਭੇਜਦਾ ਜਿਹੜਾ ਕਿ ਆਬਜੈਕਸ਼ਨੇਬਲ ਹੋਏ, ਜਾਂ ਤੁਹਾਨੂੰ ਜਦੋਂ ਮੈਂ
ਪਿਕਚਰ ਅਪਲੋਡ ਕਰ
ਪਿਕਚਰ ਤੁਹਾਡੀ ਅਪਲੋਡ ਕਰਾਂ, ਜਾਂ ਤੁਹਾਡੇ ਬਾਰੇ ਜਿਹੜਾ ਆ ਮਾੜਾ ਜਿਹੜਾ ਆ, ਐਸੀਆਂ ਚੀਜ਼ਾਂ ਜਿਹੜੀਆਂ ਕਿ ਪਹਿਲੀ ਗੱਲ ਤੇ ਆ ਉਹ ਪ੍ਰੂਫ ਨਹੀਂ ਹੈਗੀਆਂ, ਕੋਈ ਉਹਦਾ ਕੋਈ ਪ੍ਰੂਫ ਨਹੀਂ ਹੈ, ਮੈਂ ਕੋਈ ਤੁਹਾਡੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਾਂ, ਇਹ ਸਾਰੀ ਚੀਜ਼ਾਂ, ਜਾਂ ਮੈਂ ਤੁਹਾਨੂੰ ਮੈਂ ਇਹ ਵੀ ਪੜ੍ਹਿਆ ਕਿ ਅਸੀਂ ਜੇ ਬਲੌਕ ਕਰਕੇ ਨੰਬਰ, ਜੇ ਮੈਂ ਤੁਹਾਨੂੰ ਕਾਲਾਂ ਕਰ ਰਿਹਾ ਕਿਸੇ ਨੂੰ,
ਹਾਂਜੀ ਹਾਂਜੀ,
ਬਾਰ ਬਾਰ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ, ਹਰਾਸ ਕਰ ਰਿਹਾ, ਠੀਕ ਹੈ, ਉਸ ਬੰਦੇ ਦੀ ਮਰਜ਼ੀ ਦੇ ਖਿਲਾਫ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕ੍ਰਿਮੀਨਲ ਨੇ ਅੰਡਰ ਪਬਲਿਕ ਸੇਫਟੀ ਕੈਨੇਡਾ ਦੇ ਹਿਸਾਬ ਨਾਲ, ਅੰਡਰ ਜਿਹੜਾ 2015 ਚ ਉਹਨਾਂ ਨੇ ਕਾਨੂੰਨ ਬਣਾਇਆ, ਆਈ ਥਿੰਕ ਉਹਨਾਂ ਨੇ March 10, 2015 ਨੂੰ ਇਹ ਕਾਨੂੰਨ ਬਣਾਇਆ ਸੀਗਾ, ਤੇ ਉਹਦੇ ਅੰਦਰ ਇਹ ਸਾਰਾ ਕੁਝ ਜਿਹੜਾ ਆ ਇਹ ਇੱਕ ਕ੍ਰਾਈਮ ਹੈ।
ਹਾਂਜੀ,
ਸੋ ਇਹਦੇ ਉੱਤੇ ਜੋ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਬੜੀ ਵਾਰੀ ਸੁਣਨ ਨੂੰ ਮਿਲਦਾ, ਮੈਂ ਕਿਉਂਕਿ ਮੈਂ ਡਾਇਰੈਕਟਰ ਅਪੀਲ ਕ੍ਰਾਈਮ ਸਟੋਪਰਸ ਵੀ ਹਾਂ, ਕਈ ਵਾਰ ਸਾਡੇ ਕੋਲ ਕਈ ਵਾਰ ਚੀਜ਼ ਆਉਂਦੀ ਹੈ, ਖਾਸ ਤੌਰ 'ਤੇ ਕੋਈ ਲੜਕੀਆਂ ਨੇ ਔਰ ਕਈ ਲੇਡੀਜ਼ ਨੇ, ਕਈ ਬੜੀ ਵਾਰੀ ਉਹਨਾਂ ਦੀ ਇਹ ਪਰੇਸ਼ਾਨੀ ਹੁੰਦੀ ਹੈ ਜੀ ਸਾਨੂੰ ਪਤਾ ਨਹੀਂ ਕੌਣ ਬੰਦਾ ਜੀ ਸਾਨੂੰ ਬਲੌਕ ਕਰਕੇ ਨੰਬਰ ਜਿਹੜਾ ਕਾਲਾਂ ਕਰੀ ਜਾ ਰਿਹਾ, ਸਾਨੂੰ ਫੇਕ ਆਈ ਡੀ ਤੋਂ ਭੈੜੇ ਭੈੜੇ ਜਿਹੜੇ ਆ ਮੈਸੇਜ ਆ ਰਹੇ ਆ, ਕਈ ਲੋਕ ਜਿਹੜੇ ਆ ਉਹ ਧਮਕੀਆਂ ਵੀ ਦਿੰਦੇ ਆ ਬਲੌਕ ਕਰਕੇ, ਉਹ ਸੋਚਦੇ ਆ ਕਿ ਸ਼ਾਇਦ ਜਿਹੜਾ ਪਤਾ ਨਹੀਂ ਲੱਗੇਗਾ, ਜਿਹੜੀਆਂ ਡਿਫਰੈਂਟ ਸੋਸ਼ਲ ਮੀਡੀਆ 'ਤੇ ਆਈ ਡੀਜ਼ ਬਣਾ ਕੇ ਵੀ ਕਈ ਕੁਛ ਜਿਹੜਾ ਉਹ ਚੱਲਦਾ, ਕਿਸੇ ਦੀ ਬਦਨਾਮੀ ਕਰਨ ਵਾਸਤੇ ਵੀ ਲੋਕ ਸਰਕੂਲੇਟ ਕਰਦੇ ਆ ਫੇਕ ਆਈ ਡੀ ਉੱਤੇ ਮੈਸੇਜਸ, ਤੋ ਇਹ ਸਾਰਾ ਜਿਹੜਾ ਆ ਤੁਹਾਡੇ ਹਿਸਾਬ ਨਾਲ ਇਹ ਇੱਕ ਕ੍ਰਿਮੀਨਲ ਐਕਟ ਹੈ ਇਨ ਕੈਨੇਡਾ, ਠੀਕ ਹੈ, ਅੰਡਰ ਸਾਈਬਰ ਬੁਲਿੰਗ। ਤੋ ਸਾਈਬਰ ਬੁਲਿੰਗ ਸਿਰਫ ਜਿਹੜੀ ਆ ਇਹਦਾ ਮਤਲਬ ਇਹ ਹੈ ਸਿਰਫ ਇੰਟਰਨੈਟ ਕੰਪਿਊਟਰ ਦੇ ਉੱਤੇ ਨਹੀਂ ਹੈ, ਜੇ ਤੁਹਾਡੇ ਸੈੱਲਫੋਨ ਜਿਹੜਾ ਆ ਉਹ ਵੀ ਇਹਦੇ ਅੰਦਰ ਆਉਂਦਾ, ਜੇ ਕੋਈ ਹੋਰ ਵੀ ਸਾਧਨ ਹੈ, ਚਾਹੇ ਈਮੇਲ ਹੋਇਆ, ਚਾਹੇ ਕੋਈ ਜਿਹੜੀ ਵੀ ਥਰੀ ਚੀਜ਼ ਜਿਹੜੀ ਆ ਇੰਟਰਨੈਟ ਦੇ ਥਰੂ ਜਾਂਦੀ ਹੈ,
ਟੈਕਨੋਲੋਜੀ
ਦਾ ਯੂਜ਼ ਕਰਕੇ, ਇਹਦਾ ਮਤਲਬ ਕੁਛ ਵੀ ਜਿਹੜੇ ਤੁਹਾਡੀ ਮਰਜ਼ੀ ਦੇ ਮੁਤਾਬਕ ਕੋਈ ਕਰ ਨਹੀਂ ਸਕਦਾ, ਕਹਿਣ ਦਾ ਮਤਲਬ ਇਹ ਹੈ।
ਬਿਲਕੁਲ ਜੀ, ਬਿਲਕੁਲ।
ਸੋ ਅੱਜ
ਤੁਹਾਡੇ ਅਗੇਂਸਟ, ਤੁਹਾਡੀ ਮਰਜ਼ੀ ਤੋਂ, ਤੁਹਾਡੇ ਤੋਂ ਪਿੱਛੇ ਬਗੈਰ, ਤੁਹਾਡੀ ਮਰਜ਼ੀ ਦੇ ਅਗੇਂਸਟ ਟੈਕਨੋਲੋਜੀ ਦਾ ਯੂਜ਼ ਕਰਕੇ, ਚਾਹੇ ਉਹ ਕੰਪਿਊਟਰ ਹੈ, ਚਾਹੇ ਉਹ ਇੰਟਰਨੈਟ ਹੈ, ਜਾਂ ਉਹ ਇਨ ਐਨੀ ਫਾਰਮ ਆਫ ਟੈਕਨੋਲੋਜੀ ਜਿਹੜਾ ਯੂਜ਼ ਕਰਦਾ ਹੈ ਤੁਹਾਡੇ ਅਗੇਂਸਟ ਕੁਛ ਵੀ ਗਲਤ, ਚਾਹੇ ਉਹ ਇਨ ਵਰਡਸ ਹੋ ਜਾਵੇ, ਚਾਹੇ ਉਹ ਇਨ ਪਿਕਚਰਸ ਹੋ ਜਾਵੇ, ਪੋਸਟ ਕਰਦਾ, ਤਾਂ ਉਹ ਇਟਸ ਅ ਪਾਰਟ ਆਫ ਸਾਈਬਰ ਬੁਲਿੰਗ।
ਸੋ ਮੈਂ ਹੋਰ ਵੀ ਪੁੱਛਣਾ ਚਾਹੁੰਦਾ, ਕਿਉਂਕਿ ਵੇਖੋ ਹੁਣ ਤੁਸੀਂ ਵਕੀਲ ਹੋ ਔਰ ਕਈ ਇਹੋ ਜਿਹੇ ਜਿਹੜੇ ਆ ਸਿਚੁਏਸ਼ਨ ਜਿਹੜੀਆਂ ਨੇ ਤੁਹਾਡੇ ਸਾਹਮਣੇ ਵੀ ਆਉਂਦੀਆਂ ਹੋਣਗੀਆਂ, ਕਈ ਵਾਰ ਲੋਕ ਇਹ ਵੀ ਕਹਿੰਦੇ ਆ ਜੀ ਸਾਡੀ ਖਾਸ ਤੌਰ 'ਤੇ ਇਹ ਕੰਪਲੇਂਟ ਜਿਹੜੀ ਆ ਲੜਕੀਆਂ ਤੋਂ ਵੀ ਆਉਂਦੀ ਆ, ਔਰਤਾਂ ਤੋਂ ਵੀ ਆਉਂਦੀ ਆ, ਕਿ ਅਸੀਂ ਜੀ ਜਿਮ 'ਚ ਸੀਗੇ, ਸਾਨੂੰ ਪਤਾ ਨਹੀਂ ਲੱਗਾ ਕਿਸੇ ਨੇ ਵੀਡੀਓ ਬਣਾ ਲਿਆ ਸਾਡੀ ਮਰਜ਼ੀ ਦੇ ਮੁਤਾਬਕ, ਬਿਨਾਂ ਉਹਦੇ ਸਾਡੀ ਮਰਜ਼ੀ ਦੇ, ਅਸੀਂ ਵਾਕ ਕਰ ਰਹੇ ਸੀਗੇ ਉੱਥੇ, ਕਿਸੇ ਨੇ ਫੋਟੋ ਖਿੱਚ ਲਈ ਉਹਨੂੰ, ਉਹਨੂੰ ਬਾਅਦ 'ਚ ਸਰਕੂਲੇਟ ਕੀਤਾ। ਸੋ ਕੀ ਕੈਨੇਡਾ ਦਾ ਜਿਹੜਾ ਕਾਨੂੰਨ ਹੈ ਉਹ ਇਸ ਚੀਜ਼ ਨੂੰ ਕਿ ਤੁਹਾਡੀ ਬਿਨਾਂ ਮਰਜ਼ੀ ਦੇ ਕੋਈ ਅਗਰ ਤੁਹਾਡੀ ਪਿਕਚਰ ਵੀ ਖਿੱਚਦਾ,
ਹਾਂਜੀ,
ਡਜ਼ਨਟ ਮੈਟਰ ਤੁਸੀਂ ਕੀ ਕਰ ਰਹੇ ਹੋ,
ਹਾਂਜੀ,
ਇਹ ਵੀ ਬਿਲਕੁਲ ਇਹ ਵੀ ਇਹਦੇ ਅੰਡਰ ਆਉਂਦਾ?
ਹਾਂਜੀ ਬਿਲਕੁਲ ਆਉਂਦਾ ਜੀ।
ਇਹਦੇ ਬਾਰੇ ਥੋੜ੍ਹਾ ਦੱਸੋਗੇ, ਕਿਉਂਕਿ ਇਹ ਬੜੀ ਵਾਰ ਜਿਹੜਾ ਆ ਇਹ ਇੱਕ ਚੀਜ਼ ਹੈ ਜਿਹਦੇ ਤੋਂ ਲੋਕ ਬੜੇ ਪਰੇਸ਼ਾਨ ਵੀ ਹੁੰਦੇ ਆ।
ਹਾਂਜੀ ਹਾਂਜੀ,
ਕਿਉਂਕਿ ਕਈ ਲੋਕ ਜਿਹੜੇ ਆ ਉਹ ਇਹ ਕਰਦੇ ਆ ਕਿ ਯੂਨੋ ਚੋਰੀ, ਕੋਈ ਵੀਡੀਓ ਖਾਸ ਤੌਰ ਤੇ ਕੋਈ ਜਿਮ ਦੇ ਵਿੱਚ ਸਵਿਮਿੰਗ ਪੂਲ ਦੇ ਆਲੇ ਦੁਆਲੇ ਜੋ ਭਾਵੇਂ ਉੱਥੇ ਲਿਖਿਆ ਹੁੰਦਾ ਜਗ੍ਹਾ ਜਗ੍ਹਾ ਤੇ ਵੀ ਤੁਸੀਂ ਇੱਥੇ ਵੀਡੀਓ ਕੈਮਰੇ ਨਹੀਂ ਯੂਜ਼ ਕਰ ਸਕਦੇ, ਉਹ ਇਸ ਬਹਾਨੇ ਜੀ ਨਹੀਂ ਮੈਂ ਤਾਂ ਟੈਕਸ ਕਰ ਰਿਹਾ ਸੀਗਾ, ਮੈਂ ਕੁਛ ਕਰ ਰਿਹਾ ਸੀਗਾ। ਸੋ ਉਹ ਕਈ ਵਾਰ ਐਸੀਆਂ ਵੀ ਚੀਜ਼ਾਂ ਕਰਦੇ ਆ ਜਿੱਥੇ ਕਿ ਬਿਨਾਂ ਪਰਮਿਸ਼ਨ ਦੇ ਕਿਸੇ ਦਾ ਉਹ ਵੀਡੀਓ ਵੀ ਬਣਾ ਲੈਂਦੇ ਆ।
ਹਾਂਜੀ,
ਇਹਦੇ ਥੋੜਾ ਦੱਸੋਗੇ ਕਿ ਵੀ ਸਾਈਬਰ ਕ੍ਰਾਈਮ ਕੀ ਐਕਟ ਕੀ ਆਂਦਾ?
ਜੇ ਆਪਣਾ ਕ੍ਰਿਮੀਨਲ ਕੋਡ ਦੇ ਅੰਡਰ ਸੈਕਸ਼ਨ 162 ਆਫ ਕ੍ਰਿਮੀਨਲ ਕੋਡ, ਉਹ ਕਹਿੰਦਾ ਹੈ ਜੀ ਕਿ ਜੇ ਤੁਸੀਂ ਕਿਸੇ ਵੀ ਬੰਦੇ ਜਾਂ ਕਿਸੇ ਦੀ ਵੀ ਤੁਸੀਂ ਕੋਈ ਇੰਟੀਮੇਟ ਪਿਕਚਰ ਸ਼ੇਅਰ ਕਰਦੇ ਹੋ ਉਹਨਾਂ ਦੀ ਬਿਨਾਂ ਕੰਸੈਂਟ ਤੋਂ, ਉਸ 'ਚ ਤੁਹਾਨੂੰ ਅਪ ਟੂ 5 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ। ਸਿਮਿਲਰਲੀ ਜਿਹੜਾ ਸੈਕਸ਼ਨ 372 ਹੈ ਜੀ ਆਪਣਾ ਕ੍ਰਿਮੀਨਲ ਕੋਡ ਦਾ, ਉਹ ਸਾਨੂੰ ਇਹ ਕਹਿੰਦਾ ਹੈ ਕਿ ਜੇ ਆਪਾਂ ਕਿਸੇ ਨੂੰ ਕੋਈ ਫਾਲਸ ਮੈਸੇਜਸ ਕਰਦੇ ਹਾਂ ਜਾਂ ਇਨਡੀਸੈਂਟ ਜਾਂ ਹਰਾਸਮੈਂਟ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਕਾਲ ਆਪਾਂ ਆਈਡੀ ਬਲੌਕ ਕਰਕੇ ਉਹ ਕਾਲਾਂ ਕਰਦੇ ਹਾਂ ਜੀ, ਉਹਦੇ ਅੰਡਰ ਤੁਹਾਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੀ। ਅਤੇ ਇਹ ਜਿਹੜੀਆਂ ਆਪਣੇ ਕ੍ਰਿਮੀਨਲ ਕੋਡ ਦੀਆਂ, ਹੋਰ ਜੇ ਆਪਾਂ ਕ੍ਰਿਮੀਨਲ ਹਰਾਸਮੈਂਟ ਦੀ ਗੱਲ ਕਰਦੇ ਹਾਂ, ਫਿਰ ਉਸ 'ਚ ਤੁਹਾਡੀ ਆਪਣਾ ਕੋਈ ਆਪਾਂ ਕੋਈ ਥਰੈਟਨਿੰਗ ਮੈਸੇਜ ਵਗੈਰਾ ਪੋਸਟ ਕਰਦੇ ਹਾਂ, ਉਹ ਸੈਕਸ਼ਨ 264 ਆ ਜਾਂਦਾ ਜੀ। ਕਿਸੇ ਨੂੰ ਆਪਾਂ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸੈਕਸ਼ਨ 423 ਹੈ। ਅਤੇ ਆਪਣਾ ਜੇ ਆਪਾਂ ਕੋਈ ਮਿਸਚੀਫ ਹੈ ਇਨ ਰਿਲੇਸ਼ਨ ਟੂ ਕੰਪਿਊਟਰ ਡੇਟਾ, ਉਹਦਾ ਸੈਕਸ਼ਨ 430 ਹੈ। ਅਨਆਥੋਰਾਈਜ਼ਡ ਯੂਜ਼ ਆਫ ਕੰਪਿਊਟਰ, ਆਪਾਂ ਕਿਸੇ ਦਾ ਕੰਪਿਊਟਰ ਵੀ ਕਿਸੇ ਦਾ ਬਿਨਾਂ ਉਹਨਾਂ ਦੇ ਪੁੱਛੇ ਆਪਾਂ ਕੋਈ ਯੂਜ਼ ਕਰਦੇ ਹਾਂ, ਉਹਦੇ ਅੰਡਰ ਵੀ ਤੁਹਾਨੂੰ ਮੈਕਸੀਮਮ 10 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ ਜੀ। ਆਈਡੈਂਟੀ ਥੈਫਟ ਵੀ ਹੈ ਜੀ, ਪ੍ਰੋਵੀਜ਼ਨਸ ਬਹੁਤ ਜ਼ਿਆਦਾ ਨੇ ਜੀ, ਬਹੁਤ ਪ੍ਰੋਵੀਜ਼ਨਸ ਨੇ ਜੀ।
ਸੋ ਬੇਸਿਕਲੀ ਯੂਨੋ ਅਸੀਂ ਜ਼ਰੂਰ ਆਪਣੇ ਸ਼ਰੋਤਿਆਂ ਨੂੰ ਦੱਸੀਏ, ਨਾਲ ਹੀ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਸਟੂਡੀਓ ਦਾ ਨੰਬਰ ਜਿਹੜਾ ਆ ਉਹ ਤੁਸੀਂ ਜ਼ਰੂਰ ਨੋਟ ਕਰ ਲਓ। ਅਗਰ ਕਿਸੇ ਦੇ ਨਾਲ ਵੀ ਇਹੋ ਜਿਹੀ ਕੋਈ ਸਿਚੁਏਸ਼ਨ ਹੁੰਦੀ ਹੈ, ਤੁਸੀਂ ਇਹਦੇ ਉੱਤੇ ਕੋਈ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ ਕਿ ਤੁਹਾਨੂੰ ਇਹਨਾਂ ਬਲੌਕ ਨੰਬਰਾਂ ਤੋਂ ਕਾਲਾਂ ਆ ਰਹੀਆਂ ਨੇ, ਤੁਹਾਨੂੰ ਕੋਈ ਥ੍ਰੈਟ ਮੈਸੇਜਸ ਆਉਂਦੇ ਆ, ਜਾਂ ਤੁਹਾਨੂੰ ਹਰਾਸ ਕੋਈ ਕਰ ਰਿਹਾ, ਤੁਹਾਨੂੰ ਲੱਗਦਾ ਕਿ ਜੀ ਕੋਈ ਤੁਹਾਡੀਆਂ ਵੀਡੀਓਜ਼ ਬਣਾ ਰਿਹਾ, ਯੂਨੋ ਚੋਰੀ ਜਾਂ ਕੋਈ ਤੁਹਾਡੀ ਪਿਕਚਰਸ ਖਿੱਚ ਰਿਹਾ, ਇਹੋ ਜਿਹਾ ਕੁਛ ਵੀ ਇਹੋ ਜਿਹਾ ਤੁਸੀਂ ਫੇਸ ਕੀਤਾ। ਔਰ ਖਾਸ ਤੌਰ 'ਤੇ ਅਸੀਂ ਅੱਜ ਫੋਕਸ ਜਿਹੜਾ ਕਰਾਂਗੇ ਉਹ ਕਰਾਂਗੇ ਕਿ ਬੱਚਿਆਂ ਦੇ ਨਾਲ, ਟੀਨੇਜ ਬੱਚਿਆਂ ਦੇ ਨਾਲ ਜਿਹੜਾ ਆ ਸਾਈਬਰ ਬੁਲਿੰਗ ਜਿਹੜੀ ਆ ਸਭ ਤੋਂ ਜ਼ਿਆਦਾ ਹੁੰਦੀ ਹੈ। ਸਭ ਤੋਂ ਜ਼ਿਆਦਾ ਜੇ ਵਿਕਟਮ ਨੇ ਉਹ ਤੁਹਾਡੇ ਬੱਚੇ ਨੇ, ਤੁਹਾਡੀਆਂ ਬੱਚੀਆਂ ਨੇ, ਔਰ ਟੀਨੇਜ ਬੱਚੇ ਖਾਸ ਤੌਰ 'ਤੇ ਜਿਹੜੇ ਆ, ਹੋ ਸਕਦਾ ਬੱਚਾ ਜਿਹੜਾ ਵੀ ਬੱਚਾ ਇੰਟਰਨੈਟ ਨੂੰ ਐਕਸਪੋਜ਼ ਹੈ, ਜੇ ਉਹਦੇ ਕੋਲ ਸੈੱਲਫੋਨ ਹੈ, ਉਹਦੇ ਕੋਲ ਈਮੇਲ ਹੈਗੀ ਹੈ, ਜਾਂ ਉਹਦਾ ਕੋਈ ਸੋਸ਼ਲ ਮੀਡੀਆ 'ਤੇ ਅਕਾਊਂਟ ਹੈ, ਉਹ ਕੋਈ ਵੀ ਬੱਚਾ ਜਿਹੜਾ ਆ ਉਹ ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਸਕਦਾ। ਔਰ ਸਾਈਬਰ ਬੁਲਿੰਗ ਜਿਹੜੀ ਆ ਉਹ ਬੱਚਿਆਂ ਨਾਲ ਕਿਵੇਂ ਹੁੰਦੀ ਹੈ, ਉਹ ਬੱਚਿਆਂ 'ਤੇ ਕੀ ਅਸਰ ਪਾਉਂਦੀ ਹੈ, ਬੱਚੇ ਜਿਹੜੇ ਆ ਉਹਦੇ ਨਾਲ ਕੀ, ਤੁਹਾਡੇ ਤੁਹਾਡਾ ਬੱਚਾ ਅਗਰ ਸਾਈਬਰ ਬੁਲਿੰਗ ਦਾ ਸ਼ਿਕਾਰ ਹੈ ਤਾਂ ਤੁਸੀਂ ਉਹਨੂੰ ਕਿਵੇਂ ਪਛਾਣ ਸਕਦੇ ਹੋ ਕਿ ਬੱਚਾ ਸਾਡਾ ਜਿਹੜਾ ਆ ਉਹਨੂੰ ਕੋਈ ਸਾਈਬਰ ਬੁਲਿੰਗ ਕਰ ਰਿਹਾ? ਔਰ ਸਭ ਤੋਂ ਹੈਰਾਨੀ ਵਾਲੀ ਚੀਜ਼ ਇਹ ਹੈ ਕਿ ਟੀਨੇਜ ਬੱਚੇ ਜਿਹੜੇ ਆ ਉਹ ਜਿਹੜੇ ਸੁਸਾਈਡ ਕਰਨ ਦੇ ਉਹਨਾਂ ਦੇ ਜਿਹੜਾ ਰੇਟ ਹੈ ਉਹ ਬਹੁਤ ਵੱਡਾ ਫੈਕਟਰ ਉਹਦੇ ਵਿੱਚ ਸਾਈਬਰ ਬੁਲਿੰਗ ਹੈ, ਜੋ ਉਹਨਾਂ ਨੂੰ ਕੰਪਿਊਟਰ ਥਾਣੀ ਜਾਂ ਇੰਟਰਨੈਟ ਥਾਣੀ ਜਾਂ ਮੈਸੇਜਿਸ ਥਾਣੀ ਉਹਨਾਂ ਨਾਲ ਦੂਸਰੇ ਲੋਕ ਜਿਹੜੇ ਆ ਉਹ ਕਰ ਰਹੇ ਨੇ, ਉਹ ਜਿਹੜੇ ਆ ਉਹ ਬੱਚੇ ਸੁਸਾਈਡ ਵੀ ਕਰਦੇ ਨੇ। ਅਤੇ ਅਸੀਂ ਅੱਜ ਜਿਹੜਾ ਫੋਕਸ ਕਰਨਾ ਹੈ ਉਹ ਕਰਨਾ ਹੈ ਬੱਚਿਆਂ ਉੱਤੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹੋ। ਔਰ ਦੂਸਰਾ ਐਵੇਂ ਵੀ ਹੋ ਸਕਦਾ ਕਿ ਤੁਹਾਡਾ ਆਪਦਾ ਬੱਚਾ ਜਿਹੜਾ ਉਹ ਕਿਸੇ ਨਾਲ ਸਾਈਬਰ ਬੁਲਿੰਗ ਕਰ ਰਿਹਾ ਹੋਏ, ਉਹ ਵੀ ਤੁਸੀਂ ਕਿਵੇਂ ਆਈਡੈਂਟੀਫਾਈ ਕਰਨਾ, ਤਾਂ ਕਿ ਤੁਹਾਡਾ ਬੱਚਾ ਜਿਹੜਾ ਆ ਉਹ ਕੱਲ੍ਹ ਨੂੰ ਕ੍ਰਿਮੀਨਲ ਕੇਸ ਵਿੱਚ ਜਿਹੜਾ ਆ ਨਾ ਫਸ ਜਾਏ। ਉਹਦੀ ਵੀ ਗੱਲ ਅਸੀਂ ਜਿਹੜੀ ਆ ਆਪਣੇ ਵਕੀਲ ਸਾਹਿਬ ਤੋਂ ਜ਼ਰੂਰ ਪੁੱਛਾਂਗੇ ਕਿ ਬਈ ਉਹਦੇ ਬਾਰੇ ਕੀ ਪ੍ਰੋਵੀਜ਼ਨ ਆ ਬੱਚਿਆਂ ਦੀਆਂ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਸਟੂਡੀਓ ਦਾ ਨੰਬਰ ਹੈਗਾ 416-620-1778, 416-620-1778। ਔਰ ਕਿਸੇ ਨੇ ਵੀ ਆਪਣਾ ਵਿਚਾਰ ਦੇਣਾ ਹੋਏ, ਅਗਰ ਉਹਨਾਂ ਨੂੰ ਬਲੌਕ ਕਾਲਸ ਆ ਰਹੀਆਂ ਨੇ, ਬਾਰ ਬਾਰ ਕੋਈ ਕਾਲ ਕਰ ਰਿਹਾ, ਕੋਈ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ, ਟੈਕਸ ਮੈਸੇਜਿਸ ਆ ਰਹੇ ਨੇ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਨੇ, ਜਾਂ ਉਹਨਾਂ ਦੇ ਘਰ ਦੇ ਲੈਂਡਲਾਈਨ ਦੇ ਉੱਤੇ ਅਸੀਂ ਕਾਲਸ ਆ ਰਹੀਆਂ ਨੇ, ਕੋਈ ਉਹਨਾਂ ਨੂੰ ਈਮੇਲ ਥਾਣੀ ਜਾਂ ਉਹਨਾਂ ਦੀ ਬਾਰੇ ਫੇਕ ID ਬਣਾ ਕੇ ਕੋਈ ਇੰਟਰਨੈਟ ਉੱਤੇ ਲੋਕਾਂ ਨੂੰ ਮੈਸੇਜਿਸ ਭੇਜ ਰਿਹਾ, ਤੁਹਾਡੀ ਬਦਨਾਮੀ ਕਰ ਰਿਹਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਈਬਰ ਬੁਲਿੰਗ ਜਿਹੜੀ ਆ ਉਹਦੇ ਥੱਲੇ ਆਉਂਦੀਆਂ ਨੇ। ਸਾਡੇ ਨਾਲ ਅੱਜ ਕਾਬਲ ਵਕੀਲ ਨੇ ਕੈਨੇਡਾ ਦੇ ਵਿੱਚ, ਉਹ ਸਾਡੇ ਨਾਲ ਨੇ, ਸਾਡੇ ਗੈਸਟ ਨੇ, ਅਸੀਂ ਉਹਨਾਂ ਤੋਂ ਵੀ ਫਾਇਦਾ ਲੈ ਰਹੇ ਹਾਂ ਉਹਨਾਂ ਦਾ ਕਿ ਕ੍ਰਿਮੀਨਲ ਐਕਟ ਜਿਹੜਾ ਆ ਕੀ ਹੈ, ਉਹਦੇ ਅੰਡਰ ਸਜ਼ਾ ਕਿਸ ਤਰ੍ਹਾਂ ਹੋ ਸਕਦੀ ਹੈ, ਉਹ ਕਾਨੂੰਨ ਕੀ ਤੁਹਾਨੂੰ ਪ੍ਰੋਟੈਕਸ਼ਨ ਦੇ ਰਿਹਾ। ਸੋ ਇਸ ਕਰਕੇ ਕਿਸੇ ਨਾਲ ਵੀ ਇਹ ਚੀਜ਼ ਅਗਰ ਹੋ ਰਹੀ ਹੈ ਉਹਨੂੰ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਐਂ ਤੁਹਾਨੂੰ ਲੱਗਦਾ ਤੁਸੀਂ ਜਿਮ 'ਚੋ ਕਿਤੇ ਵੀ ਹੋ, ਤੁਹਾਡੇ ਕੋਈ ਵੀਡੀਓ ਬਣਾ ਰਿਹਾ, ਤੁਹਾਨੂੰ ਸ਼ੱਕ ਵੀ ਪੈਂਦਾ ਆ, ਅਤੇ ਤੁਸੀਂ ਪ੍ਰੋਟੈਕਟਡ ਹੋ। ਕਾਨੂੰਨ ਤੁਹਾਨੂੰ 10 ਮਾਰਚ 2015 ਤੋਂ ਸਾਈਬਰ ਬੁਲਿੰਗ ਐਕਟ ਜਿਹੜਾ ਬਣਿਆ ਕ੍ਰਿਮੀਨਲ ਕੋਡ ਦੇ ਅੰਡਰ, ਪਬਲਿਕ ਸੇਫਟੀ ਕੈਨੇਡਾ ਨੇ ਜਿਹੜਾ ਬਣਾਇਆ ਉਹ ਤੁਹਾਡੀ ਸੇਫਟੀ ਲਈ ਹੈ। ਤਾਂ ਅੱਜ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਰੇ ਦੇ ਸਾਰੇ ਸਾਡੇ ਸੁਣਨ ਵਾਲੇ ਨੇ ਉਹ ਇਹ ਜ਼ਰੂਰ ਚੀਜ਼ ਦਾ ਫਾਇਦਾ ਲੈਣ, ਕਿਉਂਕਿ ਇਹ ਅਕਸਰ ਜਿਹੜਾ ਇਹ ਸਿਚੁਏਸ਼ਨ ਆਉਂਦੀਆਂ ਨੇ ਖਾਸ ਤੌਰ 'ਤੇ ਲੜਕੀਆਂ ਲਈ ਕਿ ਉਹਨਾਂ ਨੂੰ ਬਲੌਕ ਮੈਸੇਜ ਜਿਹੜੇ ਆ ਉਹ ਕਾਲਾਂ ਆ ਰਹੀਆਂ ਨੇ ਵਾਰ ਵਾਰ, ਰਾਤ ਨੂੰ ਕੋਈ ਕਾਲ ਕਰ ਰਿਹਾ, ਕੋਈ ਫੇਕ ਆਈ ਡੀ ਬਣਾ ਕੇ ਉਹਨਾਂ ਨੂੰ ਪੁੱਠੇ ਸਿੱਧੇ ਜਿਹੜੇ ਆ ਮੈਸੇਜਸ ਭੇਜ ਰਿਹਾ, ਕੋਈ ਐਸੀਆਂ ਪਿਕਚਰਸ ਸ਼ੇਅਰ ਕਰ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਕਾਨੂੰਨੀ ਤੌਰ 'ਤੇ ਪ੍ਰੋਟੈਕਸ਼ਨ ਦਿੰਦੀਆਂ ਨੇ। ਅਤੇ ਮੈਂ ਹਕੀਰਤ ਜੀ ਤੁਹਾਡੇ ਤੋਂ ਜਿਹੜਾ ਚੀਜ਼ ਪੁੱਛਣਾ ਇਹ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਕੀਤੀ ਆ ਵੀ ਇਹ ਬੜਾ ਇਹ ਕ੍ਰਿਮੀਨਲ ਐਕਟ ਹੈ,
ਹਾਂਜੀ,
ਸੋ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਸਾਡੇ ਸਰੋਤਿਆਂ ਨੂੰ ਦੱਸੋ ਤਾਂ ਕਿ ਉਹਨਾਂ ਨੂੰ ਕੌਨਫੀਡੈਂਸ ਆਏ ਕਿ ਅਗਰ ਉਹਨਾਂ ਦੇ ਨਾਲ ਕੋਈ ਐਸੀ ਚੀਜ਼ ਹੁੰਦੀ ਹੈ। ਸੋ ਕੀ ਐਜ਼ ਅ ਕੇਸ ਜਿਹੜਾ ਹੁੰਦਾ ਜਾਂ ਪੁਲਿਸ ਨੂੰ ਤੁਸੀਂ ਕੀ ਇਨਫੋਰਮੇਸ਼ਨ ਦਿੰਦੇ ਹੋ, ਕੀ ਉਹਨਾਂ ਨੂੰ ਦੱਸਣਾ ਚਾਹੀਦਾ, ਕੀ ਉਹਨਾਂ ਨੂੰ ਪ੍ਰੂਫ ਰੱਖਣੇ ਚਾਹੀਦੇ ਆ, ਸੋ ਤਾਂ ਕਿ ਜੇ ਮੇਰੇ ਨਾਲ ਹੋ ਰਿਹਾ ਕਿਸੇ ਨਾਲ ਵੀ ਹੋ ਰਿਹਾ ਤੇ ਉਹ ਕਿਵੇਂ ਆਪਣੀ ਜਿਹੜੀ ਰਿਪੋਰਟ ਜਿਹੜੀ ਆ ਉਹ ਪੁਲਿਸ ਨੂੰ ਦੇ ਸਕਦੇ ਆ।
ਸੋ ਬੇਸਿਕਲੀ ਲੈਟਸ ਸੇ ਇੱਕ ਆਪਾਂ ਜੇ ਇੱਕ ਹਾਈਪੋਥੈਟੀਕਲ ਐਗਜ਼ਾਮਪਲ ਲੈਂਦੇ ਹਾਂ ਕਿ ਕਿਸੇ ਨੂੰ ਪਤਾ ਲੱਗਦਾ ਕਿ ਉਹਦੀਆਂ ਜਿਹੜੀਆਂ ਇੰਟੀਮੇਟ ਇਮੇਜਸ ਨੇ ਜਾਂ ਕੋਈ ਇਹੋ ਜਿਹੀਆਂ ਪਿਕਚਰਸ ਨੇ ਜਿਹੜੀਆਂ ਸ਼ੇਅਰ ਨਹੀਂ ਹੋਣੀਆਂ ਚਾਹੀਦੀਆਂ, ਕਿਸੇ ਨੇ ਉਹਨਾਂ ਦੀ ਵਿਦਾਊਟ ਕੰਸੈਂਟ ਸੋਸ਼ਲ ਮੀਡੀਆ 'ਤੇ ਪੋਸਟ ਕਰਤਾ ਐਂਡ ਦੇ ਗੈਟ ਟੂ ਨੋ ਅਬਾਊਟ ਇਟ। ਸੋ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਬਿਕੋਜ਼ ਕੀ ਹੈ ਕਿ ਜਿਹੜਾ ਕੰਪਿਊਟਰ ਟੈਕਨੋਲੋਜੀ ਦੇ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੈ ਕਿ ਤੁਸੀਂ ਉਹ ਟਰੇਸ ਕਰ ਸਕਦੇ ਹੋ ਥਰੂ ਦਾ ਆਈ ਪੀ ਐਡਰੈਸ ਕਿ ਉਹ ਜਿਹੜੀ ਅਪਲੋਡ ਹੋਈ ਹੈ ਕਿੱਥੋਂ ਹੋਈ ਹੈ ਜੀ, ਉਹ ਸਾਈਬਰ ਡਿਪਾਰਟਮੈਂਟ ਦਾ ਕੰਮ ਹੈ।
ਇੱਕ ਚੀਜ਼ ਹੋਰ ਵੀ ਪੁੱਛਣਾ ਚਾਹੁੰਦਾ ਕਿ ਕੀ ਇਹ ਸਿਰਫ ਪਿਕਚਰ ਦੀ ਗੱਲ ਹੈ ਜਾਂ
ਨਹੀਂ, ਵੀਡੀਓਜ਼ ਵੀ ਹੈ, ਟੈਕਸਟ ਮੈਸੇਜਸ ਆਲਸੋ, ਟੈਕਸਟ ਮੈਸੇਜਸ,
ਈਮੇਲਸ ਨੇ,
ਐਵਰੀਥਿੰਗ, ਐਵਰੀ ਮੈਸੇਜਸ, ਐਨੀ ਫਾਰਮ ਆਫ ਕਮਿਊਨੀਕੇਸ਼ਨ ਆ ਗਿਆ ਜੀ ਇਸ 'ਚ, ਠੀਕ ਹੈ ਨਾ ਜੀ, ਟੈਕਸਟ ਮੈਸੇਜਸ, ਈਮੇਲਸ, ਵੋਇਸ ਨੋਟਸ, ਵੋਇਸ ਕਾਲਸ, ਇਟ ਇਨਕਲੂਡਸ ਐਵਰੀਥਿੰਗ।
ਓਕੇ,
ਤੇ ਇਸ 'ਚ ਕੀ ਹੈ ਕਿ ਪਹਿਲੀ ਗੱਲ ਜੇ ਤੁਹਾਨੂੰ ਪਤਾ ਲੱਗਦਾ ਜੀ ਤੁਸੀਂ ਉਸ ਚੀਜ਼ ਦਾ ਐਵੀਡੈਂਸ ਆਪਣਾ, ਬਿਕੋਜ਼ ਕੱਲ੍ਹ ਨੂੰ ਜੇ ਆਪਾਂ ਕੋਈ ਕੇਸ ਕਰਦੇ ਹਾਂ ਉਹ ਸਾਰੀ ਚੀਜ਼ ਜਿਹੜੀ ਕਨਵਿਕਸ਼ਨ ਹੋਣੀ ਹੈ ਜਾਂ ਸਜ਼ਾ ਹੋਣੀ ਹੈ ਕੇਸ ਚੱਲਣਾ ਉਹ ਐਵੀਡੈਂਸ 'ਤੇ ਚੱਲਣਾ ਜੀ। ਸੋ ਬੀਇੰਗ ਅ ਰਿਸਪੋਂਸੀਬਲ ਤੁਸੀਂ ਜੇ ਆਪਾਂ ਪਤਾ ਲੱਗਦਾ ਤੁਹਾਨੂੰ ਪਤਾ ਲੱਗਦਾ ਤੁਸੀਂ ਆਪਣਾ ਪੁਲਿਸ ਵਾਲਿਆਂ ਨੂੰ ਦੱਸੋ, ਉਹਨਾਂ ਨੂੰ ਉਸ ਚੀਜ਼ ਦਾ ਐਵੀਡੈਂਸ ਦਿਖਾਓ ਕਿ ਲੈਟਸ ਸੇ ਕਿ ਕਿਸੇ ਨੇ ਪਿਕਚਰ ਅਪਲੋਡ ਕੀਤੀ ਹੈ, ਯੂ ਟੇਕ ਅ ਸਕਰੀਨਸ਼ਾਟ ਆਫ ਦੈਟ, ਤੁਹਾਡੀ ਕੋਈ ਈਮੇਲ ਹੈ ਉਹ ਤੁਸੀਂ ਪ੍ਰਿਜ਼ਰਵ ਕਰਕੇ ਰੱਖੋ ਆਪਣੀ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਕੋਰਟ 'ਚ ਪ੍ਰੂਵ ਹੋਵੇ ਕਿ ਇਹ ਬੰਦੇ ਇਸ ਐਡਰੈਸ ਤੋਂ, ਕਈ ਵਾਰ ਕੀ ਹੁੰਦਾ ਕਿ ਇੱਕ ਫੇਕ ਐਡਰੈਸ ਬਣਿਆ ਹੁੰਦਾ, ਇਨ ਮੋਸਟ ਆਫ ਦਾ ਕੇਸਿਸ 'ਚ ਕੋਈ ਵੀ ਆਪਣੇ ਰੀਅਲ ਆਈ ਡੀ ਤੋਂ ਇਹ ਚੀਜ਼ਾਂ ਨਹੀਂ ਕਰਦਾ ਜੀ, ਅਤੇ ਇਹ ਫੇਕ ਐਡਰੈਸ ਕਰਦਾ, ਤੁਸੀਂ ਉਹ ਐਡਰੈਸ ਦਾ ਸਕਰੀਨਸ਼ਾਟ ਲਓ ਜੀ ਕਿੱਥੋਂ ਹੈ, ਉਹ ਫਿਰ ਜਿਹੜਾ ਸਾਈਬਰ ਡਿਪਾਰਟਮੈਂਟ ਹੈ ਉਹ ਜਿਹੜਾ ਆਈ ਪੀ ਐਡਰੈਸ ਵਗੈਰਾ ਹੁੰਦਾ ਹੈ ਉਹਨਾਂ ਦਾ ਜਿਹੜਾ ਸਪੈਸ਼ਲਿਸਟ ਹੁੰਦੇ ਨੇ ਉਹ ਟਰੇਸ ਕਰ ਸਕਦੇ ਨੇ ਕਿ ਇਹ ਕਿਹੜੀ ਡਿਵਾਈਸ ਤੋਂ ਕਿੰਨੇ ਵਜੇ ਅਤੇ ਕਿੱਥੋਂ ਲੋਕੇਸ਼ਨ ਤੱਕ ਵੀ ਪਤਾ ਲੱਗ ਜਾਂਦੀ ਹੈ ਕਿ ਉਹ ਤੋਂ ਕਿੱਥੋਂ ਅਪਲੋਡ ਹੋਇਆ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਕਰੋ, ਪੁਲਿਸ ਵਾਲਿਆਂ ਨੂੰ ਇੰਟੀਮੇਟ ਕਰੋ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਜੀ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ, ਲੇਕਿਨ ਗੱਲ ਕੀ ਹੈ ਕਿ ਅਵੇਅਰਨੈਸ ਨਹੀਂ ਹੁੰਦੀ, ਬਿਕੋਜ਼ ਸਾਨੂੰ ਡਰ ਇਹ ਲੱਗਦਾ ਕਿ ਸਾਡੀ ਲਾਸ ਆਫ ਰੈਪੂਟੇਸ਼ਨ ਆ ਜਾਂਦੀ ਹੈ। ਅਲੋਂਗ ਵਿਦ ਸਿਵਲ ਪ੍ਰੋਸੀਜਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਸੋਰੀ ਕ੍ਰਿਮੀਨਲ ਤਾਂ ਜਿਹੜੀਆਂ ਪ੍ਰੋਵੀਜ਼ਨਸ ਨੇ ਤੁਸੀਂ ਬੰਦੇ ਨੂੰ ਸਜ਼ਾ ਕਰਾ ਸਕਦੇ ਹੋ, ਬਟ ਐਟ ਦਾ ਸੇਮ ਟਾਈਮ ਜਿਹੜਾ ਆਪਣਾ ਸਿਵਲ ਪ੍ਰੋਸੀਜਰ ਪ੍ਰੋਸੀਡਿੰਗਸ ਵੀ ਤੁਸੀਂ ਇਨੀਸ਼ੀਏਟ ਕਰ ਸਕਦੇ ਹੋ ਅਤੇ ਤੁਸੀਂ ਡੈਮੇਜਸ ਵੀ ਕਲੇਮ ਕਰ ਸਕਦੇ ਹੋ, ਸੋ ਮਚ ਸੋ।
ਓਕੇ, ਸੋ ਬੇਸਿਕਲੀ ਇਹ ਹੈ ਕਿ ਤੁਹਾਨੂੰ ਜੋ ਵੀ ਕਿਸੇ ਨੇ ਕੋਈ ਮੈਸੇਜ ਭੇਜਿਆ, ਕੋਈ ਤੁਹਾਨੂੰ ਕਾਲਜ ਆ ਰਹੀਆਂ ਨੇ, ਬਲੌਕ ਨੰਬਰਸ ਤੋਂ ਆ ਰਹੀਆਂ, ਕੁਛ ਵੀ ਹੈ, ਤੁਸੀਂ ਜਿਹੜਾ ਉਹਦੀ ਪੁਲਿਸ ਨੂੰ ਜਿਹੜੀ ਆ ਰਿਪੋਰਟ ਕਰ ਸਕਦੇ ਹੋ, ਔਰ ਡੈਫੀਨੇਟਲੀ ਜਿਹੜਾ ਜੇ ਤੁਸੀਂ ਐਵੀਡੈਂਸ ਪ੍ਰੋਡਿਊਸ ਕਰਦੇ ਹੋ ਤੇ ਇਹ ਜਿਹੜਾ ਕ੍ਰਿਮੀਨਲ ਐਕਟ ਹੈ ਉਹਦੇ ਅਧੀਨ ਇਹ ਚਾਰਜਸ ਲੱਗਦੇ ਨੇ, ਔਰ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਬਈ ਮੈਨੂੰ ਇਹ ਵੀ ਨਹੀਂ ਪਤਾ ਕਿ ਕੌਣ ਕਰ ਰਿਹਾ,
ਹਾਂਜੀ,
ਪਰ ਮੇਰੇ ਨਾਲ ਹੋ ਰਿਹਾ, ਸੋ ਤੁਹਾਨੂੰ ਉਹ ਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਇਹ ਦੱਸੋ। ਹਾਂ, ਇਹ ਜ਼ਰੂਰ ਪੁੱਛ ਸਕਦੇ ਆ ਵੀ ਤੁਹਾਨੂੰ ਕਿਸੇ 'ਤੇ ਸ਼ੱਕ ਹੈ ਜਾਂ ਕੁਛ ਵੀ ਹੈ, ਉਹਦੇ ਇਨਵੈਸਟੀਗੇਸ਼ਨ ਜਿਹੜੀ ਹੈ ਸਾਈਬਰ ਡਿਪਾਰਟਮੈਂਟ ਜਿਹੜਾ ਉਹ ਕਰੇਗਾ, ਔਰ ਜੇ ਉਹਨਾਂ ਨੂੰ ਉਹ ਨਜ਼ਰ ਆ ਜਾਂਦਾ ਹੈ, ਉਹ ਪਤਾ ਲੱਗ ਜਾਂਦਾ ਹੈ, ਤਾਂ ਉਹ ਡੈਫੀਨੇਟਲੀ ਜਿਹੜੇ ਆ ਚਾਰਜਸ ਵੇਲੇ ਹੋ ਸਕਦੇ ਆ। ਅਸੀਂ ਇਹ ਜ਼ਰੂਰ ਦੱਸ ਦਈਏ ਕਿ ਲਾਈਵ ਐਗਜ਼ਾਮਪਲ ਹੈ ਕਿ ਕੋਈ ਫੇਕ ਆਈ ਡੀ ਬਣਾ ਕੇ ਕਿਸੇ ਦੀ ਮੈਸੰਜਰ ਦੇ ਉੱਤੇ, ਔਰ ਉਹ ਜਿਹੜੀਆਂ ਸੀਗੀਆਂ ਉਹ ਫਾਲਸ ਜਿਹੜੇ ਆ ਡਿਫੇਮਿੰਗ ਜਿਹੜੇ ਆ ਮੈਸੇਜਸ ਲੋਕਾਂ ਨੂੰ ਭੇਜਿਆ ਜਾ ਰਹੇ ਸੀਗੇ। ਇਹ ਯੂ ਨੋ ਇਹ ਕੇਸ ਇਹਦੀ ਮੈਂ 2015 ਤੋਂ ਬਾਅਦ ਦੀ ਗੱਲ ਕਰ ਰਿਹਾ, ਔਰ ਉਹਦੇ ਵਿੱਚ ਪੁਲਿਸ ਇਨਵੋਲਵ ਹੋਈ, ਔਰ ਉਹ ਜਿਹੜਾ ਐਡਰੈਸ ਆ ਆਈ ਪੀ ਐਡਰੈਸ ਆ ਉਹ ਲੱਭਿਆ ਕਿ ਵੀ ਇਹ ਕਿਹੜੇ ਕੰਪਿਊਟਰ ਤੋਂ ਇਹ ਜਿਹੜੀਆਂ ਨੇ ਇਹ ਮੈਸੇਜਸ ਜਿਹੜੇ ਓਰੀਜਿਨੇਟ ਹੋ ਰਹੇ ਆ ਉਹ ਲੈਪਟਾਪ ਜਿਹੜਾ ਆ ਉਹ ਕਿਹਨੂੰ ਬਿਲੋਂਗ ਕਰਦਾ ਉਹ ਵੀ ਲੱਭਿਆ ਗਿਆ ਔਰ ਫਾਈਨਲੀ ਉੱਥੇ ਤੱਕ ਜਿਹੜੀ ਆ ਸਾਈਬਰ ਡਿਪਾਰਟਮੈਂਟ ਜਿਹੜਾ ਸੀਗਾ ਪਹੁੰਚ ਗਿਆ ਕਿ ਕੌਣ ਆਦਮੀ ਹੈ ਜੋ ਕਿਸੇ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਹ ਇੱਕ ਪ੍ਰੋਵੀਜ਼ਨ ਹੈਗੀ ਹੈ ਬਹੁਤ ਸਾਰੇ ਲੋਕ ਜਿਹੜੇ ਆ ਖਾਸ ਤੌਰ 'ਤੇ ਉਹ ਲੋਕ ਜਿਨ੍ਹਾਂ ਨਾਲ ਐਸੀਆਂ ਚੀਜ਼ਾਂ ਹੋ ਰਹੀਆਂ ਨੇ ਕਈ ਵਾਰ ਉਹ ਇਸ ਕਰਕੇ ਵੀ ਚੁੱਪ ਰਹਿੰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਸਕਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਉਹਨਾਂ ਦੀ ਕਿੱਥੋਂ ਲੱਭਣਗੇ ਇਹ ਬੰਦਾ ਕੌਣ ਹੈ
ਅਵੇਅਰਨੈਸ ਦੀ ਥੋੜੀ ਕਮੀ ਹੈ ਜੀ ਇਸ ਚੀਜ਼ 'ਚ
ਸੋ ਉਹਦੇ ਵਿੱਚ ਥੋੜਾ ਇਹ ਦੱਸੋ ਕਿ ਜਿਹੜੀ ਯੂਨੋ ਜੋ ਸੁਜੈਸਟਡ ਤਰੀਕਾ ਹੈ ਕਿ ਜੇ ਤੁਹਾਡੇ ਨਾਲ ਕੋਈ ਐਸੀ ਚੀਜ਼ ਹੋ ਰਹੀ ਹੈ ਤੇ ਤੁਹਾਨੂੰ ਯੂਨੋ ਕਾਲ ਆ ਰਹੀਆਂ ਨੇ ਕੁਛ ਵੀ ਹੈ ਸੋ ਕਹਿੰਦੇ ਆ ਜੀ ਸਟੈਪ 1 ਤੇ ਹੈ ਕਿ ਤੁਸੀਂ ਜਿਹੜਾ ਤੁਹਾਡਾ ਸਰਵਿਸ ਪ੍ਰੋਵਾਈਡਰ ਹੈ ਜਾਂ ਰੋਜਰਸ ਹੈ ਬੈਲ ਹੈ ਤੇ ਤੁਸੀਂ ਉਹਨਾਂ ਦਾ ਵੀ ਡਿਪਾਰਟਮੈਂਟ ਹੁੰਦਾ
ਉਹਨਾਂ ਦਾ ਵੀ ਹੁੰਦਾ
ਤੁਸੀਂ ਉਹਨਾਂ ਨੂੰ ਕਾਲ ਕਰਕੇ ਦੱਸੋ ਕਿ ਬਈ ਮੈਨੂੰ ਆਹ ਕਾਲਜ ਆ ਰਹੀਆਂ ਨੇ ਇਸ ਨੰਬਰ ਤੇ ਆਈ ਹੈ ਇੱਥੋਂ ਆਈ ਹੈ ਉਹਨਾਂ ਦੇ ਕੋਲ ਵੀ ਇਹ ਪ੍ਰੋਵੀਜ਼ਨ ਹੈ ਕਿਉਂਕਿ ਹਰ ਮੈਸੇਜ ਸੈਂਟਰ ਥਾਣੀ ਜਾਂਦਾ
ਹਾਂਜੀ
ਕਾਲ ਜਿਹੜੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਜੇ ਤੁਸੀਂ ਦੱਸ ਦਿੰਦੇ ਹੋ ਤੇ ਉਹਨਾਂ ਦੇ ਉਹ ਵੀ
ਸਾਰੀਆਂ ਟਰੇਸ ਹੋ ਸਕਦੀਆਂ
ਜੇ ਤੁਸੀਂ ਪਰੇਸ਼ਾਨ ਹੋ ਰਹੇ ਹੋ ਔਰ ਉਹਦੇ ਬਾਅਦ ਜਿਹੜਾ ਤੁਸੀਂ ਆਪਣਾ ਜਿਹੜਾ ਆ ਪੁਲਿਸ ਡਿਪਾਰਟਮੈਂਟ ਨੂੰ ਦੱਸੋ ਜੇ ਪੁਲਿਸ ਡਿਪਾਰਟਮੈਂਟ ਤੋਂ ਬਾਅਦ ਜਿਹੜਾ ਤੁਸੀਂ ਜੇ ਪੁਲਿਸ ਡਿਪਾਰਟਮੈਂਟ ਨੂੰ ਤੁਸੀਂ ਨਹੀਂ ਦੱਸਣਾ ਚਾਹੁੰਦੇ ਫੋਰ ਐਗਜ਼ਾਮਪਲ ਤੇ ਤੁਸੀਂ ਕ੍ਰਾਈਮ ਸਟੋਪਰਸ ਦਾ ਨੰਬਰ ਜਿਹੜਾ ਆ ਉੱਥੇ ਤੁਹਾਡੀ ਆਈ ਡੀ ਵੀ ਨਹੀਂ ਦੱਸਣੀ ਪੈਂਦੀ ਤੁਸੀਂ ਆਪਣਾ ਜਿਹੜਾ ਆ ਇਸ਼ੂ ਦੱਸ ਸਕਦੇ ਹੋ
ਤੁਹਾਡੀ ਆਈਡੈਂਟੀ ਪ੍ਰੋਟੈਕਟਡ ਰਹਿੰਦੀ ਹੈ ਜੀ ਸੋ ਮੇਨ ਇਸ਼ੂ ਜੇ ਇਹਨਾਂ ਕੇਸਾਂ 'ਚ ਆਪਾਂ ਦੇਖਦੇ ਨੇ ਜਿਹੜੇ ਵਿਕਟਮਸ ਨੇ ਪਹਿਲੀ ਗੱਲ ਤਾਂ ਆਈਡੈਂਟੀਫਾਈ ਨਹੀਂ ਬਹੁਤ ਲੋਕ ਕਰ ਪਾਉਂਦੇ ਬਿਕੋਜ਼ ਇਸ 'ਚ ਜਿਹੜੇ ਵਿਕਟਮਸ ਨੇ ਉਹ ਈਦਰ ਟੀਨੇਜਰਸ ਨੇ ਜਾਂ ਚਿਲਡਰਨਸ ਨੇ ਜੀ ਛੋਟੀ ਉਮਰ 'ਚ ਇਹ ਵਿਕਟਮਸ ਜ਼ਿਆਦਾ ਨੇ ਸੋ ਪਹਿਲੀ ਗੱਲ ਤਾਂ ਉਹ ਆਈਡੈਂਟੀਫਾਈ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਕਿ ਵੀ ਦੇ ਆਰ ਵਿਕਟਮਸ ਆਫ ਸਾਈਬਰ ਬੁਲਿੰਗ ਦੂਜੀ ਗੱਲ ਫਿਰ ਉਹਨਾਂ ਨੂੰ ਲੋ ਆਪਣੇ ਨਾ ਇੱਕ ਉਹ ਹੋ ਜਾਂਦਾ ਕਿ ਮੇਰਾ ਜਿਹੜਾ ਪੀਅਰ ਗਰੁੱਪ ਹੈ ਜਾਂ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਨ ਤੋਂ ਡਰਦੇ ਨੇ ਕਿ ਲੈਟਸ ਸੇ ਕਿ ਕਿਸੇ ਦੇ ਛੋਟੇ ਬੱਚੇ ਦੀ ਕਿਸੇ ਨੇ ਕੋਈ ਇਹੋ ਜਿਹੀ ਪਿਕਚਰ ਅਪਲੋਡ ਕਰਤੀ ਹੈ ਸੋ ਉਹ ਆਪਣੇ ਸ਼ੈਲ 'ਚ ਚਲੇ ਜਾਂਦੇ ਨੇ ਪੇਰੈਂਟਸ ਨਾਲ ਸ਼ੇਅਰ ਨਹੀਂ ਕਰਦੇ ਜੇ ਪੇਰੈਂਟਸ ਨਾਲ ਸ਼ੇਅਰ ਕਰਦੇ ਨੇ ਸਪੈਸ਼ਲੀ ਅਸੀਂ ਆਪਣੀ ਕਮਿਊਨਿਟੀ 'ਚ ਦੇਖਿਆ ਕਿ ਸਾਡੇ ਲੋਕਾਂ ਨੂੰ ਆਪਣੀ ਰੈਪੂਟੇਸ਼ਨ ਦਾ ਬਹੁਤ ਰਹਿੰਦਾ ਕਿ ਨਾ ਸਾਡੀ ਕੁੜੀ ਦੀ ਬਦਨਾਮੀ ਨਾ ਹੋ ਜੇ ਜਾਂ ਸਾਡਾ ਐ ਨਾ ਹੋ ਜੇ ਸੋ ਦੇ ਡੋਂਟ ਕਮ ਫੋਰਵਰਡ ਉਹਦੇ ਨਾਲ ਕੀ ਹੁੰਦਾ ਕਿ ਬੱਚਾ ਅੰਦਰ ਦੀ ਅੰਦਰ ਪ੍ਰੋਬਲਮਸ ਮੈਂਟਲ ਇਸ਼ੂਜ਼ ਆਉਂਦੇ ਨੇ ਸਪੈਸ਼ਲੀ ਡਿਊਰਿੰਗ ਕੋਵਿਡ ਜੇ ਆਪਾਂ ਦੇਖਿਆ ਕਿ ਟੈਕਨੋਲੋਜੀ ਦਾ ਹੀ ਸਭ ਤੋਂ ਜ਼ਿਆਦਾ ਯੂਜ਼ ਹੋਇਆ ਤੇ ਵੀ ਅਸੀਂ ਦੇਖਿਆ ਕਿ ਬੱਚੇ ਜਿਹੜੇ ਨੇ ਕਿ ਮੈਜੋਰਿਟੀ ਆਫ ਦਾ ਟਾਈਮ ਉਹ ਕੰਪਿਊਟਰ ਯੂਜ਼ ਕਰ ਰਹੇ ਨੇ ਡਿਫਰੈਂਟ ਟੈਕਨੋਲੋਜੀਜ਼ ਨੇ ਤੇ ਉੱਥੇ ਬਹੁਤ ਸਾਰੇ ਕੇਸਿਸ ਜਿਹਨੇ ਇਸ ਇਨਕਰੀਜ਼ ਹੋਇਆ ਯੂ ਵੁੱਡ ਰਿਲੇਟ ਵਿਦ ਦਿਸ
ਦੇਖੋ ਇਹਦੇ ਵਿੱਚ ਕਈ ਜਿਹੜੇ ਆ ਇੱਕ ਸਟੈਂਡਰਡ ਪੈਟਰਨ ਜਿਹੜਾ ਆ ਉਹ ਪੁਲਿਸ ਨੇ ਵੀ ਐਜੂਕੇਟ ਕੀਤਾ ਆ ਔਰ ਅਸੀਂ ਵੀ ਸਾਰਿਆਂ ਨੂੰ ਜ਼ਰੂਰ ਐਜੂਕੇਟ ਕਰਨਾ ਚਾਹੁੰਦੇ ਹਾਂ ਕਿਉਂਕਿ ਬੱਚੇ ਜਿਹੜੇ ਆ ਖਾਸ ਤੌਰ 'ਤੇ ਕੋਵਿਡ ਦੇ ਵਿੱਚ ਬਹੁਤ ਇੰਟਰਨੈਟ ਦੇ ਉੱਤੇ ਰਹੇ ਨੇ ਔਨਲਾਈਨ ਕਲਾਸਿਸ ਰਹੀਆਂ ਨੇ ਔਰ ਏਸੀ ਚੀਜ਼ਾਂ ਦਾ ਹੀ ਐਸੇ ਲੋਕ ਜਿਹੜੇ ਆ ਬਹੁਤ ਜ਼ਿਆਦਾ ਫਾਇਦਾ ਲੈਂਦੇ ਨੇ ਜ਼ਿਆਦਾਤਰ ਪੈਟਰਨ ਜਿਹੜਾ ਆ ਇਹ ਸ਼ਾਇਦ ਤੁਸੀਂ ਜਿਹੜਾ ਆ ਤੁਸੀਂ ਮੈਨੂੰ ਜ਼ਰੂਰ ਇਹਦੇ 'ਚ ਕੋਈ ਚੀਜ਼ ਐਡ ਕਰਿਓ ਜ਼ਿਆਦਾਤਰ ਪੈਟਰਨ ਜਿਹੜਾ ਵੇਖਣ ਨੂੰ ਆਇਆ ਉਹ ਇਹ ਆਇਆ ਆ ਕਿ ਪਹਿਲਾਂ ਲੋਕ ਜਿਹੜੇ ਆ ਔਨਲਾਈਨ ਥਰੂ ਸੋਸ਼ਲ ਮੀਡੀਆ ਦੇ ਥਰੂ ਸੋਸ਼ਲ ਪ੍ਰੋਫਾਈਲ ਦੇ ਥਰੂ ਖਾਸ ਤੌਰ 'ਤੇ ਟੀਨੇਜ ਯੰਗ ਬੱਚੇ ਬੱਚੀਆਂ ਖਾਸ ਤੌਰ 'ਤੇ ਈਵਨ ਲੜਕਿਆਂ ਨਾਲ ਵੀ ਹੋਇਆ
ਹਾਂਜੀ
ਉਹਨਾਂ ਨੂੰ ਲਿਓਰ ਕਰਦੇ ਨੇ ਪੈਸੇ ਦਿੰਦੇ ਆਫਰ ਕਰਦੇ ਅੱਛਾ ਜੀ ਤੁਸੀਂ ਐਂ ਕਰੋ ਤੁਸੀਂ ਸਾਨੂੰ ਆਹ ਪਿਕਚਰ ਭੇਜੋ ਇਵੇਂ ਦੀ ਪਿਕਚਰ ਭੇਜੋ ਯੂਨੋ ਜਿਹੜੀ ਕਿ ਉਹ ਨੋਰਮਲੀ ਉਹ ਨਹੀਂ ਕਰਨਗੇ ਤੁਹਾਨੂੰ ਜੀ ਆਹ ਮਿਲੇਗਾ ਤੁਹਾਨੂੰ ਅਸੀਂ ਆਹ ਪਾਸ ਭੇਜਦੇ ਹਾਂ ਤੁਹਾਨੂੰ ਆਹ ਦਿੰਦੇ ਹਾਂ ਔਨਲਾਈਨ ਤੁਹਾਨੂੰ ਯੂਨੋ ਕੋਡ ਭੇਜ ਦਿੰਦੇ ਹਾਂ ਤੁਹਾਨੂੰ ਔਨਲਾਈਨ ਸ਼ਾਪਿੰਗ ਦਾ ਆਹ ਚੀਜ਼ ਕਰ ਦਿੰਦੇ ਹਾਂ ਇਵੇਂ ਦੇ ਜਿਹੜੇ ਕੇਸਿਸ ਆ ਉਹ ਵਧੇ ਆ ਓਕੇ ਜਦੋਂ ਇੱਕ ਵਾਰੀ ਉਹ ਬੱਚਾ ਜਿਹੜਾ ਉਹ ਇਵੇਂ ਦੀ ਗਲਤੀ ਕਰ ਦਿੰਦਾ ਉਹਦੇ ਬਾਅਦ ਸੇਮ ਲੋਕ ਜਿਹੜੇ ਆ ਉਹਨਾਂ ਨੂੰ ਥ੍ਰੈਟ ਕਰਨਾ ਸ਼ੁਰੂ ਕਰ ਦਿੰਦੇ ਆ
ਫਿਰ ਪ੍ਰੈਸ਼ਰ
ਇਹ ਜੀ ਹੁਣ ਤੇਰੀ ਅਸੀਂ ਜੀ ਤੁਹਾਡੇ ਆਹ ਤੇਰੇ ਕਿਉਂਕਿ ਸੋਸ਼ਲ ਪ੍ਰੋਫਾਈਲਾਂ ਤੋਂ ਉਹ ਦੋਸਤ ਲੱਭ ਲੈਂਦੇ ਆ ਉਹਦੇ ਤੋਂ ਇਹ ਵੀ ਪਤਾ ਲੱਗ ਜਾਂਦਾ ਜੀ ਇਹਦੇ ਕੋਈ ਮਾਂ ਬਾਪ ਕੌਣ ਹੈ ਕੋਈ ਖਾਸ ਬੰਦੇ ਕੌਣ ਹੈ ਕਿਉਂਕਿ ਸਾਰਾ ਕੁਛ ਅੱਜ ਕੱਲ੍ਹ ਬੱਚੇ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਡਿਕਲੇਅਰ ਕਰ ਦਿੰਦੇ ਆ ਕਈ ਚੀਜ਼ਾਂ ਬੜੀਆਂ ਈਜ਼ੀਲੀ ਲੱਭ ਲੈਂਦੇ ਆ ਇਹੋ ਜਿਹੇ ਲੋਕ ਜਿਹੜੇ ਟਾਰਗੇਟ ਕਰਦੇ ਆ ਫਿਰ ਉਹਨਾਂ ਨੂੰ ਉਹ ਜਿਹੜੀਆਂ ਥ੍ਰੈਟ ਮੈਸੇਜ ਆਉਂਦੇ ਆ ਉਹਨਾਂ ਨੂੰ ਕਿ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਜੇ ਆਹ ਚੀਜ਼ ਜਿਹੜੀ ਆ ਨਾ ਕੀਤੀ ਤੇ ਅਸੀਂ ਜੀ ਤੁਹਾਡੇ ਦੋਸਤਾਂ ਨੂੰ ਪਿਕਚਰ ਭੇਜ ਦਾਂਗੇ ਅਸੀਂ ਤੁਹਾਡੇ ਮਾਂ ਬਾਪ ਨੂੰ ਦੱਸ ਦਾਂਗੇ ਤੁਸੀਂ ਹੁਣ ਆਹ ਕਰੋ ਉਹ ਬੱਚਾ ਜਿਹੜਾ ਆ ਉਸ ਚੀਜ਼ ਨੂੰ ਬਚਣ ਦਿਓ ਘਰਦਿਆਂ ਨਾਲ ਉਹ ਗੱਲ ਨਹੀਂ ਕਰ ਸਕਦਾ
ਗੱਲ ਨਹੀਂ ਕਰਦਾ
ਉਹ ਜਿਹੜਾ ਆ ਬੱਚਾ ਜਿਹੜਾ ਆ ਉਹ ਹੋਰ ਚੀਜ਼ਾਂ ਲਗਾਤਾਰ ਜਿਹੜਾ ਉਹ ਕਰੀ ਜਾਂਦਾ ਔਰ ਇਸ ਚੇਨ ਦੇ ਵਿੱਚ ਫਸੀ ਜਾਂਦਾ ਇੱਥੋਂ ਤੱਕ ਕਿ ਕੇਸਿਸ ਜਿਹੜੇ ਆਏ ਆ ਕਿਉਂਕਿ ਇਹ ਕੋਵਿਡ ਦੇ ਵਿੱਚ ਵਧੇ ਆ ਇੰਟਰਨੈਟ ਯੂਸੇਜ ਵਧਿਆ ਕਿ ਜਿੱਥੇ ਯੰਗ ਬੱਚਿਆਂ ਨੂੰ ਤੋਂ ਐਕਸਟੋਰਸ਼ਨ ਵੀ ਕੀਤੀ ਹੈ ਉਹਨਾਂ ਕਿਹਾ ਅੱਛਾ ਠੀਕ ਹੈ ਜੀ ਤੁਸੀਂ ਐਂ ਕਰੋ ਇੰਨੇ ਪੈਸੇ ਸਾਨੂੰ ਜਿਹੜਾ ਆ ਦੋ ਬੱਚਿਆਂ ਨੇ ਚੋਰੀ ਵੀ ਕੀਤੀ ਘਰਦਿਆਂ ਤੋਂ ਚੀਜ਼ਾਂ ਵੇਚੀਆਂ ਵੀ ਉਹਨਾਂ ਨੇ ਕਿਹਾ ਕਿ ਵੀ ਆਹ ਚੀਜ਼ਾਂ ਸਾਡੇ ਲਈ ਆਹ ਇੰਨੇ ਪੈਸੇ ਦਿਓ ਅਸੀਂ ਤੁਹਾਡੀ ਜੀ ਪਿਕਚਰ ਜਿਹੜੀ ਆ ਉਹ ਡਿਲੀਟ ਕਰ ਦਾਂਗੇ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਵਾਰੀ ਸੋਸ਼ਲ ਮੀਡੀਆ ਤੇ ਕੋਈ ਚੀਜ਼ ਪੈ ਗਈ ਉਹ ਪਰਮਾਨੈਂਟ ਹੈ, ਉਹਨੂੰ ਤੁਸੀਂ ਡਿਲੀਟ ਨਹੀਂ ਕਰ ਸਕਦੇ। ਜੇ ਕੋਈ ਤੁਹਾਨੂੰ ਕਹਿੰਦਾ ਵੀ ਹੈ ਜੀ ਮੈਂ ਡਿਲੀਟ ਕਰ ਦੂੰਗਾ, ਤਦ ਵੀ ਜਿਹੜਾ ਆ ਤੁਸੀਂ ਉਹ ਡਿਲੀਟ ਨਹੀਂ ਹੋ ਸਕਦੀ। ਸੋ ਇਹ ਇੱਕ ਸਾਈਕਲ ਬਣ ਜਾਂਦਾ,
ਹਾਂਜੀ ਇਟਸ ਅ ਵਿਸ਼ੀਅਸ ਸਾਈਕਲ ਬੇਸਿਕਲੀ।
ਸਾਨੂੰ ਇੱਥੇ ਦੱਸਣਾ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੇ ਕਿਸੇ ਦੇ ਬੱਚੇ ਨਾਲ ਇਵੇਂ ਹੋਇਆ ਜਾਂ ਹੋਇਆ ਹੋਏਗਾ ਤੇ ਉਹਨਾਂ ਦੇ ਬੱਚਿਆਂ ਦੇ ਕੁਛ ਜਿਹੜੇ ਐਕਸਪਰਟਸ ਦੱਸ ਰਹੇ ਨੇ ਕਿ ਉਹਨਾਂ ਦੇ ਕੁਛ ਸਾਈਨ ਨੇ, ਵਾਰਨਿੰਗ ਸਾਈਨਸ ਨੇ ਜਿਹੜੇ ਕਿ ਮਾਂ ਬਾਪ ਨੂੰ ਜ਼ਰੂਰ ਨੋਟ ਕਰਨੇ ਚਾਹੀਦੇ ਆ, ਉਹਦੇ ਬਾਰੇ ਕੁਛ ਆਪਾਂ ਗੱਲ ਕਰਦੇ ਹਾਂ। ਕੁਛ ਸਾਈਨ ਉਹਨਾਂ ਨੇ ਇਹ ਦੱਸਿਆ ਕਿ ਬੱਚੇ ਜਿਹੜੇ ਆ ਉਹ ਇੰਟਰਨੈਟ ਜਿਹੜਾ ਉਹਨੂੰ ਅਵੋਇਡ ਕਰਨ ਲੱਗ ਪੈਂਦੇ ਆ, ਕਿਉਂਕਿ ਉਹਨਾਂ ਨੂੰ ਡਰ ਲੱਗਣ ਲੱਗ ਪੈਂਦਾ ਕਿ ਯੂਨੋ ਮੈਨੂੰ, ਕਿਉਂਕਿ ਅੱਜ ਕੱਲ੍ਹ ਨੋਰਮਲ ਬੱਚਾ ਇੰਟਰਨੈਟ ਯੂਜ਼ ਕਰਦਾ, ਉਹ ਬੱਚੇ ਵਿਦਡਰਾਅ ਕਰ ਜਾਂਦੇ ਆ, ਉਹਨਾਂ ਨੂੰ ਡਰ ਲੱਗਦਾ ਕਿ ਮੈਂ ਫੋਨ ਫੜੂੰਗਾ ਮੈਨੂੰ ਫਿਰ ਕੋਈ ਧਮਕੀ ਆਈ ਹੋਏਗੀ, ਮੈਂ ਅਗਰ ਕੋਈ ਈਮੇਲ ਖੋਲੀ ਮੈਨੂੰ ਫਿਰ ਕੋਈ ਚੀਜ਼ ਆਈ ਹੋਏਗੀ, ਮੇਰੇ ਤੋਂ ਡਿਮਾਂਡ ਆਈ ਹੋਏਗੀ, ਤੇ ਉਹਨਾਂ ਨੂੰ ਉਹ ਚੀਜ਼ ਤੋਂ ਬਹੁਤ ਜ਼ਿਆਦਾ ਡਰ ਲੱਗਣ ਲੱਗ ਪੈਂਦਾ। ਸੋ ਇਹ ਇੱਕ ਪਹਿਲਾ ਸਿਮਟਮ ਹੈ ਜਿਹੜਾ ਮਾਂ ਬਾਪ ਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਕਿ ਸਾਡਾ ਬੱਚਾ ਸਡਨਲੀ ਕਿਤੇ ਆਪਣਾ ਇੰਟਰਨੈਟ ਤੋਂ ਤਾਂ ਨਹੀਂ ਡਰਨ ਲੱਗ ਪਿਆ। ਠੀਕ ਹੈ, ਦੂਸਰਾ ਜਿਹੜਾ ਐਕਸਪਰਟਸ ਜਿਹੜੇ ਸਿਮਟਮ ਇਹ ਦੱਸਦੇ ਆ ਕਿ ਬੱਚੇ ਜਿਹੜੇ ਆ ਸਡਨਲੀ ਘਬਰਾਏ ਹੋਏ ਨਜ਼ਰ ਆਉਣਗੇ, ਕਿਉਂਕਿ ਕੋਈ ਹਰਕਤ ਨਹੀਂ ਹੋਈ, ਘਰੇ ਬੈਠੇ ਨੇ, ਆਨਲਾਈਨ ਕਲਾਸ ਚੱਲ ਰਹੀ ਹੈ, ਨਾਰਮਲ ਬੱਚਾ ਸੀਗਾ ਤੁਹਾਡਾ,
ਬਿਹੇਵੀਅਰਲ ਚੇਂਜ
ਉਹ ਸਡਨਲੀ ਹੁਣ ਅਪਸੈਟ ਲੱਗ ਰਿਹਾ, ਖਿਜਿਆ ਖਿਜਿਆ ਲੱਗ ਰਿਹਾ, ਘਬਰਾਇਆ ਲੱਗ ਰਿਹਾ, ਲੁਕਦਾ ਫਿਰ ਰਿਹਾ ਘਰ ਦੇ ਵਿੱਚ ਹੀ। ਸੋ ਇਹ ਵੀ ਜਿਹੜਾ ਆ ਇੱਕ ਸਿਮਟਮ ਹੈ ਕਿ ਸ਼ਾਇਦ ਤੁਹਾਡਾ ਬੱਚਾ ਜਿਹੜਾ ਆ ਉਹ ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਚੁੱਕਿਆ। ਠੀਕ ਹੈ, ਨਾਲ ਹੀ ਜਿਹੜੀਆਂ ਨੇ ਤੁਸੀਂ ਇਹ ਵੀ ਐਕਸਪਰਟਸ ਕਹਿੰਦੇ ਆ ਕਿ ਕੁਛ ਬੱਚੇ ਜਿਹੜੇ ਆ ਉਹ ਸੀਕ੍ਰੇਟਿਵ ਕਨਵਰਸੇਸ਼ਨ ਕਰਨ ਲੱਗ ਪੈਂਦੇ ਆ, ਕਈ ਵਾਰ ਉਹਨਾਂ ਨੂੰ ਲੱਗਦਾ ਕਿ ਨਾਲ ਦੇ ਬੱਚੇ ਨੂੰ ਆਪਣੀ ਫਰੈਂਡ ਨੂੰ ਕਿਸੇ ਯੂਨੋ ਕਿਸੇ ਹੋਰ ਜਿਹੜਾ ਉਹਨਾਂ ਦੀ ਪੀਅਰ ਨਾਲ ਕੋਈ ਦੋਸਤ ਹੈ ਉਹਦੇ ਤੋਂ ਮੈਂ ਸਲਾਹ ਲਵਾਂ, ਕਿਉਂਕਿ ਵੱਡੇ ਕੋਲ ਜਾਂਦੇ ਨਹੀਂ। ਠੀਕ ਹੈ, ਅਤੇ ਉਹ ਇਹਨੂੰ ਚੋਰੀ ਚੋਰੀ ਜਿਹੜੀਆਂ ਘਰ ਦੇ ਵਿੱਚ ਹੀ ਕਦੀ ਬੇਸਮੈਂਟ 'ਚ ਵੜ ਕੇ ਕਦੀ ਬਾਹਰ ਖਲੋ ਕੇ ਕਦੀ ਕਿਤੇ, ਤੁਹਾਨੂੰ ਐਵੇਂ ਲੱਗਦਾ ਵੀ ਬੱਚਾ ਤੁਹਾਡਾ ਕੋਈ ਲੁਕਾ ਰਿਹਾ, ਉਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਨੋਰਮਲ ਨਹੀਂ ਹੈ, ਜਿਹੜੀ ਕਿ ਘਬਰਾਈ ਹੋਈ ਹੈ ਔਰ ਚੋਰੀ ਹੋ ਰਹੀ ਹੈ। ਅਤੇ ਯੂਨੋ ਇਹ ਇੱਕ ਸਿਮਟਮ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਤਾ ਕਿ ਜਿਵੇਂ ਹੁਣ ਕੋਵਿਡ ਦੇ ਵਿੱਚ ਜਦੋਂ ਵੀ ਥੋੜ੍ਹੀ ਖੁੱਲ੍ਹ ਮਿਲੀ, ਠੀਕ ਹੈ, ਅਤੇ ਬੱਚੇ ਜਿਹੜੇ ਆ ਉਹ ਆਪਣੇ ਮਾਂ ਬਾਪ ਨਾਲ ਜਾਂ ਜਿਵੇਂ ਉਹ ਬਾਹਰ ਜਾਂਦੇ ਸੀਗੇ ਉਹ ਅਵੋਇਡ ਕਰ ਰਹੇ ਆ ਕਿ ਨਹੀਂ ਮੈਂ ਘਰੋਂ ਬਾਹਰ ਨਹੀਂ ਜਾਣਾ, ਕਿਉਂਕਿ ਉਹਨਾਂ ਨੂੰ ਇਹ ਡਰ ਲੱਗਦਾ ਕਿ ਸ਼ਾਇਦ ਪਤਾ ਨਹੀਂ ਕੌਣ ਉਹ ਸਟ੍ਰੇਂਜਰ ਹੈ, ਕੌਣ ਉਹ ਬੰਦਾ ਹੈ, ਕਿਉਂਕਿ ਜਿਹਨੇ ਵੀ ਕੀਤਾ ਉਹਨੇ ਆਪਣੀ ਆਈ ਡੀ ਲੁਕਾ ਕੇ ਕੀਤਾ, ਉਹਨਾਂ ਨੂੰ ਕੋਈ ਲੱਭਦਾ ਨਹੀਂ ਕਿ ਕੌਣ ਇਨਸਾਨ ਸੀਗਾ ਜਿਹਨੇ ਮੇਰੀਆਂ ਉਹ ਪਿਕਚਰਾਂ ਲੈ ਲਈਆਂ, ਕੌਣ ਇਨਸਾਨ ਸੀਗਾ ਜਿਹਨੇ ਮੈਨੂੰ ਜਿਹੜਾ ਆ ਉਹ ਜਿਹਨੂੰ ਇਵੇਂ ਮੇਰੇ ਨਾਲ ਜਿਹੜਾ ਆ ਉਹ ਜੋ ਕੀਤਾ, ਕਿਉਂਕਿ ਉਹਦੀ ਆਈਡੈਂਟੀ ਉਹਨਾਂ ਨੂੰ ਮਿਲਦੀ ਨਹੀਂ। ਛੋਟੇ ਬੱਚੇ ਨੇ, ਟੀਨੇਜ ਬੱਚੇ ਨੇ, ਔਰ ਉਹ ਜਿਹੜੇ ਆ ਫਿਰ ਆਪਣੇ ਨਾਲ ਦੇ ਜਿਹੜੇ ਕਲਾਸਮੇਟਸ ਨੇ ਕੋਈ ਉਹਨਾਂ ਨੂੰ ਚੋਰੀ ਚੋਰੀ ਪੁੱਛਦੇ ਨੇ, ਉਹਨਾਂ ਨੂੰ ਕੋਈ ਚੰਗੀ ਸਲਾਹ ਨਹੀਂ ਮਿਲਦੀ। ਸੋ ਇਹ ਵੀ ਜਿਹੜੇ ਸਿਮਟਮ ਨੇ ਕਿ ਬੱਚਾ ਤੁਹਾਡਾ ਜਿਹੜਾ ਆ ਸਡਨਲੀ ਜਿਵੇਂ ਬੱਚੇ ਹੁਣ ਅੱਜ ਬਾਹਰ ਨੂੰ ਭੱਜ ਰਹੇ ਆ ਨੋਰਮਲ ਲਾਈਫ 'ਚ ਕਿ ਉਹ ਜਾਣਾ ਚਾਹੁੰਦੇ ਆ, ਉਹ ਸੋਸ਼ਲੀ ਵਿਦਡਰਾਅ ਕਰ ਜਾਂਦੇ ਆ, ਉਹ ਬਾਹਰ ਨਹੀਂ ਨਿਕਲਣਗੇ, ਡਰਦੇ ਨੇ ਘਰੋਂ ਬਾਹਰ ਜਾਣ ਵਿੱਚ, ਉਹਨਾਂ ਦੇ ਚਿਹਰੇ 'ਤੇ ਘਬਰਾਹਟ ਦਿਖਦੀ ਹੈ ਤੁਹਾਨੂੰ ਤੁਹਾਡੇ ਨਾਲ ਬਹਿ ਕੇ ਵੀ।
ਹਾਂਜੀ, ਛੋਟੇ ਛੋਟੇ ਸਿਮਟਮਸ ਇਹ ਬਹੁਤ ਇੰਪੋਰਟੈਂਟ ਹੈ ਕਿ ਇਹਨਾਂ ਨੂੰ ਤੁਸੀਂ ਜਿੰਨੀ ਜਲਦੀ ਆਪਾਂ ਆਈਡੈਂਟੀਫਾਈ ਕਰ ਲਾਂਗੇ ਓਨਾ ਇਟ ਇਜ਼ ਇੰਪੋਰਟੈਂਟ, ਬਿਕੋਜ਼ ਸੋਸ਼ਲ ਮੀਡੀਆ 'ਤੇ ਅੱਜ ਦੀ ਡੇਟ 'ਚ ਹੋਰ ਬਸ ਇਹ ਲੱਗੀ ਹੋਈ ਹੈ ਕਿ ਮੇਰੇ 100 ਫੋਲੋਵਰ ਵੱਧ ਜਾਣ, ਮੇਰੇ 1000 ਫੋਲੋਵਰ ਵੱਧ ਜਾਣ, ਉਸ 'ਚ ਬਹੁਤ ਸਾਰੀਆਂ ਫੇਕ ਆਈ ਡੀਜ਼ ਕ੍ਰੀਏਟ ਹੁੰਦੀਆਂ ਨੇ, ਬਹੁਤ ਸਾਰਾ ਇਹੋ ਜਿਹਾ ਕੰਟੈਂਟ ਹੈ ਜਿਹੜਾ ਅਪਲੋਡ ਹੁੰਦਾ ਜਿਹੜਾ ਨਹੀਂ ਹੋਣਾ ਚਾਹੀਦਾ ਵਿਦਆਊਟ ਰਿਅਲਾਈਜ਼ਿੰਗ ਕਿ ਤੁਹਾਡੇ ਕੁਛ ਫੋਲੋਵਰਸ ਜਾਂ ਤੁਹਾਡੇ ਕੁਛ ਲਾਈਕਸ ਪਿੱਛੇ ਤੁਸੀਂ ਕਿਸੇ ਦੀ ਜ਼ਿੰਦਗੀ 'ਤੇ ਪਰਮਾਨੈਂਟਲੀ ਸਕਾਰ ਕਰ ਦਿੰਦੇ ਹੋ ਜੀ।
ਬਿਲਕੁਲ, ਅਤੇ ਉਹਦੇ ਵਿੱਚ ਇਹ ਹੈ ਕਿ ਯੂਨੋ ਉਹਨਾਂ ਨੇ ਜ਼ਰੂਰ ਦੱਸਿਆ ਹੈ ਕਿ ਜੇ ਤੁਹਾਨੂੰ ਜਿਹੜਾ ਆ ਤੁਹਾਡੇ ਬੱਚੇ ਦਾ ਅਗਰ ਤੁਹਾਨੂੰ ਇਹ ਪਤਾ ਲੱਗਦਾ ਕਿ ਇਹੋ ਜਿਹੇ ਕੋਈ ਸਿਮਟਮ ਨੇ, ਸੋ ਬੈਸਟ ਜਿਹੜਾ ਸੋਲੂਸ਼ਨ ਉਹ ਇਹ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਬੱਚੇ ਨਾਲ ਗੱਲ ਕਰੋ
ਜੀ।
ਠੀਕ ਹੈ, ਔਰ ਉਹਨਾਂ ਨਾਲ ਇਹ ਵੀ ਕਿਹਾ ਕਿ ਜੇ ਤੁਸੀਂ ਆਪਣੇ ਬੱਚੇ ਨਾਲ ਗੱਲ ਕਰਦੇ ਹੋ ਤੇ ਉਹ ਗੱਲ ਦੇ ਵਿੱਚ ਤੁਸੀਂ ਕਦੀ ਵੀ ਬੱਚੇ ਨੂੰ ਇਹ ਨਾ ਕਹੋ ਕਿ ਇਹਨੂੰ ਇਗਨੋਰ ਕਰਦੇ।
ਹਾਂਜੀ,
ਠੀਕ ਹੈ, ਇਹ ਮਾਂ ਬਾਪ ਜਿਹੜੇ ਆ ਇਹ ਕੀ ਆ ਗਲਤੀ ਕਰਦੇ ਆ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਇਗਨੋਰ ਕਰਦੇ। ਠੀਕ ਹੈ, ਉਹ ਬੱਚੇ ਨੂੰ ਕਦੀ ਵੀ ਨਹੀਂ ਕਹਿਣਾ, ਬੱਚੇ ਨੂੰ ਜਿਹੜਾ ਆ ਕੌਨਫੀਡੈਂਸ ਦੇਣਾ ਆ ਕਿ ਜੇ ਤੁਹਾਡੇ ਨਾਲ ਕੋਈ ਐਸੀ ਚੀਜ਼ ਹੋ ਗਈ ਹੈ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਠੀਕ ਹੈ, ਨਾ ਕਿ ਤੁਸੀਂ ਬੱਚੇ ਨੂੰ ਜਿਹੜਾ ਆ ਇਹ ਕਹਿਣਾ ਸ਼ੁਰੂ ਕਰ ਦਿਓ ਕਿ ਤੂੰ ਸੋਸ਼ਲ ਮੀਡੀਆ 'ਤੇ ਜਾਂਦਾ, ਤੂੰ ਇੰਟਰਨੈਟ ਦਾ ਯੂਜ਼ ਕੀਤਾ ਹੈ, ਕਿਉਂਕਿ ਇਹ ਵੀ ਜਿਹੜਾ ਆ ਜਿਹੜੇ ਕੁਛ ਸੁਸਾਈਡ ਹੋਏ ਨੇ ਉਹਦੇ ਵਿੱਚ ਕਾਮਨ ਚੀਜ਼ਾਂ ਆਈਆਂ ਜਿੱਥੇ ਕਿ ਬੱਚਿਆਂ ਨੂੰ ਮਾਂ ਬਾਪ ਨੇ ਬਲੇਮ ਕਰਨਾ ਸ਼ੁਰੂ ਕਰਤਾ, ਖਾਸ ਤੌਰ 'ਤੇ ਲੜਕੀਆਂ ਨੂੰ, ਤੂੰ ਇੰਟਰਨੈਟ 'ਤੇ ਬਹੁਤ ਬਹਿੰਦੀ ਸੀਗੀ, ਤੂੰ ਫੋਨ ਬਹੁਤ ਯੂਜ਼ ਕਰਦੀ ਸੀਗੀ, ਤੈਨੂੰ ਅਸੀਂ ਅੱਗੇ ਵੀ ਦੱਸਿਆ ਸੀਗਾ, ਤੈਨੂੰ ਪਤਾ ਨਹੀਂ ਲੱਗਾ। ਸੋ ਉਹਦੇ ਨਾਲ ਬਹੁਤ ਵੱਡਾ ਬੱਚਾ ਜਿਹੜਾ ਆ ਉਹ ਡੈਮੇਜ ਹੋ ਰਿਹਾ। ਸੋ ਤੁਹਾਨੂੰ ਅਗਰ ਸਾਈਨ ਲੱਗਦੇ ਨੇ ਕਿ ਤੁਹਾਡਾ ਬੱਚਾ ਐਵੇਂ ਕਰ ਰਿਹਾ, ਹੋ ਸਕਦਾ ਉਹ ਸਾਈਬਰ ਬੁਲਿੰਗ ਦਾ ਜਿਹੜਾ ਸ਼ਿਕਾਰ ਹੋਇਆ ਹੋਏ, ਔਰ ਆਂਕੜੇ ਦੱਸ ਰਹੇ ਨੇ ਕਿ ਕੋਵਿਡ ਦੇ ਦੌਰਾਨ ਬਹੁਤ ਸਾਈਬਰ ਬੁਲਿੰਗ ਜਿਹੜੀ ਆ ਵਧੀ ਹੈ, ਔਰ ਕਿਉਂਕਿ ਇੰਟਰਨੈਟ ਦਾ ਯੂਜ਼ ਬਹੁਤ ਸੀਗਾ, ਅਤੇ ਉਹਦੇ ਨਾਲ ਕਿਰਤ ਜੀ ਜਿਹੜੀ ਅਸੀਂ ਗੱਲ ਕਰਨ ਲੱਗੇ ਹਾਂ, ਉਹਨਾਂ ਨੇ ਪਹਿਲਾ ਸਟੈਪ ਇਹ ਕਿਹਾ ਕਿ ਗੱਲ ਕਰੋ
ਜੀ,
ਠੀਕ ਹੈ ਜੀ, ਬੱਚੇ ਨੂੰ ਤੁਸੀਂ ਬਲੇਮ ਨਾ ਕਰੋ, ਬੱਚੇ ਨੂੰ ਇਹ ਨਾ ਕਹੋ ਤੂੰ ਇਗਨੋਰ ਕਰ, ਬੱਚੇ ਨੂੰ ਕੌਨਫੀਡੈਂਸ ਦਿਓ,
ਕੌਨਫੀਡੈਂਸ
ਕੋਈ ਗੱਲ ਨਹੀਂ, ਜੋ ਹੋ ਗਿਆ ਹੁਣ ਅਸੀਂ ਇਕੱਠੇ ਜਿਹੜੇ ਆ ਇਹਦੀ ਫਾਈਟ ਕਰਾਂਗੇ, ਇਹਦਾ ਤੇਰੀ ਪ੍ਰੋਟੈਕਸ਼ਨ ਹੈਗੀ ਆ, ਡੋਂਟ ਵਰੀ, ਬੱਚੇ ਨੂੰ ਕੌਨਫੀਡੈਂਸ ਦੇਣਾ ਜਿਹੜਾ ਆ
ਉਹ ਬਹੁਤ ਜ਼ਰੂਰੀ ਹੈ,
ਬਹੁਤ ਜ਼ਰੂਰੀ ਹੈ, ਨਾ ਕਿ ਉਹਨੂੰ ਤੁਸੀਂ ਕ੍ਰਿਟੀਸਾਈਜ਼ ਕਰੋ, ਨਾ ਉਹਨੂੰ ਤੁਸੀਂ ਬਲੇਮ ਕਰੋ, ਠੀਕ ਹੈ। ਅਤੇ ਦੂਸਰਾ ਉਹਨਾਂ ਨੇ ਜਿਹੜੀ ਮੇਨ ਚੀਜ਼ ਇਹ ਗੱਲ ਕੀਤੀ ਹੈ ਵੀ ਦੂਸਰਾ ਸਟੈਪ ਜਿਹੜਾ ਆ ਉਹ ਜਿਹੜਾ ਵੀ ਸਰਵਿਸ ਪ੍ਰੋਵਾਈਡਰ ਹੈ ਤੁਹਾਡਾ, ਤੁਹਾਡਾ ਰੋਜਰਸ ਆ, ਤੁਹਾਡਾ ਇੰਟਰ ਜੋ ਵੀ ਹੈਗਾ, ਉਹਨੂੰ ਕੰਟੈਕਟ ਕਰੋ ਕਿ ਬਈ ਸਾਡੇ ਆਹ ਚੀਜ਼ ਆ, ਆਹ ਸਾਡਾ ਇੰਟਰਨੈਟ ਪ੍ਰੋਵਾਈਡਰ ਹੈ, ਆਹ ਸੀਗਾ ਸਾਡੇ ਬੱਚੇ, ਆਹ ਚੀਜ਼ ਹੋਈ ਹੈ, ਉਹਨਾਂ ਨੂੰ ਖਬਰ ਦਿਓ। ਨਾਲ ਉਹਨਾਂ ਨੇ ਦੱਸਿਆ ਕਿ ਤੁਸੀਂ ਜੇ ਬੱਚਾ ਤੁਹਾਡਾ ਸਕੂਲ 'ਚ ਹੈਗਾ, ਤੁਹਾਨੂੰ ਨਹੀਂ ਪਤਾ ਵੀ ਹੋ ਸਕਦਾ ਸਕੂਲ 'ਚੋਂ ਕਿਸੇ ਨੇ ਟਾਰਗੇਟ ਕੀਤਾ ਹੋਏ, ਉਹਦੇ ਸਕੂਲ 'ਚ ਜ਼ਰੂਰ ਦੱਸੋ, ਕਿਉਂਕਿ ਬੱਚੇ ਨੇ ਅਗਰ ਸਕੂਲ ਜਾਣਾ ਉਹਦੇ ਟੀਚਰਸ ਨੂੰ ਪਤਾ ਹੋਏ ਵੀ ਇਹਦੀ ਮਾਨਸਿਕ ਸਥਿਤੀ ਕੀ ਹੈ, ਟੀਚਰਸ ਨੂੰ ਪਤਾ ਹੋਏ ਵੀ ਇਹਨੂੰ ਸਪੋਰਟ ਕਿਵੇਂ ਕਰਨਾ।
ਬਿਲਕੁਲ।
ਅਤੇ ਦੂਸਰੀ ਜਿਹੜੀ ਉਹਨਾਂ ਨੇ ਉਹਦੇ ਬਾਅਦ ਜਿਹੜੀ ਗੱਲ ਕੀਤੀ ਹੈ ਕਿ ਸਕੂਲ ਦੱਸਣ ਤੋਂ ਬਾਅਦ ਤੁਸੀਂ ਪੁਲਿਸ ਨੂੰ ਜ਼ਰੂਰ ਇਨਫੋਰਮ ਕਰੋ ਕਿ ਆਹ ਚੀਜ਼ ਜਿਹੜੀ ਆ ਸਾਡੇ ਬੱਚੇ ਨਾਲ ਹੋਈ ਹੈ, ਕਿਉਂਕਿ ਹਜ਼ਾਰਾਂ ਦੇ ਇਹੋ ਜਿਹੇ ਕੇਸ, ਹਜ਼ਾਰਾਂ ਹੀ ਕੇਸ ਐਸੇ ਨੇ, ਈਵਨ ਕੈਨੇਡਾ ਦੇ ਵਿੱਚ ਜੇ ਅਸੀਂ ਗੱਲ ਕਰੀਏ, ਈਵਨ ਪੀਲ ਰੀਜਨ 'ਚ ਕੀਤੀ ਜਾਏ, ਜਿੱਥੇ ਕਿ ਐਸੀਆਂ ਚੀਜ਼ਾਂ ਜਿਹੜੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਤਾਂ ਚਾਈਲਡ ਪੋਰਨੋਗ੍ਰਾਫੀ 'ਚ ਕੁਆਲੀਫਾਈ ਹੋ ਜਾਂਦੀਆਂ, ਜੇ ਬੱਚਾ ਤੁਹਾਡਾ 18 ਸਾਲ ਤੋਂ ਥੱਲੇ ਹੈ, ਔਰ ਕੋਈ ਕਰਨ ਵਾਲਾ ਸਟ੍ਰੇਂਜ ਜਿਹੜਾ 18 ਸਾਲ ਅਡਲਟ ਹੈ, ਤਾਂ ਉਹਦੀ ਤਾਂ ਸਜ਼ਾ ਬਹੁਤ ਜ਼ਿਆਦਾ ਹੈ, ਔਰ ਉਹਨੂੰ ਬਹੁਤ ਸੀਰੀਅਸਲੀ ਜਿਹੜੀ ਆ ਪੁਲਿਸ ਜਿਹੜੀ ਆ ਲੈਂਦੀ ਆ। ਅਸੀਂ ਨਾਲ ਹੀ ਅਸੀਂ ਰਿਪੀਟਡਲੀ ਅੱਜ ਦੇ ਪ੍ਰੋਗਰਾਮ 'ਚ ਜ਼ਰੂਰ ਫੋਨ ਨੰਬਰ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਅਗਰ ਤੁਹਾਡੇ ਨਾਲ ਤੁਹਾਡੇ ਬੱਚੇ ਦੇ ਨਾਲ ਸਾਈਬਰ ਬੁਲਿੰਗ ਹੁੰਦੀ ਹੈ ਤਾਂ ਪਲੀਜ਼ ਤੁਸੀਂ 1-800-668-6868 ਇਹ ਟੋਲ ਫਰੀ ਨੰਬਰ ਹੈ, 1-800-668-6868 ਇਹ ਨੰਬਰ ਜਿਹੜਾ ਆ ਇਹਨੂੰ ਜ਼ਰੂਰ ਰੱਖੋ ਯਾਦ। ਕਿਡਜ਼ ਹੈਲਪ ਫੋਨ ਤੁਸੀਂ ਗੂਗਲ 'ਤੇ ਸਰਚ ਕਰੋਗੇ ਅਤੇ ਤੁਹਾਨੂੰ ਉਹ ਵੀ ਨੰਬਰ ਮਿਲ ਜਾਏਗਾ, kidshelpphone.ca ਇਹ ਵੈਬਸਾਈਟ ਹੈ ਜਿੱਥੇ ਕਿ ਕਾਊਂਸਲਰ ਨੇ ਇਹੋ ਜਿਹੀ ਕੋਈ ਸਿਚੁਏਸ਼ਨ ਆਉਂਦੀ ਆ ਤੁਹਾਨੂੰ ਲੋਕ ਗਾਈਡ ਕਰਨਗੇ। ਇਹਦਾ ਫਾਇਦਾ ਜਿਹੜਾ ਆ ਜ਼ਰੂਰ ਲੈਣਾ ਚਾਹੀਦਾ, ਇਹ ਸੋਚ ਕੇ ਨਾ ਚੱਲੋ ਕਿ ਸਾਡੇ ਬੱਚੇ ਦੇ ਨਾਲ ਇਹ ਚੀਜ਼ ਨਹੀਂ ਹੁੰਦੀ, ਕਿਉਂਕਿ ਸਾਈਬਰ ਬੁਲਿੰਗ ਕੋਵਿਡ ਵਿੱਚ ਬਹੁਤ ਵਧੀ ਹੈ, ਔਰ ਬਹੁਤ ਸਾਰੇ ਬੱਚਿਆਂ ਦੇ ਨਾਲ ਇਹ ਹੋਈ ਵੀ ਹੈ, ਹੋ ਸਕਦਾ ਉਹਦੇ ਵਿੱਚ ਤੁਹਾਡਾ ਬੱਚਾ ਵੀ ਹੋਏ। ਅਖੀਰ ਜੀ ਬੜਾ ਸੀਰੀਅਸ ਟੋਪਿਕ ਹੈ, ਔਰ ਸਾਨੂੰ ਇੱਕ ਛੋਟੀ ਜਿਹੀ ਜਿਹੜੀ ਆ ਮਿਊਜ਼ੀਕਲ ਬ੍ਰੇਕ ਲੈਣ ਦਾ ਇਸ਼ਾਰਾ ਹੋਇਆ ਅਤੇ ਅਸੀਂ ਇੱਕ ਜਿਹੜਾ ਖੂਬਸੂਰਤ ਗਾਣਾ ਸੁਣ ਕੇ ਫਿਰ ਅਸੀਂ ਗੱਲ ਕਰਾਂਗੇ ਅੱਗੇ ਸਟੂਡੀਓ ਦੇ ਵਿੱਚ। ਜੇ ਕਿਸੇ ਨੇ ਕਾਲ ਕਰਨੀ ਹੈ ਤਾਂ 416-620-1778 'ਤੇ ਆਪਣਾ ਐਕਸਪੀਰੀਅੰਸ ਜਾਂ ਆਪਣਾ ਵਿਚਾਰ ਜਿਹੜੇ ਆ ਉਹ ਸਾਈਬਰ ਬੁਲਿੰਗ ਉੱਤੇ ਜ਼ਰੂਰ ਦੇ ਸਕਦੇ ਹੋ। ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਦੇ ਬਾਅਦ।
ਤੇਰੇ ਲੈਂਦਾ ਏ ਨਿਖਾਬ ਦੇਖ ਲੈ ਦੋ ਆਪੇ
ਤੱਕ ਫੁੱਲ ਚੜਤਾ ਮੁੰਡੇ ਵਿੱਚ ਵਸਦਾ ਪੰਜਾਬ ਦੇਖ ਲੈ।
ਰੇਡੀਓ ਜ਼ਿੰਦਾਬਾਦ ਤੇ ਫਿਰ ਜੁੜਦੇ ਆਂ। ਸਾਈਬਰ ਬੁਲਿੰਗ ਉੱਤੇ ਗੱਲ ਹੋ ਰਹੀ ਸੀਗੀ। ਸਾਈਬਰ ਬੁਲਿੰਗ ਜਿਹੜੀ ਆ ਉਹ COVID-19 ਵਿੱਚ ਬਹੁਤ ਵਧੀ ਹੈ। ਖਾਸ ਤੌਰ ਤੇ ਇਹਦੇ ਜਿਹੜੇ ਵਿਕਟਮ ਨੇ ਉਹ ਟੀਨੇਜ ਬੱਚੇ ਨੇ, ਖਾਸ ਤੌਰ ਤੇ ਲੜਕੀਆਂ। ਉਹ ਬੱਚਾ ਤੁਹਾਡਾ ਵੀ ਹੋ ਸਕਦਾ, ਸਾਡਾ ਵੀ ਹੋ ਸਕਦਾ, ਕਿਸੇ ਦਾ ਵੀ ਹੋ ਸਕਦਾ। ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਇਹ ਗੱਲ ਕਰ ਰਹੇ ਹਾਂ ਕਿ ਸਾਈਬਰ ਬੁਲਿੰਗ ਅਗਰ ਕਿਸੇ ਨਾਲ ਹੁੰਦੀ ਹੈ, ਔਰ ਉਹਦੇ ਵਿੱਚ ਸਿਰਫ ਬੱਚਿਆਂ ਲਈ ਨਹੀਂ, ਤੁਹਾਨੂੰ ਵੀ ਅਗਰ ਕੋਈ ਬਲੌਕ ਨੰਬਰ ਤੋਂ ਕਾਲਸ ਕਰ ਰਿਹਾ ਲਗਾਤਾਰ, ਜਿਵੇਂ ਅਸੀਂ ਅੱਗੇ ਗੱਲ ਕਰ ਚੁੱਕੇ ਹਾਂ ਕਿ ਸਾਈਬਰ ਬੁਲਿੰਗ ਵਿੱਚ ਸਿਰਫ ਇੱਕ ਪਿਕਚਰਸ ਦੀ ਗੱਲ ਨਹੀਂ ਹੈ, ਕੋਈ ਐਸੀ ਸਿਰਫ ਜਿਹੜੀਆਂ ਚੀਜ਼ਾਂ ਅਸ਼ਲੀਲ ਉਹਦੀ ਗੱਲ ਨਹੀਂ ਹੈ ਸਿਰਫ, ਤੁਹਾਨੂੰ ਕੋਈ ਬਲੌਕ ਮੈਸੇਜਸ ਆ ਰਹੇ ਨੇ ਬਲੌਕ ਨੰਬਰ ਤੋਂ, ਫੇਕ ਆਈਡੀਜ਼ ਤੋਂ ਤੁਹਾਡੀ ਡੀਫੇਮਿੰਗ ਹੁੰਦੀ ਹੈ, ਕੋਈ ਮਾੜਾ ਭਲਾ ਚੰਗਾ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਭੇਜਿਆ ਜਾ ਰਿਹਾ, ਤੁਹਾਨੂੰ ਅਗਰ ਤੰਗ ਕੀਤਾ ਜਾ ਰਿਹਾ, ਤੁਹਾਡਾ ਬਿਨਾਂ ਮਰਜ਼ੀ ਦੇ ਤੁਸੀਂ ਜਿਮ 'ਚ ਹੋ, ਕਿਤੇ ਵੀ ਹੋ, ਤੁਹਾਡਾ ਕੋਈ ਵੀਡੀਓ ਬਣਾਉਂਦਾ, ਇਹ ਸਾਰੀਆਂ ਚੀਜ਼ਾਂ ਸਾਈਬਰ ਬੁਲਿੰਗ ਥੱਲੇ ਆਉਂਦੀਆਂ ਨੇ। March 10, 2015 ਤੋਂ ਜਿਹੜਾ ਪਬਲਿਕ ਸੇਫਟੀ ਕੈਨੇਡਾ ਨੇ ਕ੍ਰਿਮੀਨਲ ਕੋਡ ਦੇ ਅੰਦਰ ਇਹ ਇੱਕ ਲਾਅ ਬਣਾਇਆ ਤਾਂ ਕਿ ਤੁਸੀਂ ਪ੍ਰੋਟੈਕਟ ਹੋ ਸਕੋ। ਸੋ ਇਸ ਚੀਜ਼ ਦਾ ਕਿਸੇ ਨੂੰ ਵੀ ਅਗਰ ਇਹ ਕੋਈ ਵਿਕਟਮ ਹੈ, ਕਿਸੇ ਨਾਲ ਐਸੀ ਚੀਜ਼ ਹੁੰਦੀ ਹੈ, ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਹਨਾਂ ਨੂੰ ਆਪਣੇ ਉੱਤੇ ਇਹ ਚੀਜ਼ ਲੈਣ ਦੀ ਲੋੜ ਨਹੀਂ। ਤੁਸੀਂ ਕੈਨੇਡਾ ਵਰਗੇ ਦੇਸ਼ 'ਚ ਰਹਿੰਦੇ ਹੋ ਜਿੱਥੇ ਕਿ ਤੁਹਾਡੀ ਪੂਰੀ ਫਰੀਡਮ ਜਿਹੜੀ ਆ ਉਹਨੂੰ ਇੱਥੋਂ ਦਾ ਲਾਅ ਜਿਹੜਾ ਆ ਉਹਨੂੰ ਪ੍ਰੋਟੈਕਟ ਕਰਦਾ। ਇਸ ਕਰਕੇ ਜ਼ਰੂਰ ਅੱਗੇ ਆਓ ਔਰ ਰਿਪੋਰਟ ਕਰੋ, ਪੁਲਿਸ ਨੂੰ ਰਿਪੋਰਟ ਕਰੋ, ਤੁਹਾਡੀ ਡੈਫੀਨੇਟਲੀ ਜਿਹੜੀ ਆ ਉਹ ਆਵਾਜ਼ ਸੁਣੀ ਜਾਏਗੀ। ਤੁਹਾਨੂੰ ਵਿਕਟਮ ਬਣ ਕੇ ਸਫ਼ਰ ਕਰਨ ਦੀ, ਤੰਗ ਹੋਣ ਦੀ ਲੋੜ ਨਹੀਂ, ਆਪਣੇ ਉੱਤੇ ਸਟ੍ਰੈਸ ਲੈਣ ਦੀ ਲੋੜ ਨਹੀਂ। ਔਰ ਇੱਥੋਂ ਤੱਕ ਕਿ ਸਾਈਬਰ ਬੁਲਿੰਗ ਨੇ ਜਾਨਾਂ ਵੀ ਲਈਆਂ ਨੇ, ਲੋਕ ਤੰਗ ਹੋ ਕੇ ਕਿ ਯਾਰ ਸੁਸਾਈਡ ਵੀ ਕਰ ਦਿੰਦੇ ਨੇ, ਐਸੀਆਂ ਚੀਜ਼ਾਂ ਇੱਕ ਡਿਵੈਲਪ ਕੰਟਰੀ 'ਚ, ਵਰਲਡ ਦੇ ਵਨ ਆਫ ਦਾ ਬੈਸਟ ਕੰਟਰੀ ਵਿੱਚ ਜੇ ਰਹਿੰਦੇ ਹੋ ਤੁਸੀਂ, ਤਾਂ ਤੁਹਾਨੂੰ ਐਸੀਆਂ ਚੀਜ਼ਾਂ ਕੋਈ ਵੀ ਤੁਹਾਡੇ ਨਾਲ ਕਰ ਸਕਦਾ, ਅਗਰ ਕੋਈ ਕਰਦਾ ਤਾਂ ਉਹਦੇ ਲਈ ਤੁਸੀਂ ਆਪਣੀ ਜਿਹੜੀ ਆ ਪ੍ਰੋਟੈਕਸ਼ਨ ਜਿਹੜੀ ਆ ਲਾਅ ਦੇ ਥਰੂ ਜ਼ਰੂਰ ਲੈ ਸਕਦੇ ਹੋ। ਸਾਡੇ ਨਾਲ ਹਰਕੀਰਤ ਜੀ ਜੁੜੇ ਨੇ, ਕਾਬਲ ਵਕੀਲ ਨੇ ਕੈਨੇਡਾ ਦੇ। ਹਰਕੀਰਤ ਜੀ, ਸਾਡੇ ਹੋਰ ਸ਼ਰੋਤਿਆਂ ਨੇ ਇਹ ਚੀਜ਼ ਦੱਸੋ ਜ਼ਰੂਰ ਕਿ ਕੀ ਹੋਰ ਉਹਨਾਂ ਦੀ ਜਿਹੜੀਆਂ ਪ੍ਰੋਟੈਕਸ਼ਨਸ ਨੇ, ਕੀ ਉਹਨਾਂ ਨੂੰ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੇ ਨਾਲ ਅਗਰ ਨਜਾਇਜ਼ ਹੋ ਰਹੀ ਹੈ ਅਤੇ ਉਹਨਾਂ ਨੂੰ ਕਾਨੂੰਨ ਜਿਹੜਾ ਆ ਕੀ ਪ੍ਰੋਟੈਕਟ ਕਰੇਗਾ, ਕਿੰਨੀ ਕੁ ਦੇਰ ਇਹ ਜਿਹੜਾ ਆ ਇਹ ਕੇਸ ਚੱਲ ਸਕਦਾ, ਕਿੰਨਾ ਕਿਹਦਾ ਖਰਚਾ ਹੈ, ਔਰ ਦੂਸਰਾ ਜਿਹੜਾ ਆ ਇਹਦੀ ਸਜ਼ਾ ਕੀ ਹੈ।
ਹਾਂਜੀ, ਅਤੇ ਜਿਹੜਾ ਆਪਣਾ ਸਪੈਸ਼ਲੀ ਜੇ ਆਪਾਂ ਓਨਟੈਰੀਓ ਦੀ ਗੱਲ ਕਰਦੇ ਹਾਂ ਤਾਂ ਓਨਟੈਰੀਓ 'ਚ ਜਿਹੜੀ ਆਪਣੀ ਐਜੂਕੇਸ਼ਨ ਐਕਟ ਦੇ ਅੰਡਰ ਸਪੈਸ਼ਲੀ ਉਹਨਾਂ ਨੇ ਸਾਈਬਰ ਬੁਲਿੰਗ ਨੂੰ ਆਈਡੈਂਟੀਫਾਈ ਕੀਤਾ। ਅਤੇ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਜੇ ਤੁਹਾਡੀ ਕੋਈ ਪਿਕਚਰਸ, ਜੇ ਤੁਹਾਡੀਆਂ ਕੋਈ ਪਿਕਚਰਸ ਜਿਹੜੀਆਂ ਨੇ ਤੁਹਾਡੀ ਬਿਨਾਂ ਕੰਸੈਂਟ ਤੋਂ ਸ਼ੇਅਰ ਕਰਦਾ ਤਾਂ ਸੈਕਸ਼ਨ 162 ਆਫ ਕ੍ਰਿਮੀਨਲ ਕੋਡ ਹੈ ਜੀ, ਜਿਸ 'ਚ ਤੁਹਾਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੀ, ਜੇ ਆਪਾਂ ਉਸ ਕੇਸ ਨੂੰ ਪਰਸਿਊ ਕਰਦੇ ਹਾਂ।
ਪਰ ਜੇ ਉਹ ਬੱਚਾ ਜਿਹੜਾ ਆ ਉਹ ਟੀਨੇਜਰ ਨਹੀਂ ਹੈਗਾ, ਜੇ ਬੱਚਾ ਜਿਹੜਾ ਆ ਉਹ ਟੀਨੇਜਰ ਹੈ,
ਹਾਂਜੀ,
ਅਤੇ ਉਹ ਚਾਈਲਡ ਉਹਦੇ ਜਿਹੜੀ ਆ ਉਹਦੇ ਐਕਸਪਲੋਇਟੇਸ਼ਨ ਵਿੱਚ ਜਿਹੜਾ ਆ ਉਹਦੀ ਸਜ਼ਾ ਜਿਹੜੀ ਆ ਉਹ ਬਹੁਤ ਜ਼ਿਆਦਾ ਵੀ ਹੋ ਸਕਦੀ।
ਹਾਂਜੀ, ਜ਼ਿਆਦਾ ਵੀ, ਅਪ ਟੂ ਬਹੁਤ ਕੇਸਾਂ 'ਚ ਲਾਈਫ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਡਿਪੈਂਡਿੰਗ ਔਨ ਦੀ ਗ੍ਰੈਵਿਟੀ ਆਫ ਦਾ ਸਿਚੁਏਸ਼ਨ। ਅਤੇ ਸੋ ਮਚ ਸੋ ਕਿ ਦੇਰ ਇਜ਼ ਅ ਪੇਰੈਂਟਲ ਰਿਸਪੋਂਸੀਬਿਲਿਟੀ ਐਕਟ ਵੀ ਹੈ ਜੀ ਇੱਕ, ਕਿ ਜੇ ਆਪਾਂ ਕਿਸੇ ਕੇਸ 'ਚ ਜੇ ਆਪਾਂ ਦੇਖਦੇ ਹਾਂ ਕਿ ਜਿਹੜਾ ਬੰਦਾ ਤੁਹਾਨੂੰ ਬੁਲੀ ਕਰ ਰਿਹਾ ਸੀਗਾ, ਕਿ ਉਹ ਜੇ ਉਹ ਆਪ ਮਾਈਨਰ ਸੀਗਾ, ਉਹ ਆਪ 18 ਸਾਲਾਂ ਤੋਂ ਘੱਟ ਸੀਗਾ, ਤਾਂ ਬਹੁਤ ਕੇਸਾਂ 'ਚ ਐਕਸਟ੍ਰੀਮ ਕੇਸਿਸ 'ਚ ਡਿਪੈਂਡਿੰਗ ਅਪੋਨ ਦੀ ਫੈਕਟਸ ਆਫ ਦਾ ਮੈਟਰ ਕਿ ਪੇਰੈਂਟਸ ਨੂੰ ਵੀ ਉਸ 'ਚ ਰਿਸਪੋਂਸੀਬਲ ਮੰਨ ਸਕਦੇ ਹਾਂ ਅਤੇ ਉਹਨਾਂ ਨੂੰ ਡੈਮੇਜਸ ਕਲੇਮ ਕਰ ਸਕਦੇ ਹਾਂ। ਅਦਰ ਦੈਨ ਦਾ ਕ੍ਰਿਮੀਨਲ ਐਸਪੈਕਟ, ਸਿਵਲ ਐਸਪੈਕਟ 'ਚ ਵੀ ਤੁਸੀਂ ਡੈਮੇਜਸ ਕਲੇਮ ਕਰ ਸਕਦੇ ਹੋ। ਤੁਸੀਂ ਆਪਣਾ ਬੱਚਿਆਂ ਦਾ ਜੇ ਲੋਸ ਆਫ ਰੈਪੂਟੇਸ਼ਨ ਆ ਉਹਦੇ ਡੈਮੇਜਸ ਕਲੇਮ ਕਰ ਸਕਦੇ ਹੋ। ਜੇ ਤੁਸੀਂ ਸਕੂਲ 'ਚ ਤੁਹਾਨੂੰ ਕੋਈ ਬੁਲੀ ਕਰਦਾ, ਜੇ ਤੁਹਾਨੂੰ ਸਕੂਲ ਚੇਂਜ ਕਰਨਾ ਪਿਆ ਉਸ ਚੀਜ਼ ਕਰਕੇ, ਤੁਸੀਂ ਉਸ 'ਚ ਡੈਮੇਜਸ ਕਲੇਮ ਕਰ ਸਕਦੇ ਹੋ। ਤੁਹਾਨੂੰ ਕਿਸੇ ਕਾਊਂਸਲਰ ਦੀ ਹੈਲਪ ਲੈਣੀ ਪਈ, ਬਿਕੋਜ਼ ਬੁਲਿੰਗ ਦਾ ਤੁਹਾਡਾ ਮੈਂਟਲ ਐਸਪੈਕਟ 'ਤੇ ਸਭ ਤੋਂ ਜ਼ਿਆਦਾ ਇੰਪੈਕਟ ਪੈਂਦਾ, ਅਤੇ ਤੁਸੀਂ ਇਨਫੈਕਟ ਉਹ ਕਾਊਂਸਲਰ ਨੂੰ ਦੇ ਜਿਹੜੇ ਤੁਹਾਡਾ ਖਰਚਾ ਹੋਇਆ ਤੁਸੀਂ ਉਹ ਵੀ ਕਲੇਮ ਕਰ ਸਕਦੇ ਹੋ। ਸੋ ਦਾ ਪੁਆਇੰਟ ਇਜ਼ ਕਿ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਆ, ਅੱਗੇ ਆਉਣਾ ਬਹੁਤ ਜ਼ਰੂਰੀ ਆ। ਅਤੇ ਜੇ ਆਪਣੇ ਛੋਟੇ ਬੱਚੇ ਨੇ, ਜੇ ਆਪਾਂ ਦੇਖਦੇ 10 ਤੋਂ 12 ਸਾਲ ਦੀ ਏਜ 'ਚ ਜਾਂ 10 ਤੋਂ 14 ਸਾਲ ਦੀ, ਜਿਹੜੇ ਟੀਨੇਜਰ ਤੋਂ ਵੀ ਛੋਟੇ ਨੇ ਜੀ ਬੱਚੇ, ਉਹਨਾਂ ਲਈ ਸੋ ਮੋਸਟ ਇੰਪੋਰਟੈਂਟ ਗੱਲ ਕੀ ਹੈ ਕਿ ਪੇਰੈਂਟਸ ਨੂੰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਗੱਲ ਕਰਨੀ ਬਹੁਤ ਜ਼ਰੂਰੀ ਹੈ, ਤੁਸੀਂ ਜਿਹੜੀ ਉਹਨਾਂ ਦੀ ਆਨਲਾਈਨ ਐਕਟੀਵਿਟੀ ਹੈ ਤੁਸੀਂ ਉਹ ਮੋਨੀਟਰ ਵੀ ਕਰਨੀ ਜ਼ਰੂਰੀ ਹੈ ਜੀ, ਛੋਟੇ ਬੱਚਿਆਂ ਲਈ ਸਪੈਸ਼ਲੀ, ਜਿਹੜੇ 10 ਤੋਂ 11 ਸਾਲਾਂ, ਬਿਕੋਜ਼ ਉਹਨਾਂ ਨੂੰ ਹਜੇ ਇੰਨੀ ਸਮਝ ਨਹੀਂ ਹੁੰਦੀ। ਅਤੇ ਤੁਸੀਂ ਉਹਨਾਂ ਦਾ ਜਿਹੜਾ ਆਨਲਾਈਨ ਦਾ ਜਿਹੜਾ ਟਾਈਮ ਹੈ, ਤੁਸੀਂ ਉਹ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ, ਤੁਸੀਂ ਉਹਨੂੰ ਲਿਮਿਟ ਕਰ ਸਕਦੇ ਹੋ, ਅਤੇ ਤੁਸੀਂ
ਸਪੈਸ਼ਲ ਇਹ ਤਾਂ ਬਚਾਉਣ ਵਾਲੀ ਗੱਲ ਹੋ ਗਈ।
ਹਾਂਜੀ ਹਾਂਜੀ,
ਇੱਥੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਮੈਂ ਇੱਕ ਲਾਈਵ ਕੇਸ ਐਜ਼ ਅ ਡਾਇਰੈਕਟਰ ਕ੍ਰਾਈਮ ਸਟੋਪਰਸ ਮੈਂ ਇਸ ਚੀਜ਼ ਤੋਂ ਵਾਕਫ ਹਾਂ, ਮੈਂ ਸਾਰਿਆਂ ਨੂੰ ਉਹਦੀ ਜਾਣਕਾਰੀ ਜ਼ਰੂਰ ਦੇਣਾ ਚਾਹੁੰਦਾ ਕਿ ਅਗਰ ਤੁਹਾਡਾ ਬੱਚਾ ਜਿਹੜਾ ਆ ਕਿਸੇ ਨੂੰ ਈਵਨ ਫੇਕ ਜਿਹੜੀ ਗਨ ਹੈ ਉਹਦੀ ਪਿਕਚਰ ਪਾ ਕੇ ਉਹਨੂੰ ਭੇਜਦੇ ਤੇ ਉਹਨੂੰ ਇਹ ਲਿਖਦੇ ਕਿ ਜੀ ਮੈਂ ਤੈਨੂੰ ਜਿਹਨੂੰ ਮਾਰ ਦੂੰਗਾ, ਸਿਰਫ ਇੱਕ ਧਮਕੀ ਦੇ ਦੇ ਔਰ ਤੁਹਾਡਾ ਬੱਚਾ ਬੇਸ਼ੱਕ 18 ਸਾਲ ਤੋਂ ਥੱਲੇ ਹੈ, ਤਦ ਵੀ ਪੁਲਿਸ ਜਿਹੜੀ ਆ ਉਹਦੇ ਤੇ ਚਾਰਜ ਲਾਏਗੀ, ਤਦ ਵੀ ਉਹ ਕਨਵਿਕਟ ਹੋਏਗਾ, ਤਦ ਵੀ ਤੁਹਾਨੂੰ ਕੋਰਟ ਕਚਹਿਰੀਆਂ ਦੇ ਧੱਕੇ ਖਾਣੇ ਪੈਣਗੇ, ਬੇਸ਼ੱਕ ਤੁਹਾਡਾ ਬੱਚਾ 18 ਸਾਲ ਤੋਂ ਥੱਲੇ ਹੈ। ਔਰ ਐਜ਼ ਅ ਪੇਰੈਂਟ ਜਿਹੜਾ ਜੱਜ ਹੈ ਉਹ ਤੁਹਾਨੂੰ ਇਹ ਵੀ ਡਿਸੀਜ਼ਨ ਦੇ ਸਕਦਾ ਕਿ ਨਾਟ ਓਨਲੀ ਕਿ ਤੁਹਾਡਾ ਬੱਚਾ ਜਿਹੜਾ ਆ ਉਹ ਉਹਨੂੰ ਜਿਹੜੀ ਆ ਕੀ ਪਨਿਸ਼ਮੈਂਟ ਮਿਲਣੀ ਹੈ, ਪਨਿਸ਼ਮੈਂਟ ਜਿਹੜੀ ਆ ਉਹ ਕਮਿਊਨਿਟੀ ਸਰਵਿਸ ਤੋਂ ਲੈ ਕੇ ਡਿਪੈਂਡਿੰਗ ਕਿ ਉਹਦੀ ਗ੍ਰੈਵਿਟੀ ਕੀ ਸੀਗੀ, ਉਹ ਬੱਚੇ ਨੂੰ ਜਿਹਦੇ ਤੇ ਤੁਸੀਂ ਤੁਹਾਡੇ ਬੱਚੇ ਨੇ ਧਮਕੀ ਦਿੱਤੀ ਜਾਂ ਉਹਨੂੰ ਕਿਹੋ ਜਿਹਾ ਥ੍ਰੈਟ ਭੇਜਤਾ ਜਾਂ ਕੋਈ ਪਿਕਚਰ ਭੇਜਤੀ, ਵੇਖਣ ਵਾਲੇ ਬੱਚੇ ਨੂੰ ਇਹ ਨਹੀਂ ਪਤਾ ਕਿ ਗਨ ਜਿਹੜੀ ਹੈ ਨਕਲੀ ਹੈ, ਉਹਨੂੰ ਜਿਹੜਾ ਇਫੈਕਟ ਹੈ ਉਹਦੇ ਬੇਸ ਤੇ ਜੱਜ ਨੇ
ਇਨਫੈਕਟ ਸੈਕਸ਼ਨ,
ਕਿਉਂਕਿ ਬਹੁਤ ਵਾਰ ਇਹ ਉਸ ਕੇਸ ਵਿੱਚ ਮੈਂ ਲਾਈਵ ਕੇਸ ਦੱਸ ਰਿਹਾ, ਉੱਥੇ ਜਿਹਦੇ ਬੱਚੇ ਨੂੰ ਭੇਜਿਆ ਗਿਆ ਉਸ ਬੱਚੇ ਨੇ ਸੋਚੇ, ਉਸ ਬੱਚੇ ਨੇ ਜਿਹਨੇ ਭੇਜਿਆ ਉਹਨੇ ਫੇਕ ਗਨ ਦੀ ਫੋਟੋ ਭੇਜੀ, ਮਗਰ ਜਿਹੜੇ ਬੱਚੇ ਨੂੰ ਗਿਆ ਉਹਨੇ ਪਰਸੀਵ ਕੀਤਾ ਹੈ ਜੀ ਇਹ ਜੀ ਅਸਲੀ ਗਨ ਹੈ, ਮੈਨੂੰ ਇਹ ਸ਼ਾਇਦ ਮਾਰ ਸਕਦਾ।
ਬਿਲਕੁਲ ਬਿਲਕੁਲ,
ਉਸ ਕੇਸ ਵਿੱਚ ਮਾਂ ਬਾਪ ਦਾ ਜਿਹੜਾ ਸੀਗਾ ਜਿਹਨਾਂ ਦੇ ਬੱਚੇ ਨੇ ਭੇਜੀ ਉਹਨਾਂ ਦਾ ਪਲੀ ਇਹ ਸੀਗਾ ਕਿ ਇਹ ਜੀ ਨਕਲੀ ਗਨ ਹੈ, ਵੇਅਰ ਐਜ਼ ਕਾਨੂੰਨ ਜਿਹੜਾ ਲਾਅ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਤੁਹਾਡੇ ਬੱਚੇ ਨੂੰ ਪਤਾ ਇਹ ਨਕਲੀ ਹੈ, ਮਗਰ ਜਿਹਦੇ ਕੋਲ ਗਈ ਹੈ ਉਹਨੂੰ ਨਹੀਂ ਪਤਾ ਵੀ ਇਹ ਨਕਲੀ ਹੈ।
ਬਿਲਕੁਲ,
ਇਹ ਗੱਲ ਸਹੀ ਹੈ,
ਬਿਲਕੁਲ ਸਹੀ ਹੈ ਜੀ। ਸੈਕਸ਼ਨ 264 ਜਿਹੜਾ ਆਪਣਾ ਕ੍ਰਿਮੀਨਲ ਕੋਡ ਦਾ, ਜੇ ਆਪਾਂ ਕਿਸੇ ਨੂੰ ਜਿਵੇਂ ਆਪਾਂ ਥ੍ਰੈਟ ਹੋ ਗਿਆ ਜੀ, ਆਪਾਂ ਅਟਰਿੰਗ ਆਫ ਥ੍ਰੈਟ ਹੋ ਗਿਆ ਜਿਹਦੇ ਨਾਲ ਕਿਸੇ ਨੂੰ ਕੋਈ ਬੋਡੀਲੀ ਇੰਜਰੀ ਜਾਂ ਹਾਰਮ ਹੋ ਸਕਦਾ, ਠੀਕ ਹੈ ਨਾ, ਉਹਨੂੰ ਤੁਸੀਂ ਡਿਸਟਰੋਏ ਕਰਨ ਦੀ ਕੋਈ ਬੋਡੀ ਆਪਣਾ ਡਿਸਟਰੋਏ ਪ੍ਰੋਪਰਟੀ ਵਗੈਰਾ ਨੂੰ ਡਿਸਟਰੋਏ ਕਰਨ ਦੀ ਗੱਲ ਕਰਦੇ ਆ, ਜਾਂ ਕਿਸੇ ਤੁਸੀਂ ਕਿਸੇ ਨੂੰ ਮਾਰਨ ਦੀ ਜਾਂ ਇੰਜਰ ਕਰਨ ਦੀ ਗੱਲ ਹੁੰਦੀ ਆ, ਉਸ 'ਚ ਤੁਹਾਨੂੰ ਪਨਿਸ਼ਮੈਂਟ ਹੋ ਸਕਦੀ ਆ। ਅਗੇਨ ਜੇ ਕਿਸੇ ਤੁਸੀਂ ਸੈਕਸ਼ਨ 423 ਹੈ ਕ੍ਰਿਮੀਨਲ ਕੋਡ ਦਾ, ਤੁਸੀਂ ਕਿਸੇ ਨੂੰ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਦੇ ਅੰਡਰ ਤੁਹਾਨੂੰ ਕਨਵਿਕਸ਼ਨ ਹੋ ਸਕਦੀ ਹੈ। ਸੋ ਪ੍ਰੋਵਿਜ਼ਨਸ ਬਹੁਤ ਨੇ ਜੀ, ਇਟਸ ਜਸਟ ਦੈਟ ਕਿ ਸਾਡੇ ਲੋਕ ਅੱਗੇ ਨਹੀਂ ਆਉਂਦੇ ਤੇ ਅਵੇਅਰਨੈਸ ਦੀ ਕਮੀ ਹੈ
ਜੀ। ਕਿਉਂਕਿ ਮੈਂ ਇਹ ਦੱਸਣਾ ਜ਼ਰੂਰ ਚਾਹੁੰਦਾ ਕਿ ਜੇ ਤੁਹਾਡਾ ਬੱਚਾ ਜਿਹੜਾ ਆ ਤੁਹਾਡੀ ਓਨੀ ਜ਼ਿੰਮੇਵਾਰੀ ਹੈ, ਜਿੱਥੇ ਤੁਸੀਂ ਇਹ ਵੇਖਣਾ ਹੈ ਕਿ ਤੁਹਾਡਾ ਬੱਚਾ ਕਿਤੇ ਸਾਈਬਰ ਬੁਲਿੰਗ ਦਾ ਸ਼ਿਕਾਰ ਨਾ ਹੋਇਆ ਹੋਏ, ਤੇ ਤੁਹਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਤੁਹਾਡਾ ਬੱਚਾ ਜਿਹੜਾ ਆ ਜੇ ਬੇਸ਼ੱਕ ਉਹ ਨਾਬਾਲਗ ਹੈ, ਬੇਸ਼ੱਕ ਉਹ 18 ਸਾਲ ਥੱਲੇ ਆ, ਉਹ ਨਾ ਕਿਸੇ ਨਾਲ ਕਰ ਰਿਹਾ ਹੋਏ, ਕਿਉਂਕਿ ਤੁਸੀਂ ਐਜ਼ ਪੇਰੈਂਟ ਜਿਹੜਾ ਆ ਤੁਹਾਡੇ ਉੱਤੇ ਵੀ ਕਾਨੂੰਨ ਜਿਹੜਾ ਆ ਉਹ ਜ਼ਿੰਮੇਵਾਰੀ ਦਿੰਦਾ।
ਹਾਂਜੀ, ਪੇਰੈਂਟਲ
ਐਜ਼ ਆ ਪੇਰੈਂਟ
ਰਿਸਪੋਂਸਿਬਿਲਿਟੀ ਐਕਟ ਹੈ ਜੀ, ਇੱਕ ਸਪੈਸ਼ਲ ਐਕਟ ਬਣੀ ਹੋਈ।
ਬਿਲਕੁਲ, ਇਸ ਕਰਕੇ ਕਈ ਵਾਰ ਯੂਨੋ ਮੈਂ ਜਿਹੜਾ ਆ ਇਹ ਵੀ ਸੁਣਿਆ ਕਿ ਕਈ ਵਾਰ ਕਿਸੇ ਬੱਚੇ ਨੇ ਅਗਰ ਜੇ ਕਿਸੇ ਨੇ ਰਿਪੋਰਟ ਕੀਤੀ ਕਿ ਮੈਨੂੰ ਜੀ ਮੈਨੂੰ ਐਵੇਂ ਕਿਸੇ ਨੇ ਧਮਕੀ ਭੇਜੀ ਹੈ, ਤੇ ਉਹਨਾਂ ਦੇ ਘਰਦਿਆਂ ਨੇ ਕਿਹਾ ਕਿ ਉਹਨਾਂ ਨੇ ਇਨਫੈਕਟ ਉਹਨੂੰ ਕਿਹਾ ਰਿਟੈਲੀਏਟ ਕਰ, ਉਹਨੂੰ ਇਨਕਰੇਜ ਕੀਤਾ ਵੀ ਤੂੰ ਹੀ ਭੇਜ ਦੇ।
ਹਾਂਜੀ,
ਆਈ ਥਿੰਕ ਇਹ ਜਿਹੜੀ ਚੀਜ਼ ਹੈ ਇਹ ਕਾਨੂੰਨੀ ਤੌਰ ਤੇ ਵਰਜਿਤ ਹੈ, ਇਹ ਤੁਹਾਨੂੰ ਨਹੀਂ ਕਰਨੀ ਚਾਹੀਦੀ। ਸਭ ਤੋਂ ਮਾੜੀ ਚੀਜ਼ ਤੁਸੀਂ ਅਗਰ ਕਰਦੇ ਹੋ ਤੇ ਆਪਣੇ ਬੱਚੇ ਦੇ ਤੁਹਾਡੇ ਬੱਚੇ ਨੂੰ ਕੋਈ ਚੀਜ਼ ਆਈ ਹੈ, ਉਹਨੂੰ ਕਦੀ ਵੀ ਨਾ ਕਹੋ ਕਿ ਇਹਨੂੰ ਰਿਟੈਲੀਏਟ ਕਰ, ਤੂੰ ਵੀ ਕਰ, ਇਹ ਕੋਈ ਬਹਾਦਰੀ ਨਹੀਂ ਹੈ। ਉਸ ਟਾਈਮ ਜਿਹੜਾ ਆ ਤੁਹਾਨੂੰ ਆਪਣੇ ਬੱਚੇ ਨੂੰ ਸਮਝਾਉਣ ਦੀ ਲੋੜ ਹੈ, ਜਿਹਦੇ ਤੁਹਾਡੇ ਬੱਚੇ ਨਾਲ ਅਗਰ ਚੀਜ਼ ਹੋਈ ਹੈ ਤੇ ਤੁਸੀਂ ਉਹਦੀ ਪ੍ਰੋਪਰ ਜਿਹੜੀ ਆ ਕਾਨੂੰਨੀ ਕਾਰਵਾਈ ਕਰਾਓ। ਗਲਤੀ ਨਾਲ ਵੀ ਅਗਰ ਤੁਹਾਨੂੰ ਪਤਾ ਲੱਗਦਾ, ਬਹੁਤ ਵਾਰ ਕੇਸ ਐਸੇ ਵੀ ਹੋਏ ਆ ਜਿੱਥੇ ਕਿ ਜਿਹੜੇ ਬੱਚੇ ਨੇ ਕੋਈ ਧਮਕੀ ਭੇਜੀ ਜਾਂ ਕੋਈ ਚੀਜ਼ ਹੈ, ਉਹ ਬੱਚੇ ਦੀ ਆਈਡੈਂਟੀਟੀ ਜਿਹੜੀ ਆ ਉਹ ਬੱਚਾ ਦੱਸ ਸਕਦਾ, ਉਸ ਪੇਰੈਂਟਸ ਦੇ ਕੋਲ ਵੀ ਪੇਰੈਂਟਸ ਚਲੇ ਜਾਂਦੇ ਨੇ, ਉਹ ਜਿਹੜਾ ਆ ਕਾਨੂੰਨੀ ਤੌਰ 'ਤੇ ਉਹ ਮਨਾ ਹੈ, ਕਿਉਂਕਿ ਤੁਸੀਂ ਉਸ ਚੀਜ਼ 'ਚ ਲੜਾਈ ਹੋ ਸਕਦੀ ਹੈ, ਐਕਸਕਲੇਟ ਚੀਜ਼ਾਂ ਹੋ ਸਕਦੀਆਂ, ਬਲੇਮ ਗੇਮ ਜਿਹੜਾ ਆ ਕਿਸੇ ਦੇ ਕੋਲ ਹੋ ਸਕਦਾ, ਤੁਹਾਡੇ ਬੱਚੇ ਦੇ ਨਾਲ ਕੋਈ ਚੀਜ਼ ਹੋਈ ਹੈ। ਜੇ ਤੁਸੀਂ ਕਿਸੇ ਨੂੰ ਗੁੱਸੇ 'ਚ ਫੋਨ ਕਰ ਦਿੰਦੇ ਹੋ, ਤੁਸੀਂ ਕਿਸੇ ਦੇ ਘਰੇ ਜਾ ਸਕਦੇ ਜਾਂਦੇ ਹੋ, ਤਾਂ ਤੁਸੀਂ ਵੱਡੇ ਗੁਨਾਹਗਾਰ ਬਣ ਜਾਂਦੇ ਹੋ। ਉਹ ਚੀਜ਼ ਸਿਰਫ ਉਦੋਂ ਹੀ ਕਰੋ ਜਿਸ ਬੱਚੇ ਨੇ ਤੁਹਾਡੇ ਬੱਚੇ ਨਾਲ ਐਸੀ ਕੋਈ ਚੀਜ਼ ਕੀਤੀ ਹੈ, ਉਹਦੇ ਮਾਂ ਬਾਪ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਜਾਣਦੇ ਨੇ,
ਯੈਸ,
ਜਿਹਦੇ ਨਾਲ ਤੁਸੀਂ ਕਿਸੇ ਕਾਨੂੰਨੀ ਇਸ਼ੂ ਵਿੱਚ ਨਾ ਆਓ। ਇਹ ਲਾਈਵ ਕੇਸਿਸ ਨੇ ਜੋ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਕਈ ਵਾਰ ਬੱਚੇ ਨੂੰ ਕੋਈ ਚੀਜ਼ ਐਸੀ ਭੇਜੀ, ਕਿਸੇ ਨੇ ਧਮਕੀ ਦਿੱਤੀ ਹੈ, ਬੱਚੇ ਜਿਹੜੇ ਬੱਚੇ ਨੇ ਭੇਜੀ ਹੈ ਉਸ ਬੱਚੇ ਦੇ ਘਰੇ ਜਾ ਕੇ ਜਿਹੜੇ ਆ ਮਾਂ ਬਾਪ ਜਿਹੜੇ ਆ ਗਰਮ ਹੋਏ, ਔਰ ਉਹਨਾਂ ਨੇ ਜਿਹੜਾ ਆ ਥ੍ਰੈਟ ਦੇਣ ਦੇ ਚੱਕਰ 'ਚ ਪੁਲਿਸ ਨੂੰ ਕੇਸ ਕਰਤਾ ਕਿ ਵੀ ਸਾਨੂੰ ਜੀ ਇਹ ਆ ਕੇ ਇਹਨਾਂ ਧਮਕੀ ਦਿੱਤੀ ਹੈ, ਤੁਸੀਂ ਉਹਨਾਂ ਦੇ ਬਿਲਡਿੰਗ 'ਚ ਗਏ ਹੋ, ਤੁਸੀਂ ਉਹਨਾਂ ਦੇ ਘਰ ਗਏ ਹੋ, ਤਾਂ ਤੁਸੀਂ ਆਪ ਜਿਹੜਾ ਆ ਉਹ ਗੁਨਾਹਗਾਰ ਬਣ ਜਾਂਦੇ ਹੋ। ਇਸ ਕਰਕੇ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਤੁਹਾਡੇ ਬੱਚੇ ਨਾਲ ਕੋਈ ਚੀਜ਼ ਹੋਈ ਹੈ ਤੇ ਆਪਣੇ ਜਿਹੜੇ ਤੁਹਾਨੂੰ ਪਤਾ ਵੀ ਲੱਗ ਜਾਂਦਾ, ਜਾਂ ਤੁਸੀਂ ਜੇ ਪੁਲਿਸ ਕੇਸ ਨਹੀਂ ਕਰਾਉਣਾ ਚਾਹੁੰਦੇ ਤੇ ਤੁਸੀਂ ਸਕੂਲ ਨੂੰ ਇੰਟੀਮੇਟ ਕਰੋ।
ਹਾਂਜੀ,
ਸਕੂਲ ਜਿਹੜੇ ਆ ਉਹਨਾਂ ਦੇ ਪ੍ਰਿੰਸੀਪਲ, ਉਹਨਾਂ ਦੀ ਕਾਉਂਸਲਰ ਜਿਹੜੇ ਆ ਉਹ ਐਕਸ਼ਨ ਲੈ ਸਕਦੇ ਆ, ਉਹ ਤੁਹਾਡੇ ਦੂਸਰੇ ਬੱਚੇ ਨੂੰ ਸਮਝਾ ਸਕਦੇ ਆ ਜੇ ਤੁਹਾਨੂੰ ਸਟਰੋਂਗਲੀ ਲੱਗਦਾ ਕਿ ਤੁਹਾਡਾ ਬੱਚਾ ਤੁਸੀਂ ਪੁਲਿਸ ਨੂੰ ਰਿਪੋਰਟ ਕਰਨੀ ਹੈ, ਤੁਸੀਂ ਜ਼ਰੂਰ ਪੁਲਿਸ ਨੂੰ ਰਿਪੋਰਟ ਵੀ ਕਰ ਸਕਦੇ ਹੋ, ਮਗਰ ਦੂਸਰੇ ਦੇ ਘਰੇ ਜਾ ਕੇ ਉਹਦੇ ਘਰ ਜਾ ਕੇ ਬਿਲਕੁਲ ਵੀ ਇਸ ਚੀਜ਼ ਨੂੰ ਆਪਣੇ ਹੱਥ ਲੈ ਕੇ ਸੌਟ ਆਊਟ ਨਾ ਕਰਨ ਦੀ ਕੋਸ਼ਿਸ਼ ਕਰੋ। ਇਹਦੇ ਉੱਤੇ ਥੋੜ੍ਹਾ ਦੱਸੋਗੇ ਕਿ ਬਈ ਤੁਸੀਂ ਇਹਨੂੰ ਲਾਅ ਕੀ ਕਹਿੰਦਾ?
ਸੋ ਜਿਵੇਂ ਆਈਡੀਆ ਇਜ਼ ਕਿ ਜੇ ਕਿਸ ਆਪਾਂ ਨੂੰ ਪਤਾ ਲੱਗਦਾ ਕਿ ਇਹ ਚੀਜ਼ ਹੋ ਰਹੀ ਹੈ, ਦ ਆਈਡੀਆ ਇਜ਼ ਟੂ ਅਪਰੋਚ ਦੀ ਅਪਰੋਪਰੀਏਟ ਅਥਾਰਟੀਜ਼। ਜੇ ਸਕੂਲ 'ਚ ਹੁੰਦਾ, ਜਿਵੇਂ ਮੈਂ ਪਹਿਲਾਂ ਦੱਸਿਆ, ਐਜੂਕੇਸ਼ਨ ਐਕਟ ਜਿਹੜਾ ਹੈ ਓਨਟੈਰੀਓ ਦਾ, ਉਸ 'ਚ ਸਪੈਸੀਫਿਕਲੀ ਸਾਈਬਰ ਬੁਲਿੰਗ ਇਜ਼ ਡਿਫਾਈਂਡ। ਸੋ ਜੇ ਆਪਾਂ ਸਕੂਲ 'ਚ ਅਥਾਰਟੀਜ਼ ਨੂੰ, ਜਿਹੜੀਆਂ ਰੈਲੇਵੈਂਟ ਤਾਂ ਪ੍ਰਿੰਸੀਪਲ ਨੇ ਜਾਂ ਉਹਨਾਂ ਦਾ ਬੋਰਡ ਹੈ, ਤੁਸੀਂ ਉਹਨਾਂ ਨੂੰ ਇੰਟੀਮੇਟ ਕਰਦੇ ਹੋ, ਸੋ ਦੇ ਆਰ ਬਾਊਂਡ ਟੂ ਟੇਕ ਐਕਸ਼ਨ ਔਨ ਦੈਟ। ਸੋ ਦੇ ਕਿਸੇ ਤੁਸੀਂ ਆਪ ਡਾਇਰੈਕਟਲੀ ਅਪਰੋਚ ਨਾ ਕਰੋ, ਜਿਹੜੀਆਂ ਅਥਾਰਟੀਜ਼ ਇਨ ਪਾਵਰ ਨੇ ਹੂ ਆਰ ਬਾਊਂਡ ਟੂ ਟੇਕ ਐਕਸ਼ਨ ਔਨ ਯੋਰ ਰਿਕੁਐਸਟ ਔਰ ਔਨ ਯੋਰ ਕੰਪਲੇਂਟ, ਅਪਰੋਚ ਦੈਮ। ਤੁਹਾਨੂੰ ਕੋਈ ਜਿਸ 'ਚ ਆਪਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਪੁਲਿਸ ਅਥਾਰਟੀਜ਼ ਇਨਵੋਲਵ ਨੇ, ਗ੍ਰੈਵਿਟੀ ਆਫ ਓਫੈਂਸ ਜਿੱਥੇ ਬਹੁਤ ਜ਼ਿਆਦਾ, ਦੈਨ ਅਪਰੋਚ 911 ਤੁਸੀਂ ਕਾਲ ਕਰੋ, ਪੁਲਿਸ ਨੂੰ ਕੋਂਟੈਕਟ ਕਰੋ। ਬਹੁਤ ਸਾਰੀਆਂ ਐਨ ਜੀ ਓਜ਼ ਵੀ ਨੇ ਜੀ, ਬਹੁਤ ਸਾਰੀਆਂ ਇੰਸਟੀਟਿਊਟਸ ਨੇ, ਤੁਸੀਂ ਹੁਣੇ ਟੋਲ ਫਰੀ ਇੱਕ ਨੰਬਰ ਵੀ ਦੱਸਿਆ ਜਿੱਥੇ ਇਹ ਸੇਵਾਵਾਂ ਉਪਲਬਧ ਨੇ, ਉਹਨਾਂ ਨੂੰ ਤੁਸੀਂ ਅਪਰੋਚ ਕਰੋ, ਤੁਹਾਡੀ ਆਈਡੈਂਟੀ ਵੀ ਉਹ ਪ੍ਰੋਟੈਕਟ ਕਰਦੀਆਂ ਨੇ, ਅਤੇ ਤੁਹਾਨੂੰ ਜਿਹੜੀ ਲੀਗਲ ਏਡ ਵੀ, ਲੀਗਲ ਏਡ ਇਜ਼ ਆਲਸੋ ਅਨਦਰ ਅਥਾਰਟੀ ਜਿੱਥੇ ਤੁਹਾਨੂੰ ਇਫ ਯੂ ਕੁਆਲੀਫਾਈ ਫੋਰ ਇਟ, ਤੁਹਾਨੂੰ ਤੁਸੀਂ ਆਪਣੀ ਲੀਗਲ ਸਰਵਿਸਿਜ਼ ਅਵੇਲ ਕਰ ਸਕਦੇ ਹੋ ਟੂ ਅਪਰੋਚ ਦਾ ਲੋਇਰ ਐਂਡ ਦਾ ਕੋਰਟ। ਅਤੇ ਅਥਾਰਟੀਜ਼ ਬਹੁਤ ਨੇ, ਇਟਸ ਜਸਟ ਦੈਟ ਕਿ ਆਪਾਂ ਡਰਦੇ ਹਾਂ ਅਤੇ ਝੱਕਦੇ ਹਾਂ, ਅਤੇ ਅਵੇਅਰਨੈਸ ਦੀ ਕਮੀ ਹੈ।
ਅਸੀਂ ਦੁਬਾਰਾ ਜਿਹੜਾ ਆ ਕਿਡਜ਼ ਹੈਲਪ ਫੋਨ ਜਿਹੜਾ ਆ, ਜਿਹਦੇ ਤੁਹਾਡੇ ਬੱਚੇ ਨਾਲ ਸਾਈਬਰ ਬੁਲਿੰਗ ਹੁੰਦੀ ਹੈ, ਸੋ ਇਹ ਤੁਸੀਂ ਜ਼ਰੂਰ ਨੋਟ ਕਰ ਲਓ, 1-800-668-6868 1-800-668-6868 ਜਿਹੜਾ ਇਹ ਨੰਬਰ ਹੈ, ਕਿਡਜ਼ ਹੈਲਪ ਫੋਨ .ca ਉਹਨਾਂ ਦੀ ਵੈਬਸਾਈਟ ਹੈ। ਤੁਸੀਂ ਉੱਥੇ ਜਾ ਕੇ ਉਹਦੀ ਜੋ ਵੀ ਤੁਸੀਂ ਹੈਲਪ ਲੈਣਾ ਚਾਹੁੰਦੇ ਹੋ, ਔਰ ਖਾਸ ਤੌਰ 'ਤੇ ਜੇ ਤੁਹਾਡਾ ਬੱਚਾ ਜਿਹੜਾ ਆ ਉਹ ਡਾਇਰੈਕਟ ਹੈਲਪ ਲੈਣਾ ਚਾਹੁੰਦਾ, ਉੱਥੇ ਕਾਊਂਸਲਰਸ ਵੀ ਨੇ, ਉੱਥੇ ਐਡਵਾਈਜ਼ਰਸ ਵੀ ਨੇ, ਐਕਸਪਰਟਸ ਵੀ ਨੇ ਜਿਹੜੇ ਕਿ ਰਾਈਟ ਉਹਨਾਂ ਨੂੰ ਐਡਵਾਈਸ ਦੇਣਗੇ। ਤੋ ਇਸ ਕਰਕੇ ਕਦੀ ਵੀ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਉਹ ਸਾਈਨ ਸ਼ੋਅ ਕਰ ਰਿਹਾ ਜਿੱਥੇ ਉਹ ਬਾਹਰ ਜਾਣ ਤੋਂ ਡਰ ਰਿਹਾ, ਉਹ ਸਾਈਨ ਸ਼ੋਅ ਕਰ ਰਿਹਾ ਜਿੱਥੇ ਉਹ ਇੰਟਰਨੈਟ ਤੋਂ ਡਰ ਰਿਹਾ, ਜਿੱਥੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਬੱਚੇ ਨੇ ਜਿਹੜੀਆਂ ਸੋਸ਼ਲ ਪ੍ਰੋਫਾਈਲ ਸੀਗੀਆਂ ਉਹ ਡਿਲੀਟ ਕਰਤੀਆਂ, ਉਹ ਐਕਟਿਵ ਨਹੀਂ ਹੈ ਉੱਥੇ, ਇਹਨਾਂ ਚੀਜ਼ਾਂ ਨੂੰ ਇੱਕ ਆਮ ਐਕਟ ਜਿਹੜਾ ਆਮ ਐਕਸ਼ਨ ਨਾ ਲਓ, ਕਿਉਂਕਿ ਐਕਸਪਰਟਸ ਦੇ ਮੁਤਾਬਕ ਹੋ ਸਕਦਾ ਤੁਹਾਡਾ ਬੱਚਾ ਜਿਹੜਾ ਆ ਉਹ ਕੋਵਿਡ ਦੇ ਦੌਰਾਨ ਖਾਸ ਤੌਰ 'ਤੇ ਇੰਟਰਨੈਟ ਦੇ ਓਵਰ ਯੂਸੇਜ ਕਰਕੇ ਸਾਈਬਰ ਬੁਲਿੰਗ ਦਾ ਸ਼ਿਕਾਰ ਹੋਇਆ ਹੋਏ। ਬਿਤ ਤੋਂ ਪਹਿਲਾਂ ਕਿ ਉਹ ਬੱਚੇ ਨੂੰ ਮੈਂਟਲੀ ਕੋਈ ਜ਼ਿਆਦਾ ਅਸਰ ਹੋਏ, ਉਸ ਤੋਂ ਪਹਿਲਾਂ ਕਿ ਉਹਦਾ ਡੈਮੇਜ ਜਿਹੜਾ ਹੋਰ ਜ਼ਿਆਦਾ ਹੋਏ, ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਹੈ, ਐਜ਼ ਅ ਪੇਰੈਂਟ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਸਾਈਨ ਜਿਹੜੇ ਆਈਡੈਂਟੀਫਾਈ ਕਰੋ, ਬੱਚੇ ਨਾਲ ਗੱਲ ਕਰੋ, ਔਰ ਜਿਵੇਂ ਅਸੀਂ ਦੱਸਿਆ ਕਿ 5 ਸਟੈਪ ਜਿਹੜੇ ਨੇ ਉਹ ਜ਼ਰੂਰ ਲਓ। ਪਹਿਲਾ ਸਟੈਪ ਹੈ ਬੱਚੇ ਨਾਲ ਗੱਲ ਕਰੋ, ਉਹਨੂੰ ਕ੍ਰਿਟੀਸਾਈਜ਼ ਨਾ ਕਰੋ, ਉਹਨੂੰ ਬਲੇਮ ਨਾ ਕਰੋ ਕਿ ਤੂੰ ਇੰਟਰਨੈਟ 'ਤੇ ਬੈਠਾ ਸੀਗਾ, ਜੋ ਹੋ ਗਿਆ ਉਹਦੀ ਹੈਲਪ ਕਰੋ, ਉਹਦੀ ਸਪੋਰਟ ਕਰੋ, ਇਹ ਤੁਹਾਡਾ ਪਹਿਲਾ ਕੰਮ ਹੈ। ਦੂਸਰਾ ਇਹ ਚੀਜ਼ ਹੈ ਕਿ ਜਿਹੜਾ ਵੀ ਤੁਹਾਡਾ ਸਰਵਿਸ ਪ੍ਰੋਵਾਈਡਰ ਹੈ, ਜਿੱਥੋਂ ਤੁਸੀਂ ਸਰਵਿਸ ਲੈ ਰਹੇ ਹੋ, ਚਾਹੇ ਰੋਜਰਸ ਹੈ, ਬੈਲ ਹੈ, ਕਿਤੇ ਵੀ ਹੈਗਾ, ਉਹਨੂੰ ਜ਼ਰੂਰ ਦੱਸੋ ਕਿ ਸਾਡੇ ਆਹ ਚੀਜ਼ ਜਿਹੜੀ ਆ ਚੀਜ਼ ਹੋਈ ਹੈ। ਦਿਸ ਆਲਸੋ ਇਨਕਲੂਡ ਕਿ ਜੇ ਤੁਹਾਨੂੰ ਕੋਈ ਬਲੈਂਕ ਕਾਲਸ ਆ ਰਹੀਆਂ ਨੇ, ਤੁਹਾਨੂੰ ਕੋਈ ਤੰਗ ਕਰ ਰਿਹਾ, ਤੁਹਾਡੇ ਸੈੱਲ ਫੋਨ 'ਤੇ ਕਾਲ ਆ ਰਹੀਆਂ, ਤਦ ਵੀ ਇਹ ਸਾਈਬਰ ਬੁਲਿੰਗ ਹੈ, ਉਹ ਵੀ ਇਨਫੋਰਮ ਕਰ ਸਕਦੇ ਹੋ ਤੁਸੀਂ ਆਪਣੇ ਸਰਵਿਸ ਪ੍ਰੋਵਾਈਡਰ ਨੂੰ। ਤੀਸਰੀ ਚੀਜ਼ ਹੈ ਜੇ ਬੱਚਾ ਤੁਹਾਡਾ ਸਕੂਲ ਜਾਂਦਾ ਤਾਂ ਤੁਸੀਂ ਸਕੂਲ ਦੀਆਂ ਅਥਾਰਟੀਜ਼ ਜਿਹੜੀਆਂ ਨੇ ਉਹਨਾਂ ਨੂੰ ਇਨਫੋਰਮ ਕਰੋ ਕਿ ਸਾਡੇ ਬੱਚੇ ਨਾਲ ਆਹ ਚੀਜ਼ ਹੋ ਰਹੀ ਹੈ, ਤਾਂ ਕਿ ਸਕੂਲ ਜਿਹੜੀਆਂ ਉਹਨਾਂ ਦੇ, ਜਿਵੇਂ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ ਓਨਟਾਰੀਓ ਐਜੂਕੇਸ਼ਨ ਐਕਟ ਦੇ ਥੱਲੇ ਵੀ ਉਹ ਪ੍ਰੋਟੈਕਸ਼ਨ ਹੈ, ਕਿਸੇ ਨਾਲ ਸਾਈਬਰ ਬੁਲਿੰਗ ਅਗਰ ਹੁੰਦੀ ਹੈ ਤਾਂ ਸਕੂਲ ਜਿਹੜਾ ਉਹਦਾ ਐਕਸ਼ਨ ਜ਼ਰੂਰ ਲੈਂਦਾ, ਸਕੂਲ ਵੀ ਪੁਲਿਸ ਨੂੰ ਇਨਫੋਰਮ ਕਰ ਸਕਦਾ।
ਹਾਂਜੀ,
ਚੌਥਾ ਸਟੈਪ ਜਿਹੜਾ ਆ ਉਹ ਇਹ ਹੈ ਕਿ ਤੁਸੀਂ ਪੁਲਿਸ ਅਥਾਰਟੀਜ਼ ਨੂੰ ਜ਼ਰੂਰ ਇਨਫੋਰਮ ਕਰੋ, ਪੁਲਿਸ ਅਥਾਰਟੀ ਜਿਹੜੀ ਹੈ ਉਹ ਇਹਦੇ ਅਗੇਂਸਟ ਜਿਹੜੀ ਆ ਐਕਸ਼ਨ ਲੈਂਦੀ ਹੈ। ਔਰ ਲਾਸਟ ਚੀਜ਼ ਇਹ ਹੈ ਕਿ ਤੁਸੀਂ ਗੱਲ ਕਰੋ ਕਾਊਂਸਲਰ, ਆਪਣੇ ਬੱਚੇ ਦੀ ਕਾਊਂਸਲਿੰਗ ਕਰਾਓ, ਕਿਉਂਕਿ ਤੁਹਾਨੂੰ ਹੋ ਸਕਦਾ ਨਾ ਪਤਾ ਹੋਏ, ਤੁਹਾਡੇ ਨਾਲ ਬੱਚਾ ਖੁੱਲ੍ਹ ਕੇ ਨਾ ਗੱਲ ਕਰ ਸਕਦਾ ਹੋਏ ਕਿ ਉਹ ਕਿਹੜੇ ਟਰਾਮੇ ਦੇ ਵਿੱਚ ਜਾ ਰਿਹਾ, ਕੀ ਉਹਨੂੰ ਫਰਕ ਪੈ ਰਿਹਾ। ਸੋ ਇਸ ਕਰਕੇ ਬਾਹਰ ਦੀ ਜਿਹੜੀ ਹੈਲਪ ਹੈ, ਚਾਹੇ ਉਹ ਮੈਡੀਕਲ ਹੈਲਪ ਹੋਏ, ਹੋ ਸਕਦਾ ਕਾਊਂਸਲਿੰਗ ਹੈਲਪ ਹੋਏ, ਉਹ ਜ਼ਰੂਰ ਲਾਓ। ਸੋ ਇਹ ਚੀਜ਼ ਜਿਹੜੀ ਆ ਇਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਔਰ ਲਾਸਟ ਚੀਜ਼ ਜਿਹੜੀ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਉਹ ਇਹ ਹੈ ਕਿ ਕਦੀ ਨਾ ਸੋਚੋ ਕਿ ਮੇਰਾ ਬੱਚਾ ਜਿਹੜਾ ਆ ਉਹਦੇ ਨਾਲ ਸਾਈਬਰ ਬੁਲਿੰਗ ਨਹੀਂ ਹੋਈ, ਔਰ ਨਾ ਹੀ ਕਦੀ ਇਹ ਸੋਚੋ ਕਿ ਮੇਰਾ ਬੱਚਾ ਜਿਹੜਾ ਆ ਉਹ ਸਾਈਬਰ ਬੁਲਿੰਗ ਨਹੀਂ ਕਰ ਸਕਦਾ। ਦੋਨੋਂ ਹੀ ਚੀਜ਼ਾਂ ਪੋਸੀਬਲ ਨੇ, ਔਰ ਇਹ ਸਟੈਟਿਸਟਿਕਸ ਦੇ ਮੁਤਾਬਕ ਜਿਹੜੀਆਂ ਨੇ ਕੋਵਿਡ ਦੇ ਦੌਰਾਨ ਸਾਈਬਰ ਬੁਲਿੰਗ ਜਿਹੜੀ ਆ ਬਹੁਤ ਵਧੀ ਹੈ। ਇਹ ਜੇ ਵਧੀ ਹੈ ਤਾਂ ਡੈਫੀਨੇਟਲੀ ਇਹ ਹੋ ਸਕਦਾ ਤੁਹਾਡੇ ਘਰ 'ਚ ਸਾਡੇ ਘਰ 'ਚ ਕਿਸੇ ਨਾਲ ਵੀ ਹੋਈ ਹੋਏ। ਸੋ ਯੂਨੋ ਮੈਂ ਜ਼ਰੂਰ ਹੁਣ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਸਮੇਂ ਦੇ ਹਿਸਾਬ ਦੇ ਨਾਲ ਕਿ ਕੀ ਐਸੇ ਸਟੈਪਸ ਨੇ ਜਿਹਦੇ ਨਾਲ ਜਿਹੜੇ ਆਪਾਂ ਪੇਰੈਂਟਸ ਨਾਲ ਸ਼ੇਅਰ ਕਰ ਸਕਦੇ ਹਾਂ ਕਿ ਜਿਹਦੇ ਨਾਲ ਸਾਈਬਰ ਬੁਲਿੰਗ ਜਿਹੜੀ ਆ ਤੁਹਾਡੇ ਬੱਚੇ ਦੀ ਨਾ ਹੋਏ, ਉਹ ਇਹਨਾਂ ਚੀਜ਼ਾਂ ਦਾ ਨਾ ਸ਼ਿਕਾਰ ਹੋਏ। ਖਾਸ ਤੌਰ 'ਤੇ ਲੜਕੀਆਂ, ਦੋ ਅੱਜ ਕੱਲ੍ਹ ਲੜਕੇ ਜਿਹੜੇ ਆ ਉਹਨਾਂ ਨਾਲ ਵੀ, ਉਹਨਾਂ ਦੀ ਵੀ ਐਕਸਪਲੋਇਟੇਸ਼ਨ ਹੋਈ ਹੈ, ਇਹ ਕੇਸਿਸ ਆਏ ਨੇ ਮਗਰ ਪਰਸੈਂਟੇਜ ਵਾਈਜ਼ ਘੱਟ ਹੈ। ਅਤੇ ਤੁਸੀਂ ਕੀ ਐਡਵਾਈਸ ਦਓਗੇ, ਕੀ ਐਸੇ ਸਟੈਪਸ ਨੇ?
ਸੋ ਪੇਰੈਂਟਸ ਨੂੰ ਫਸਟ ਐਂਡ ਫੋਰਮੋਸਟ ਐਡਵਾਈਸ ਤਾਂ ਇਹੀ ਹੈ ਜੀ ਕਿ ਤੁਸੀਂ ਆਪਣੇ ਜਿਹੜੇ ਛੋਟੇ ਬੱਚੇ ਨੇ, ਯੰਗਸਟਰਸ ਨੇ, ਉਹਨਾਂ ਨੂੰ ਤੁਸੀਂ ਮੋਨੀਟਰ ਜ਼ਰੂਰ ਕਰੋ ਕਿ ਉਹਨਾਂ ਦੀ ਜਿਹੜੀ ਔਨਲਾਈਨ ਐਕਟੀਵਿਟੀ ਆ ਮੋਨੀਟਰ ਕਰੋ। ਜਿਹੜੀ ਲੇਟੈਸਟ ਟੈਕਨੋਲੋਜੀਜ਼ ਅੱਜ ਕੱਲ੍ਹ ਬੱਚੇ ਯੂਜ਼ ਕਰਦੇ ਨੇ, ਤੁਹਾਨੂੰ ਉਹਨਾਂ ਬਾਰੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਵਾਰ ਅਸੀਂ ਇਹ ਦੇਖਿਆ ਕਿ ਬੱਚਿਆਂ ਕੋਲ ਸਾਰੇ ਯੂਨੋ ਫੈਂਸੀ ਗੈਜਟਸ ਨੇ, ਨਵੇਂ ਟੈਕਨੋਲੋਜੀ ਵਾਲੇ ਫੋਨਸ ਨੇ, ਤਾਂ ਪੇਰੈਂਟਸ ਨੂੰ ਬੇਸਿਕ ਫੋਨ ਵੀ ਨਹੀਂ ਚਲਾਉਣਾ ਆਉਂਦਾ, ਅਤੇ ਇਸ ਕਰਕੇ ਤੁਹਾਡੀ ਜਿਹੜੀ ਆਪਣੀ ਜਿਹੜੀ ਟੈਕਨੋਲੋਜੀ ਦੀ ਤੁਹਾਡੀ ਆਪਣੀ ਵੀ ਤੁਹਾਨੂੰ ਨੌਲੇਜ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਪਲੈਟਫੋਰਮਸ ਨੇ ਕਿੱਥੇ ਕਿੱਥੇ ਕੀ ਚੀਜ਼ ਸ਼ੇਅਰ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਬੱਚਿਆਂ ਦਾ ਤੁਸੀਂ ਔਨਲਾਈਨ ਜਿਹੜਾ ਟਾਈਮ ਹੈ ਤੁਸੀਂ ਉਹਨੂੰ ਲਿਮਿਟ ਕਰੋ, ਉਹਨਾਂ ਨਾਲ ਗੱਲ ਕਰੋ। ਸੋ ਕੋਵਿਡ ਨਾਲ ਹਾਂਜੀ, ਕਿਉਂਕਿ ਫਿਜ਼ੀਕਲ ਐਕਟੀਵਿਟੀਜ਼ ਬਹੁਤ ਰਿਸਟ੍ਰਿਕਟ ਹੋ ਗਈਆਂ ਸੀਗੀਆਂ, ਹੋਪਫੁਲੀ ਹੁਣ ਸਾਰੀ ਚੀਜ਼ਾਂ ਨੂੰ ਬੈਕ ਟੂ ਨੋਰਮਲ ਸੀ ਆ ਰਹੀ ਹੈ। ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਜ਼ 'ਚ ਜ਼ਿਆਦਾ ਇੰਗੇਜ ਕਰਨ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਦੱਸੋ ਕਿ ਬਈ ਸਾਈਬਰ ਬੁਲਿੰਗ ਕੀ ਚੀਜ਼ ਆ, ਕਿ ਇਹ ਕੀ ਹੋ ਸਕਦੀ ਹੈ, ਜੇ ਤੁਹਾਡੇ ਨਾਲ ਹੋ ਰਹੀ ਹੈ ਤਾਂ ਇਹ ਕਿਹੜੇ ਤਰੀਕਿਆਂ ਨਾਲ ਹੋ ਸਕਦੀ ਹੈ।
ਵੇਖੇ ਜਿਵੇਂ ਤੁਸੀਂ ਗੱਲ ਕੀਤੀ ਹਰਕਿਰਤ ਜੀ, ਇਹ ਬਹੁਤ ਜ਼ਰੂਰੀ ਪੁਆਇੰਟ ਹੈ, ਜਿਵੇਂ ਅਸੀਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ ਇਲਾਜ ਚੀਜ਼ ਜਿਹੜਾ ਤਾਂ ਹੀ ਹੋਏਗਾ ਜੇ ਤੁਸੀਂ ਦੋ ਚੀਜ਼ਾਂ ਜਿਹੜੀਆਂ ਮੰਨ ਕੇ ਚੱਲੋਗੇ। ਇੱਕ ਕਿ ਤੁਹਾਡੇ ਬੱਚੇ ਦੇ ਨਾਲ ਸਾਈਬਰ ਬੁਲਿੰਗ ਹੋ ਸਕਦੀ ਹੈ, ਔਰ ਦੂਸਰੀ ਚੀਜ਼ ਤੁਹਾਡਾ ਬੱਚਾ ਜਿਹੜਾ ਹੈ ਉਹ ਸਾਈਬਰ ਬੁਲਿੰਗ ਕਰ ਸਕਦਾ। ਜੇ ਉਹ ਉਹਦੇ ਕੁਝ ਹੋਰ ਵੀ ਟਿਪਸ ਜਿਹੜੇ ਅਸੀਂ ਜ਼ਰੂਰ ਸ਼ੇਅਰ ਕਰਨਾ ਚਾਹੁੰਦੇ ਹਾਂ ਪੇਰੈਂਟਸ ਦੇ ਨਾਲ, ਅਗਰ ਤੁਹਾਡਾ ਬੱਚਾ ਜਿਹੜਾ ਆ ਉਹ ਮਲਟੀਪਲ ਸਾਈਟਸ ਦੇ ਉੱਤੇ ਫੇਕ ਆਈਡੀ ਬਣਾ ਰਿਹਾ, ਜੇ ਉਹ ਦੱਸ ਰਿਹਾ ਜੀ ਮੇਰੀਆਂ ਇੰਸਟਾਗ੍ਰਾਮ 'ਤੇ 4 ਮੇਰੀਆਂ ਆਈਡੀਆਂ ਨੇ, ਮੇਰੇ ਫੇਸਬੁੱਕ 'ਤੇ ਇੰਨੀਆਂ ਆਈਡੀਜ਼ ਨੇ, ਤਾਂ ਡੈਫੀਨੇਟਲੀ ਕੁਛ ਨਾ ਕੁਛ ਗੜਬੜ ਹੈ। ਠੀਕ ਹੈ, ਚਾਹੇ ਉਹ ਬੁਲਿੰਗ ਕਰ ਰਿਹਾ ਹੋਏ, ਚਾਹੇ ਉਹਦੇ ਨਾਲ ਬੁਲਿੰਗ ਹੋ ਰਹੀ ਹੋਏ, ਇੱਕ ਨਾ ਇੱਕ ਚੀਜ਼ ਜਿਹੜੀ ਆ ਉਹਦੇ ਚਾਂਸਿਸ ਬਹੁਤ ਨੇ। ਦੂਸਰੀ ਚੀਜ਼ ਹੈ ਕਿ ਅਗਰ ਤੁਹਾਡਾ ਬੱਚਾ ਇੰਟਰਨੈਟ ਤੋਂ ਭੱਜ ਰਿਹਾ, ਅਵੋਇਡ ਕਰ ਰਿਹਾ, ਕਿ ਨੋਰਮਲ ਯੂਜ਼ ਤੋਂ ਵੀ ਘੱਟ ਰਿਹਾ, ਇਹਦਾ ਮਤਲਬ ਹੈ ਕਿ ਉਹਨੂੰ ਸਾਈਬਰ ਬੁਲਿੰਗ ਕਿਤੇ ਨਾ ਕਿਤੇ ਹੋ ਰਹੀ ਹੈ, ਉਹ ਡਰ ਰਿਹਾ ਹੁਣ ਇੰਟਰਨੈਟ ਤੋਂ। ਉਹਦੇ ਆਪੋਜ਼ਿਟ ਜਿਹੜੀ ਚੀਜ਼ ਹੈ, ਅਗਰ ਤੁਹਾਡਾ ਬੱਚਾ ਸੀਕ੍ਰੇਟਿਵ ਤੌਰ 'ਤੇ ਇੰਟਰਨੈਟ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਪਿਆ, ਔਰ ਉਹ ਤੁਸੀਂ ਇਹ ਨੋਟ ਕਰਦੇ ਹੋ ਕਿ ਤੁਹਾਡਾ ਬੱਚਾ ਜਿਹੜਾ ਆ ਉਹ ਉਤੇਜਿਤ ਹੋ ਰਿਹਾ, ਐਂਕਸ਼ੀਅਸ ਹੋ ਰਿਹਾ ਆ, ਉਹਨੂੰ ਇੱਕ ਤਰ੍ਹਾਂ ਦੀ ਸਡਨਲੀ ਇੰਟਰਨੈਟ ਯੂਜ਼ ਕਰਕੇ ਖੁਸ਼ੀ ਮਿਲ ਰਹੀ ਆ, ਇਹਦਾ ਮਤਲਬ ਹੈ ਕਿ ਚਾਂਸਿਸ ਨੇ ਕਿ ਉਹ ਸਾਈਬਰ ਬੁਲਿੰਗ ਕਰ ਰਿਹਾ, ਜਿਹਦੇ ਨਾਲ ਤੁਸੀਂ ਵੀ ਸ਼ਾਇਦ ਕ੍ਰਿਮੀਨਲੀ ਜਿਹੜਾ ਆ ਤੁਸੀਂ ਉਹਦੇ 'ਚ ਫਸ ਜਾਓ, ਤੁਹਾਡੇ 'ਤੇ ਵੀ ਜ਼ਿੰਮੇਵਾਰੀ ਆ ਜਾਏ ਅੰਦਰ ਪੇਰੈਂਟਿੰਗ ਐਕਟ ਜਿਹੜੀ ਹੈ, ਜੇ ਬੱਚਾ ਤੁਹਾਡਾ 18 ਸਾਲ ਤੋਂ ਥੱਲੇ ਹੈ, ਜੇ ਉੱਪਰ ਹੈ ਤਾਂ ਉਹਦੇ ਉੱਤੇ ਕ੍ਰਿਮੀਨਲ ਕੇਸਿਸ ਬਣ ਸਕਦੇ ਨੇ। ਨਾਲ ਹੀ ਪੇਰੈਂਟਸ ਲਈ ਇਹ ਜ਼ਰੂਰ ਦੱਸਣਾ ਬਣਦਾ ਕਿ ਜਿੰਨਾ ਜ਼ਿਆਦਾ ਤੁਸੀਂ ਲੀਡ ਬਾਈ ਐਗਜ਼ਾਮਪਲ ਕਰੋਗੇ, ਜੇ ਤੁਸੀਂ ਆਪ ਆਊਟਡੋਰ ਐਕਟੀਵਿਟੀ ਜਾਓਗੇ, ਆਪ ਇੰਟਰਨੈਟ ਦੀ ਇਸਤੇਮਾਲ ਘੱਟ ਕਰੋਗੇ, ਤਾਂ ਬਹੁਤ ਚਾਂਸਿਸ ਨੇ ਕਿ ਬੱਚੇ ਜਿਹੜੇ ਆ ਤੁਹਾਨੂੰ ਵੇਖ ਕੇ ਉਹ ਵੀ ਆਊਟਡੋਰ ਐਕਟੀਵਿਟੀ ਵਿੱਚ ਜਾਣਗੇ, ਉਹ ਵੀ ਵਾਕ ਕਰਨਗੇ, ਉਹ ਵੀ ਬਾਹਰ ਜਾ ਕੇ ਸਾਈਕਲਿੰਗ ਕਰਨਗੇ, ਉਹ ਵੀ ਕੋਈ ਚੀਜ਼ਾਂ ਹੋਰ ਕਰਨਗੇ। ਲੀਡ ਬਾਈ ਐਗਜ਼ਾਮਪਲ ਸਭ ਤੋਂ ਬੈਸਟ ਗਰੂਮਿੰਗ ਹੈ ਆਪਣੇ ਬੱਚੇ ਲਈ, ਜੋ ਤੁਸੀਂ ਕਰੋਗੇ ਬੱਚਾ ਉਹੀ ਕਰੇਗਾ। ਸੋ ਇਸ ਕਰਕੇ ਜੇ ਤੁਸੀਂ ਆਪਣੇ ਬੱਚੇ ਨੂੰ ਬਚਾਉਣਾ ਚਾਹੁੰਦੇ ਹੋ ਕਿ ਉਹਦੇ ਨਾਲ ਸਾਈਬਰ ਬੁਲਿੰਗ ਨਾ ਹੋਏ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੱਚੀ ਜਿਹੜੀ ਆ ਉਹ ਐਕਸਪਲੋਇਟ ਨਾ ਹੋਏ ਇਸ ਇਹੋ ਜਿਹੀਆਂ ਅੱਜ ਦੇ ਸੋਸ਼ਲ ਮੀਡੀਆ ਔਰ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ, ਤਾਂ ਦੋ ਚੀਜ਼ਾਂ ਕਰਨੀਆਂ ਜ਼ਰੂਰ ਸਿੱਖੋ। ਇੱਕ, ਬੱਚਿਆਂ ਦੇ ਨਾਲ ਟਰਾਂਸਪੇਰੈਂਸੀ ਰੱਖੋ, ਜੋ ਕਰ ਰਹੇ ਹੋ, ਜੇ ਤੁਸੀਂ ਸੀਕ੍ਰੇਟਿਵ ਹੋ, ਤੁਸੀਂ ਚੋਰੀ ਇੰਟਰਨੈਟ ਯੂਜ਼ ਕਰ ਰਹੇ ਹੋ, ਤੁਸੀਂ ਆਪਣੇ ਫੋਨ ਨੂੰ ਹੱਥ ਨਹੀਂ ਲਾਉਣ ਦੇ ਰਹੇ, ਅਤੇ ਇਹ ਤੁਸੀਂ ਬੱਚਿਆਂ ਨੂੰ ਵੀ ਸਿਖਾ ਰਹੇ ਹੋ, ਅਤੇ ਤੁਹਾਡੇ ਬੱਚੇ ਵੀ ਜਿਹੜੇ ਆ ਜਦੋਂ ਸੀਕ੍ਰੇਟਿਵ ਹੋ ਜਾਣਗੇ ਉਦੋਂ ਹੀ ਇੰਟਰਨੈਟ 'ਤੇ ਗਲਤੀਆਂ ਕਰਨਗੇ।
ਹਾਂਜੀ,
ਇਹ ਇੱਕ ਬਿਲਕੁਲ ਪੱਥਰ 'ਤੇ ਲਕੀਰ ਹੈ। ਜੇ ਮਾਂ ਬਾਪ ਸੀਕ੍ਰੇਟਿਵ ਨੇ ਅਤੇ ਬੱਚੇ ਵੀ ਸੀਕ੍ਰੇਟਿਵ ਬਣਦੇ ਨੇ, ਬੱਚੇ ਵੀ ਮਾਂ ਬਾਪ ਤੋਂ ਹੀ ਸਿੱਖਦੇ ਨੇ, ਔਰ ਬਹੁਤ ਸਾਰੇ ਚਾਂਸਿਸ ਨੇ ਕਿ ਜਿਹੜਾ ਵੀ ਬੱਚਾ ਸੀਕ੍ਰੇਟਿਵ ਹੋ ਗਿਆ, ਤੁਸੀਂ ਤਾਂ ਸ਼ਾਇਦ ਆਪਣੇ ਆਪ ਨੂੰ ਆਪਣੀ ਏਜ ਦੀ ਲਾਈਫ ਦੇ ਐਕਸਪੀਰੀਅੰਸ ਨਾਲ ਸੰਭਾਲੋਗੇ, ਤੁਹਾਡਾ ਬੱਚਾ ਜਿਹੜਾ ਆ ਉਹ ਕਿਸੇ ਨਾ ਕਿਸੇ ਸਟ੍ਰੇਂਜਰ ਦੇ, ਕਿਸੇ ਨਾ ਕਿਸੇ ऐसे क्रिमिनल दे शिकार जरूर होएगा जे तुसी उनू सीक्रेटिव रहन दी लकाउन दी जिहड़ी आ आदत पा रहे हो। ਇਹਦੇ ਉੱਤੇ ਜਾਂਦੇ ਜਾਂਦੇ ਤੁਹਾਡੇ ਕੀ ਵਿਚਾਰ ਨੇ?
ਬਿਲਕੁਲ ਜੀ ਬਿਲਕੁਲ, ਬਹੁਤ ਇੰਪੋਰਟੈਂਟ ਐਂਡ ਪਰਟਨੈਂਟ ਟੌਪਿਕ ਹੈ ਸਾਈਬਰ ਬੁਲਿੰਗ ਦਾ, ਅਤੇ ਜਿੰਨਾ ਆਪਾਂ ਇਸ ਬਾਰੇ ਟਰਾਂਸਪੇਰੈਂਸੀ ਰੱਖਾਂਗੇ, ਬੱਚਿਆਂ 'ਚ ਆਪਣਾ ਕੌਨਫੀਡੈਂਸ ਵਧਾਵਾਂਗੇ, ਓਨੀ ਇਹ ਪ੍ਰੋਬਲਮ ਸੋਲਵ ਕਰਨ 'ਚ ਹੈਲਪ ਹੋਊਗੀ। ਅਤੇ ਬਿਕੋਜ਼ ਕਈ ਵਾਰ ਐਕਸਟ੍ਰੀਮ ਕੇਸਿਸ 'ਚ ਕਈ ਵਾਰ ਬੱਚਿਆਂ ਸੁਸਾਈਡਲ ਟੈਂਡੈਂਸੀਜ਼ ਤੱਕ ਪਾਈਆਂ ਗਈਆਂ ਨੇ, ਸੋ ਇਟ ਇਜ਼ ਅ ਵੈਰੀ ਸੀਰੀਅਸ ਟੌਪਿਕ ਜਿਹਦੇ ਬਾਰੇ ਆਪਾਂ ਨੂੰ ਓਪਨ ਮਾਈਂਡ ਹੋ ਕੇ ਇੱਕ ਚਰਚਾ ਕਰਨੀ ਚਾਹੀਦੀ ਹੈ ਅਤੇ ਰੈਗੂਲਰਲੀ ਕਰਨੀ ਚਾਹੀਦੀ ਹੈ ਜੀ।
ਥੈਂਕ ਯੂ। ਵੇਖੋ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਸਾਰੀਆਂ, ਵੇਖੋ ਖਬਰਾਂ ਅਸੀਂ ਸਾਰੇ ਅੱਜ ਕੱਲ੍ਹ ਟੀਵੀ ਚੈਨਲਾਂ 'ਤੇ ਵੀ ਪੜ੍ਹਦੇ ਹਾਂ, ਅਸੀਂ ਫੇਸਬੁੱਕ 'ਤੇ ਵੀ ਪੜ੍ਹ ਲੈਂਦੇ ਹਾਂ, ਖਬਰਾਂ ਸਾਨੂੰ ਬਹੁਤ ਮਿਲ ਜਾਂਦੀਆਂ ਨੇ, ਮਗਰ ਅਸੀਂ ਅਕਸਰ ਮਾਰ ਉੱਥੇ ਖਾਂਦੇ ਹਾਂ ਕਿ ਸਾਨੂੰ ਘਰ ਦੀ ਖਬਰ ਨਹੀਂ ਹੁੰਦੀ। ਘਰ ਦੀ ਖਬਰ ਰੱਖਣੀ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਅੱਜ ਦੇ ਜ਼ਮਾਨੇ 'ਚ, ਕਿਉਂਕਿ ਇੰਟਰਨੈਟ ਨੇ, ਤੁਸੀਂ ਬੇਸ਼ੱਕ ਦਰਵਾਜ਼ੇ ਜਿਹੜੇ ਆ ਉੱਤੇ ਲੌਕ ਲਾ ਲਓ, ਤੁਸੀਂ ਬੇਸ਼ੱਕ ਕੈਮਰੇ ਲਵਾ ਲਓ ਕਿ ਤੁਹਾਡੇ ਘਰ 'ਚ ਕੌਣ ਵੜਿਆ ਕੌਣ ਨਹੀਂ ਵੜਿਆ, ਤੁਸੀਂ ਫੋਨ ਦੇ ਵੀ ਉੱਤੇ ਇੰਡੀਆ ਬੈਠੇ ਵੀ ਆਪਣੇ ਘਰ ਦੇ ਵਿੱਚ ਕੌਣ ਐਂਟਰ ਕਰ ਰਿਹਾ ਉਹ ਕੈਮਰਿਆਂ 'ਤੇ ਤੁਸੀਂ ਵੇਖ ਸਕਦੇ ਹੋ, ਮਗਰ ਤੁਹਾਡੇ ਬੱਚਾ ਕਿਹਦੇ ਨਾਲ ਦੁਨੀਆ ਦੇ ਵਿੱਚ ਕਿੱਥੇ ਜੁੜ ਚੁੱਕਿਆ, ਉਹਦੇ ਕਮਰੇ ਦੇ ਵਿੱਚ, ਉਹਦੇ ਬੈੱਡਰੂਮ, ਉਹਦੇ ਵਾਸ਼ਰੂਮ ਦੇ ਵਿੱਚ ਕੌਣ ਵੜ ਚੁੱਕਿਆ, ਇਹ ਟੈਕਨੋਲੋਜੀ ਜਿਹੜੀ ਆ ਨਹੀਂ ਆਈ, ਮਗਰ ਇਹ ਐਗਜ਼ਿਸਟ ਕਰਦੀ ਹੈ ਇੰਟਰਨੈਟ, ਤੁਹਾਡੇ ਹਰ ਥਾਂ 'ਤੇ ਘਰ ਦੇ ਵਿੱਚ ਜਿਹੜਾ ਆ ਤੁਹਾਡੇ 'ਤੇ ਝਾਤੀ ਮਾਰ ਰਿਹਾ, ਤੁਹਾਡੇ ਬੱਚੇ ਨੂੰ ਐਕਸਪਲੋਇਟ ਕਰ ਰਿਹਾ, ਅਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਮਾਂ ਬਾਪ ਦੀ ਹੈ। ਅੱਜ ਸਾਡੀ ਕੋਸ਼ਿਸ਼ ਇਹੀ ਸੀਗੀ ਕਿ ਸਾਡੇ ਜਿਹੜੇ ਸੁਣਨ ਵਾਲੇ ਆ ਉਹ ਜ਼ਰੂਰ ਇਸ ਚੀਜ਼ ਸੋਚਣ, ਕੋਵਿਡ ਦੇ ਵਿੱਚ ਬਹੁਤ ਸਾਈਬਰ ਬੁਲਿੰਗ ਹੋਈ ਹੈ, ਹੋ ਸਕਦਾ ਤੁਹਾਡਾ ਬੱਚਾ ਵੀ ਉਹਦਾ ਸ਼ਿਕਾਰ ਹੋਇਆ ਹੋਵੇ ਜਾਂ ਤੁਹਾਡਾ ਬੱਚਾ ਜਿਹੜਾ ਆ ਉਹਨੇ ਸਾਈਬਰ ਬੁਲਿੰਗ ਕੀਤੀ ਹੋਵੇ। ਇੱਥੇ ਹੀ ਤੁਹਾਡੇ ਤੋਂ ਅਸੀਂ ਜਿਹੜੀ ਆ ਆਗਿਆ ਲੈਂਦੇ ਹਾਂ, ਰੱਬ ਰਾਖਾ ਤੁਹਾਡਾ, ਔਰ ਬਹੁਤ ਵਧੀਆ ਮੌਸਮ ਹੈ, ਜਾਂਦਿਆਂ ਜਾਂਦਿਆਂ ਜਿਹੜਾ ਇੱਕ ਵਧੀਆ ਗੀਤ ਜਿਹੜੇ ਆ ਸੁਣਦੇ ਸੁਣਦੇ ਅਸੀਂ ਅਗਲੇ ਐਤਵਾਰ ਨੂੰ ਫਿਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਮਿਲਾਂਗੇ, ਜਿੰਦਾ ਰਹੇ ਅਤੇ ਫਿਰ ਆਏ। ਰੇਡੀਓ ਜ਼ਿੰਦਾਬਾਦ, ਜੁੜੇ ਰਹੋ, ਤੁਹਾਡਾ ਰੱਬ ਰਾਖਾ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਰੁਪਿੰਦਰ ਜੀ, ਥੈਂਕ ਯੂ।
ਉੱਤੋਂ ਲੱਗੇ ਝੂਠੇ ਤੇ ਫਰੇਬੀ ਵਰਗਾ, ਸਿੱਧਾ ਏ ਤੂੰ ਮੁੰਡੇ ਅੱਜ ਲੇਬੀ ਵਰਗਾ, ਉੱਤੋਂ ਲੱਗੇ ਝੂਠੇ ਤੇ ਫਰੇਬੀ ਵਰਗਾ, ਸਿੱਧਾ ਏ ਤੂੰ ਮੁੰਡੇ ਅੱਜ ਲੇਬੀ ਵਰਗਾ, ਇਸ ਲੈਪਟਾਪ ਵਿੱਚੋਂ ਵੇ ਮੈਂ ਵਾਇਰਸ ਦੇ ਵਾਂਗੂ ਤੈਨੂੰ ਕੱਢ ਦਿੱਤਾ ਹੁੰਦਾ, ਹੁੰਦਾ ਨਾ ਜੇ ਇੰਨਾ ਤੂੰ ਕਿਊਟ ਮੁੰਡਿਆ ਵੇ ਮੈਂ ਛੱਡ ਦਿੱਤਾ ਹੁੰਦਾ,
the views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
कैलेडन सब्जी फार्म, फ्रेश वेजिटेबल्स, फ्रूट्स एंड फार्मर्स मार्केट, हर तरह के ताज़े ऑर्गेनिक सब्जियां, पौधे, फल की वैरायटी स्ट्रेट फ्रॉम द फार्म। इस सीजन में पौधे, फूल, फल और सब्जियां लगाने के लिए पनीरी की बेशुमार वैरायटी मौजूद। हेल्दी लिविंग डायरेक्ट फ्रॉम द फार्म, कैलेडन सब्जी फार्म। SOPs का खास ख्याल और हर तरह की मिट्टी, खाद, रोज बुशेज और फ्रूट ट्रीज भी दस्तयाब। 12050 एयरपोर्ट रोड, एयरपोर्ट मेफील्ड रोड का इंटरसेक्शन, 9059653633 905-965-3633 sabzifarm.ca।
आसान नहीं होता अपनों की बेहतर मुस्तकबिल के लिए घर छोड़ देना, लेकिन आपने किया, इसीलिए जब आप घर के बारे में सोचते हैं तो सांबा बैंक आपके बारे में, जैसे नया पाकिस्तान सर्टिफिकेट, स्टॉक एक्सचेंज या रियल एस्टेट इन्वेस्टमेंट। और हाँ, पैसे रखने या ले जाने पर कोई पाबंदी नहीं। घर वालों के लिए गाड़ी लेनी हो या पैसे भिजवाने हो, हमारी मोबाइल एप्लीकेशन या इंटरनेट बैंकिंग के जरिए हर ट्रांजैक्शन मिनटों में। तो अपना सांबा बैंक रोशन डिजिटल अकाउंट खुलवाने के लिए अभी www.samba.com.pk पर विजिट करें और सिर्फ 10 मिनट में अपनी ऑनलाइन एप्लीकेशन फिल करें। सांबा बैंक पाकिस्तान, व्हेन यू थिंक ऑफ होम वी थिंक ऑफ यू। टर्म्स एंड कंडीशंस अप्लाई।
पंजाब एक बार फिर बनन जा रहा है सेंटर ऑफ अट्रैक्शन, क्योंकि इस वर्ल्ड एनवायरनमेंट डे दे मौके ते 5 जून इंडिया टाइम रात 9 बजे कुछ ऐसा अनाउंस होने जा रहा है जो वर्ल्ड लेवल ते पंजाब दी तस्वीर बदल देगा। कुदरत, विज्ञान ते पंजाबियत दी वर्ल्ड क्लास झलक दी चर्चा ऑलरेडी न्यूयॉर्क दे टाइम्स स्क्वायर दिया वड़िया स्क्रीन से हो रही है। देख सकते हो द लाइवली सिटी दे यूट्यूब चैनल ते।
कोविड 19 तो असी ए सिख्या है कि छोटी जही चीज भी वधदी वधदी लहर वांग तेजी नाल फैल सकती है। जे साडे विचों बहुत सारे वैक्सीन लगवा लैंदे हन तां असी एक वड्डी लहर शुरू कर सकते हां। कैनेडा दे लोकां दी लहर जो सानू अपने प्यारे स्थानां ते लोकां नू दोबारा मिलन विच सहाई होवेगी। वैक्सीन लगवा के असी सारे मदद कर सकते हां। canada.ca/covidvaccine ते जाके वधेरे जाणो। कैनेडा सरकार वल्लों संदेश।